ਜਰਨਲ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਜਰਨਲ ਰੇਡੀਓ 24 ਘੰਟੇ 7 ਦਿਨ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸੋਮਵਾਰ 2 ਮਾਰਚ 19 ਫੱਗਣ ਨਾਨਕਸ਼ਾਹੀ ਸੰਮਤ 551। ਪਹਿਲਾਂ ਚੋਣਵੀਆਂ ਖਬਰਾਂ। ਅਮਿਤ ਸ਼ਾਹ ਨੇ ਆਖਿਆ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਵਾਂਗੇ। ਤ੍ਰਿਣਮੂਲ ਕਾਂਗਰਸ ਨੇ ਆਖਿਆ ਅਮਿਤ ਸ਼ਾਹ ਦਿੱਲੀ ਦੀ ਫਿਕਰ ਕਰਨ। ਪਾਰਲੀਮੈਂਟ ਦੇ ਬਜਟ ਇਜਲਾਸ ਵਿਚ ਪਏਗੀ ਦਿੱਲੀ ਹਿੰਸਾ ਦੀ ਗੂੰਜ। ਅਮਿਤ ਸ਼ਾਹ ਦੇ ਅਸਤੀਫੇ ਲਈ ਦਬਾਅ ਬਣਾਏਗੀ ਵਿਰੋਧੀ ਧਿਰ। ਪੱਛਮੀ ਦਿੱਲੀ ਵਿਚ ਹਿੰਸਾ ਦੀ ਅਫਵਾਹ ਫੈਲਣ ਮਗਰੋਂ 7 ਮੈਟਰੋ ਸਟੇਸ਼ਨ ਬੰਦ। 4 ਹੋਰ ਲਾਸ਼ਾਂ ਮਿਲਣ ਨਾਲ ਤਣਾਅ ਵਧਿਆ। ਦਿੱਲੀ ਹਿੰਸਾ ਜਨਤਕ ਜਥੇਬੰਦੀਆਂ ਵੱਲੋਂ ਸ਼ਾਂਤੀ ਮਾਰਚ। ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕੇਂਦਰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਸਮਝੇ। ਅਮਨ ਅਤੇ ਸਭਿਆਚਾਰਕ ਸਾਂਝ ਤੋਂ ਬਿਨਾਂ ਦੇਸ਼ ਅੱਗੇ ਨਹੀਂ ਵਧ ਸਕਦਾ। ਜਗਮੀਤ ਬਰਾੜ ਨੇ ਆਮ ਆਦਮੀ ਪਾਰਟੀ ਤੇ ਤੇ ਨਿਸ਼ਾਨਾ ਸਾਧਿਆ। ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਬਾਰੇ ਚੁੰਝ ਚਰਚਾ ਮੁੜ ਤੇਜ਼। ਸਾਬਕਾ ਜਹੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਹੇਦਾਰ ਰਣਜੀਤ ਸਿੰਘ ਨੇ ਆਖਿਆ ਗੁਰਦੁਆਰਾ ਬਾਦਲਾਂ ਦੇ ਦਫ਼ਤਰ ਬਣੇ। ਦਰੋਣਾਚਾਰੀਆ ਅਵਾਰਡ ਜੇਤੂ ਜੋਗਿੰਦਰ ਸੈਣੀ ਦਾ ਦੇਹਾਂਤ। ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰਵੀ ਨਹੀਂ ਰਹੇ। ਹੁਣ ਖ਼ਬਰਾਂ ਦੀ ਵਿਸਥਾਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਤਹਿਤ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੱਕ ਰੋਕੇਗੀ ਨਹੀਂ। ਉਨ੍ਹਾਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਕਾਰਨ ਇੱਕ ਵੀ ਵਿਅਕਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ। ਉਨ੍ਹਾਂ ਤ੍ਰਿਣਮੂਲ ਕਾਂਗਰਸ ਸਣੇ ਸਾਰੀਆਂ ਵਿਰੋਧੀ ਧਿਰਾਂ ਤੇ ਸ਼ਰਨਾਰਥੀਆਂ ਤੇ ਘੱਟ ਗਿਣਤੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਹ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਲਕੱਤਾ ਵਿਚ ਆਪਣੀ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰ ਘੱਟ ਗਿਣਤੀਆਂ ਵਿਚ ਦਹਿਸ਼ਤ ਫੈਲਾ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਘੱਟ ਗਿਣਤੀ ਵਰਗ ਦੇ ਹਰੇਕ ਵਿਅਕਤੀ ਨੂੰ ਭਰੋਸਾ ਦਿੰਦੇ ਕਿ ਨਾਗਰਿਕਤਾ ਸੋਧ ਕਾਨੂੰਨ ਸਿਰਫ ਨਾਗਰਿਕਤਾ ਦਿੰਦਾ ਖੋਹਦਾ ਨਹੀਂ। ਉਨ੍ਹਾਂ ਆਖਿਆ ਕਿ ਇਹ ਤੁਹਾਡੀ ਨਾਗਰਿਕਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੱਛਮੀ ਬੰਗਾਲ ਵਿਚ ਕਾਬਜੇ ਧਿਰੇ ਤ੍ਰਿਣਮੂਲ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੋੜਵੰਦ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਅਮਿਤ ਸ਼ਾਹ ਨੂੰ ਉਪਦੇਸ਼ ਦੇਣ ਦੀ ਥਾਂ ਦਿੱਲੀ ਹਿੰਸਾ ਵਿਚ ਬੇਕਸੂਰ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਨਾਕਾਮੀ ਰਹਿਣ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਨੇ ਟਵੀਟ ਕਰਕੇ ਆਖਿਆ ਕਿ ਪੱਛਮੀ ਬੰਗਾਲ ਕੱਟੜਤਾ ਤੇ ਨਫ਼ਰਤ ਤੋਂ ਦੂਰ ਹੈ ਜੋ ਭਾਜਪਾ ਹੁਣ ਇੱਥੇ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਭਾਸ਼ਣ ਦੇਣ ਦੀ ਥਾਂ ਅਮਿਤ ਸ਼ਾਹ ਨੂੰ ਦਿੱਲੀ ਹਿੰਸਾ ਵਿਚ 50 ਤੋਂ ਵੱਧ ਮਾਸੂਮ ਜ਼ਿੰਦਗੀਆਂ ਬਚਾਉਣ ਵਿਚ ਨਾਕਾਮ ਰਹਿਣ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਉਧਰ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰ ਅੱਜ ਤੋਂ ਹੋ ਰਹੇ ਬਜਟ ਸੈਸ਼ਨ ਦੇ ਦੂਜੇ ਅੱਧ ਵਿਚ ਦਿੱਲੀ ਦੰਗਿਆਂ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ। ਵਿਰੋਧੀ ਧਿਰ ਦੰਗਿਆਂ ਦੌਰਾਨ ਪੁਲਿਸ ਦੀ ਕਥਿਤ ਨਾਕਾਮੀ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਨਗੇ। ਕਾਂਗਰਸ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਦਿੱਲੀ ਹਿੰਸਾ ਤੇ ਚਰਚਾ ਕਰਾਉਣ ਦੇ ਇਰਾਦੇ ਨਾਲ ਕੰਮ ਰੋਕੂ ਮਤਿਆਂ ਦੇ ਨੋਟਿਸ ਵੀ ਦੇਵੇਗੀ। ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਦੰਗਿਆਂ ਦੀ ਝੰਬੀ ਦਿੱਲੀ ਦੇ ਮੁੱਦੇ ਨੂੰ ਸਦਨ ਵਿਚ ਪ੍ਰਮੁੱਖਤਾ ਨਾਲ ਰੱਖੇਗੀ ਤੇ ਹਿੰਸਾ ਭੜਕਣ ਦੇ ਕਾਰਨਾਂ ਬਾਰੇ ਸਵਾਲ ਪੁੱਛੇਗੀ। ਉਨ੍ਹਾਂ ਆਖਿਆ ਕਿ ਸਰਕਾਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਕਿ ਦੰਗਾਕਾਰੀ ਤੇ ਪੁਲਿਸ ਅਧਿਕਾਰੀਆਂ ਦੇ ਇਕ ਵਰਗ ਵਿਚਾਲੇ ਕੋਈ ਮਿਲੀ ਭੁਗਤ ਸੀ ਜੋ ਇਨ੍ਹਾਂ ਭਿਆਨਕ ਮੌਤਾਂ ਤੇ ਅਗਜਨੀ ਦੇ ਕਾਰਨ ਬਣੀ ਜਿਸ ਨੂੰ ਆਲਮੀ ਪੱਧਰ ਤੇ ਸਾਡੀ ਸਾਖ ਨੂੰ ਢਾਲ ਆਈ ਹੈ। ਉਨ੍ਹਾਂ ਆਖਿਆ ਕਿ ਇਹ ਸਾਡੇ ਲਈ ਵੱਡੀ ਫਿਕਰਮੰਦੀ ਦਾ ਇਕ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਅਸੀਂ ਸਦਨ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਨੂੰ ਮੁੜ ਚੱਕਾਂਗੇ। ਕਾਂਗਰਸ ਦੇ ਸੀਨੀਅਰ ਤਰਜਮਾਨ ਤੇ ਰਾਜ ਸਭਾ ਮੈਂਬਰ ਅਭਿਸ਼ੇਕ ਸਿੰਘ ਵੀ ਨੇ ਆਖਿਆ ਕਿ ਕਾਂਗਰਸ ਮੁਲਕ ਵਿਚ ਜਮਹੂਰੀ ਕਦਰਾਂ ਕੀਮਤਾਂ ਦੇ ਹੋ ਰਹੇ ਬੇਰੋਕ ਟੋਕ ਕਾਣ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕੇਗੀ। ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਆਖਿਆ ਕਿ ਉਹ ਗ੍ਰਹਿ ਮੰਤਰੀ ਨੂੰ ਦਿੱਲੀ ਪੁਲਿਸ ਦੀ ਨਾਕਾਮੀ ਸਬੰਧੀ ਜਵਾਬ ਮੰਗਣਗੇ। ਉਨ੍ਹਾਂ ਆਖਿਆ ਕਿ ਅਮਿਤ ਸ਼ਾਹ ਦੀ ਜਵਾਬਦੇਹੀ ਤੈਅ ਕਰਨੀ ਬਣਦੀ ਹੈ। ਸੀਪੀਐਮ ਦੇ ਮੈਂਬਰ ਪਾਰਲੀਮੈਂਟ ਕੇ ਰਾਗੇਸ਼ ਨੇ ਆਖਿਆ ਕਿ ਖੱਬੇ ਪੱਖੀ ਪਾਰਟੀਆਂ ਵਿਰੋਧੀ ਧਿਰ ਦੀ ਆਵਾਜ਼ ਨੂੰ ਤਾਕਤ ਦੇਣਗੀਆਂ। ਦੋਵਾਂ ਸਦਨਾਂ ਵਿਚ ਦਿੱਲੀ ਹਿੰਸਾ ਦੇ ਮੁੱਦੇ ਨੂੰ ਰੱਖਣਗੀਆਂ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਧਾਰਾ 267 ਤਹਿਤ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਆਖਿਆ ਕਿ ਤ੍ਰਿਣਮੂਲ ਕਾਂਗਰਸ ਸੀਪੀਆਈ ਤੇ ਸੀਪੀਐਮ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਦਿੱਲੀ ਹਿੰਸਾ ਦਾ ਮੁੱਦਾ ਰੱਖ ਕੇ ਗ੍ਰਹਿ ਮੰਤਰੀ ਤੋਂ ਇਸ ਬਾਰੇ ਜਵਾਬ ਮੰਗਣਗੇ। ਇਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਦੇਸ਼ ਦੀ ਤਰੱਕੀ ਲਈ ਘੱਟ ਗਿਣਤੀ ਜਮਾਤਾਂ ਦੇ ਅਹਿਸਾਸ ਸਮਝਣ ਦੀ ਲੋੜ ਹੈ। ਫਿਰਕੂ ਮਾਹੌਲ ਦੇ ਖਤਰੇ ਟਾਲਣ ਵਾਸਤੇ ਘੱਟ ਗਿਣਤੀ ਵਿਚ ਭਰੋਸਾ ਬਹਾਲ ਕਰਨ ਤੋਂ ਇਲਾਵਾ ਸਾਰਿਆਂ ਦੇ ਜਜ਼ਬਾਤਾਂ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਆਖਿਆ ਕਿ ਸਰਕਾਰ ਚਲਾਉਣ ਲਈ ਸਭ ਦਾ ਭਰੋਸਾ ਜਿੱਤਣਾ ਜ਼ਰੂਰੀ ਹੈ, ਬੇਸ਼ੱਕ ਉਹ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ। ਉਨ੍ਹਾਂ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਸਮਝਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਦੇਸ਼ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਿਨਾਂ ਅੱਗੇ ਨਹੀਂ ਵੱਧ ਸਕਦਾ। ਉਨ੍ਹਾਂ ਦਿੱਲੀ ਹਿੰਸਾ ਤੇ ਫਿਕਰਮੰਦੀ ਜ਼ਾਹਰ ਕਰਦਿਆਂ ਆਖਿਆ ਕਿ ਅੱਜ ਦੇਸ਼ ਜਿਹੜੇ ਹਾਲਾਤਾਂ ਵਿਚੋਂ ਲੰਘ ਰਿਹਾ ਉਸ ਨੂੰ ਦੇਖਦਿਆਂ ਅਮਨ, ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ। ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਫਿਰਕੂ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ। ਉਨ੍ਹਾਂ ਆਖਿਆ ਕਿ ਪੰਜਾਬ ਅੱਤਵਾਦ ਦਾ ਸੰਤਾਪ ਭੋਗ ਚੁੱਕਾ, ਕਾਂਗਰਸ ਦਾ ਇਸ ਪਿੱਛੇ ਵੱਡਾ ਹੱਥ ਸੀ ਤੇ ਮੁੜ ਇਹ ਲੋਕ ਪੰਜਾਬ ਵਿਚ ਪੁਰਾਣੇ ਹਾਲਾਤ ਲਿਆਉਣਾ ਚਾਹੁੰਦੇ ਨੇ। ਬਾਦਲ ਨੇ ਆਖਿਆ ਕਿ ਸਿੱਖ ਗੁਰੂਆਂ ਨੇ ਆਪਾ ਵਾਰਿਆ ਤੇ ਸਭ ਨੂੰ ਗੁਰੂਆਂ ਦੇ ਸਿਧਾਂਤ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ 1984 ਮਗਰੋਂ ਹੁਣ ਦਿੱਲੀ ਵਿਚ ਵਾਪਰੀਆਂ ਘਟਨਾਵਾਂ ਦੁਖਦਾਈ ਨੇ। ਉਨ੍ਹਾਂ ਇਤਿਹਾਸ ਦੇ ਹਵਾਲਾ ਦੇ ਕੇ ਸਮਝਾਇਆ ਕਿ ਕਿਵੇਂ ਆਜ਼ਾਦੀ ਤੋਂ ਪਹਿਲਾਂ ਤੇ ਮਗਰੋਂ ਕਾਂਗਰਸੀ ਲੀਡਰਾਂ ਨੇ ਪੰਜਾਬ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਪੈਰ ਪੈਰ ਤੇ ਧੋਖਾ ਕੀਤਾ, ਪੰਜਾਬ ਤੋਂ ਚੰਡੀਗੜ੍ਹ ਖੋਹਣ ਦੀ ਗੱਲ ਰੱਖੀ ਤੇ ਪੰਜਾਬੀ ਬੋਲਦਿਆਂ ਦੇ ਇਲਾਕੇ ਖੁਸਣ ਦਾ ਮਸਲਾ ਰੱਖਦਿਆਂ ਪਾਣੀ ਦੇ ਖੋਏ ਜਾਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਨ ਦੀ ਗੱਲ ਨੂੰ ਵੀ ਇਸੇ ਲੜੀ ਨਾਲ ਜੋੜਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਾ ਇਸ ਬਠਿੰਡਾ ਦੀ ਰੈਲੀ ਵਿਚੋਂ ਗੈਰ ਹਾਜ਼ਰ ਰਹੇ, ਜਿੱਥੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੇ ਟੀਕਾ ਟਿੱਪਣੀ ਕੀਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਮੁਸਲਿਮ ਭਾਈਚਾਰੇ ਵਿਰੁੱਧ ਭੜਕਾਈ ਗਈ ਹਿੰਸਾ ਵਿਰੁੱਧ ਸੰਘਰਸ਼ੀਲ ਜਨਤਕ ਜਥੇਬੰਦੀਆਂ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸ਼ਾਂਤੀ ਮਾਰਚ ਕੱਢਿਆ ਤੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਮੰਗ ਪੱਤਰ ਸੌਂਪੇ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਾਜਪਾ ਆਰਐਸਐਸ ਵੱਲੋਂ ਸਾਜਿਸ਼ ਤਹਿਤ ਫਿਰਕੂ ਨਫ਼ਰਤ ਤੇ ਹਿੰਸਾ ਭੜਕਾ ਕੇ ਅਗਜਨੀ ਤੇ ਭੰਨ ਤੋੜ ਰਾਹੀਂ ਹਜ਼ਾਰਾਂ ਮੁਸਲਿਮ ਪਰਿਵਾਰ ਉਜਾੜੇ ਗਏ। ਉਨ੍ਹਾਂ ਆਖਿਆ ਕਿ ਇੱਕਾ ਦੁੱਕਾ ਥਾਵਾਂ ਤੇ ਭੜਕਾਟ ਵਿਚ ਕੁਝ ਮੁਸਲਮਾਨ ਭਾਈਚਾਰੇ ਵੱਲੋਂ ਆਮ ਹਿੰਦੂਆਂ ਵਿਰੁੱਧ ਕੀਤੀ ਗਈ ਜਵਾਬੀ ਹਿੰਸਾ ਨਿੰਦਣ ਯੋਗ ਹੈ। ਬੁਲਾਰਿਆਂ ਨੇ ਆਖਿਆ ਕਿ ਉਹ ਪੁਲਿਸ ਸਮੇਤ ਸਮੁੱਚੀ ਰਾਜ ਮਸ਼ੀਨਰੀ ਦੀ ਫਿਰਕੂ ਹਿੰਸਾ ਪੱਖੀ ਭੂਮਿਕਾ ਦੀ ਸਖ਼ਤ ਨਿਖੇਧੀ ਕਰਦੇ ਨੇ। ਉਨ੍ਹਾਂ ਆਖਿਆ ਕਿ ਇਸ ਨੂੰ ਦਿੱਲੀ ਅੰਦਰ ਮੁੜ 1984 ਵਾਲੇ ਤੇ ਪੂਰੇ ਦੇਸ਼ ਵਿਚ 1947 ਵਾਲੇ ਭਿਆਨਕ ਹਾਲਾਤ ਬਣਾਉਣ ਵੱਲ ਸਿਹਤ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਗਰਦਾਨਿਆ ਜਾ ਸਕਦਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ ਨੇ ਵਿਦਿਆਰਥੀ ਆਗੂ ਕਨਈਆ ਕੁਮਾਰ ਦੀ ਪਿੱਠ ਥਾਪੜੀ ਉਨ੍ਹਾਂ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਸਿੱਧੇ ਢੰਗ ਨਾਲ ਕਟਹਿਰੇ ਵਿਚ ਖੜਾ ਕੀਤਾ। ਉਨ੍ਹਾਂ ਆਖਿਆ ਕਿ CPI ਅਤੇ ਭਾਜਪਾ ਨਾਲ ਵਿਚਾਰਧਾਰਕ ਮਤਭੇਦ ਹੋ ਸਕਦੇ ਪਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਨਈਆ ਕੁਮਾਰ ਤੇ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਜਿਸ ਨੇ ਬਿਹਾਰ ਵਿਚ 38 ਥਾਵਾਂ ਤੇ ਰੈਲੀਆਂ ਕਰਕੇ ਦੇਸ਼ ਦੀ ਏਕਤਾ ਦਾ ਸੱਦਾ ਦਿੱਤਾ ਸੀ। ਦਿੱਲੀ ਹਿੰਸਾ ਨੂੰ ਮੱਦੇਨਜ਼ਰ ਰੱਖਦਿਆਂ ਕੈਨੇਡਾ ਸਰਕਾਰ ਨੇ ਭਾਰਤ ਆਉਣ ਵਾਲੇ ਆਪਣੇ ਯਾਤਰੀਆਂ ਲਈ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ ਤੇ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ਵਿਚ ਹਾਲਾਤ ਤਣਾਅਪੂਰਨ ਬਣੇ ਇਸ ਲਈ ਕੈਨੇਡਾ ਦੇ ਨਾਗਰਿਕ ਬੰਗਲਾਦੇਸ਼ ਅਤੇ ਮਿਆਂਮਾਰ ਨਾਲ ਲਗਦੇ ਭਾਰਤੀ ਸੂਬੇ ਅਰੁਣਾਚਲ ਪ੍ਰਦੇਸ਼ ਆਸਾਮ ਮਣੀਪੁਰ ਮੇਘਾਲਿਆ ਮਿਜ਼ੋਰਮ ਅਤੇ ਨਾਗਾਲੈਂਡ ਸਣੇ ਭਾਰਤ ਦੇ ਹੋਰ ਸਰਹੱਦੀ ਖੇਤਰਾਂ ਵਿਚ ਜਾਣ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਜੰਮੂ ਕਸ਼ਮੀਰ ਪੰਜਾਬ ਗੁਜਰਾਤ ਤੇ ਰਾਜਸਥਾਨ ਸਣੇ ਪਾਕਿਸਤਾਨ ਨਾਲ ਲਗਦੇ ਕਈ ਸਰਹੱਦੀ ਖੇਤਰਾਂ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਕਾਂਗਰਸ ਪਾਰਟੀ ਦੀ ਅਗਵਾਈ ਨੂੰ ਲੈ ਕੇ ਪੈ ਰਹੇ ਰੌਲੇ ਰੱਪੇ ਦੌਰਾਨ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਆਖਿਆ ਕਿ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਨਵੇਂ ਪ੍ਰਧਾਨ ਵਜੋਂ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲੈਣੀ ਚਾਹੀਦੀ ਹੈ। ਕਾਂਗਰਸ ਵਰਕਿੰਗ ਕਮੇਟੀ ਵੱਲੋਂ ਸੋਨੀਆ ਗਾਂਧੀ ਨੂੰ ਪਿਛਲੇ ਸਾਲ ਅਗਸਤ ਮਹੀਨੇ ਪਾਰਟੀ ਦੇ ਅੰਤਰਿਮ ਪ੍ਰਧਾਨ ਥਾਪੇ ਜਾਣ ਮੌਕੇ ਅਗਲੇ 6 ਮਹੀਨੇ ਅੰਦਰ ਨਵੇਂ ਪਾਰਟੀ ਪ੍ਰਧਾਨ ਦੀ ਭਾਲ ਦੇ ਅਮਲ ਨੂੰ ਪੂਰਾ ਕਰਨ ਦਾ ਫੈਸਲਾ ਹੋਇਆ ਸੀ। 10 ਜਨਵਰੀ ਨੂੰ ਨਿਰਧਾਰਿਤ ਮਿਆਦ ਖਤਮ ਹੋਣ ਮਗਰੋਂ ਕਈ ਕਾਂਗਰਸੀ ਆਗੂਆਂ ਨੇ ਆਪਣੀ ਨਜ਼ਰੀਆ ਜ਼ਾਹਰ ਕਰਦਿਆਂ ਛੇਤੀ ਨਵਾਂ ਪਾਰਟੀ ਪ੍ਰਧਾਨ ਨਿਯੁਕਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦਾ ਇਜਲਾਸ 3 ਅਪ੍ਰੈਲ ਨੂੰ ਮੌਜੂਦਾ ਬਜਟ ਸੈਸ਼ਨ ਖਤਮ ਹੋਣ ਮਗਰੋਂ ਕਿਸੇ ਵੇਲੇ ਵੀ ਸੱਦਿਆ ਜਾ ਸਕਦਾ ਹੈ। ਰਾਹੁਲ ਗਾਂਧੀ ਨੂੰ ਅਗਲੇ ਮਹੀਨੇ ਮੁੜ ਪਾਰਟੀ ਪ੍ਰਧਾਨ ਥਾਪਣ ਦੀ ਤਿਆਰੀ ਹੋ ਗਈ ਹੈ। ਇਸ ਦੌਰਾਨ ਕਾਂਵਰੌਲੀ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਕਾਂਗਰਸ ਦਾ ਇੱਕ ਧੜਾ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਵਜੋਂ ਕਾਇਮ ਰੱਖਣ ਦੇ ਹੱਕ ਵਿਚ ਹੈ ਜਦਕਿ ਦੂਜਾ ਧੜਾ ਰਾਹੁਲ ਗਾਂਧੀ ਨੂੰ ਵਾਪਸ ਲਿਆਂਦੇ ਜਾਣ ਦੀ ਮੰਗ ਕਰ ਰਿਹਾ ਹੈ। ਪੰਜਾਬ ਦੇ ਨੌਜਵਾਨ ਵੱਡੇ ਪੱਧਰ ਤੇ ਆਪਣੇ ਆਸਵੰਦ ਭਵਿੱਖ ਲਈ ਆਈਲੈਟਸ ਦੀ ਤਿਆਰੀ ਕਰਨ ਵਾਲੇ ਸੈਂਟਰ ਵਿਚ ਦਿਖਾਈ ਦੇ ਰਹੇ ਨੇ। ਮੁੰਡਿਆਂ ਦੇ ਪਰਿਵਾਰ ਚੰਗੇ ਬੈਂਡ ਵਾਲੀ ਕੁੜੀ ਲੱਭ ਕੇ ਖੁਦ ਵਿਦੇਸ਼ ਜਾਣ ਦੇ ਖਰਚੇ ਦੀ ਪੇਸ਼ਕਸ਼ ਕਰਨ ਵਾਲੇ ਇਸ਼ਤਿਹਾਰ ਵੀ ਦੇ ਰਹੇ ਨੇ। ਵਿਆਹ ਵਾਸਤੇ ਹੁਣ ਜ਼ਮੀਨਾਂ ਜਾਇਦਾਦਾਂ ਨੂੰ ਆਈਲੈਟਸ ਦੇ ਚੰਗੇ ਬੈਂਡ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੰਜਾਬ ਦੇ ਲਗਭਗ 1.5 ਲੱਖ ਬੱਚੇ ਹਰ ਸਾਲ ਵਿਦਿਆਰਥੀ ਵੀਜ਼ੇ ਤੇ ਬਾਹਰ ਜਾ ਰਹੇ ਨੇ। ਪ੍ਰਵਾਸ ਦੇ ਸਮਾਜਿਕ ਸਭਿਆਚਾਰ ਅਤੇ ਆਰਥਿਕ ਪ੍ਰਭਾਵਾਂ ਦਾ ਗੰਭੀਰਤਾ ਨਾਲ ਅਧਿਐਨ ਨਹੀਂ ਹੋ ਸਕਿਆ। ਪੰਜਾਬ ਦਾ ਬਜਟ ਸੈਸ਼ਨ ਵਿਚ ਖਜ਼ਾਨਾ ਮੰਤਰੀ ਨੇ ਇਸ ਵੱਡੇ ਮੁੱਦੇ ਦਾ ਜ਼ਿਕਰ ਨਹੀਂ ਕੀਤਾ। ਆਈਲੈਟਸ ਦੀ ਫੀਸ ਅਤੇ ਸਿਖਲਾਈ ਤੇ ਹੋਣ ਵਾਲੇ ਖਰਚੇ ਤੋਂ ਬਾਅਦ ਸਫਲ ਹੋਏ ਵਿਦਿਆਰਥੀ ਲੱਖਾਂ ਰੁਪਏ ਫੀਸ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨੂੰ ਦਿੰਦੇ ਨੇ। ਪੰਜਾਬ ਵਿਚ ਜ਼ਮੀਨਾਂ ਨੂੰ ਠੇਕੇ ਦੇ ਕੇ ਜਾਇਦਾਦਾਂ ਵੇਚ ਕੇ ਬਾਹਰ ਜਾਣ ਦਾ ਰੁਝਾਨ ਵੀ ਵਧਿਆ। ਇਕ ਸਮੇਂ ਵਿਚ ਪੰਜਾਬ ਦੀ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਵਿਚ ਪ੍ਰਵਾਸੀਆਂ ਦੀ ਵੱਡੀ ਭੂਮਿਕਾ ਰਹੀ। ਹੁਣ ਵਿਦੇਸ਼ਾਂ ਨੂੰ ਜਾ ਰਿਹਾ ਪੈਸਾ ਪ੍ਰਵਾਸੀਆਂ ਵੱਲੋਂ ਵਾਪਸ ਘਰਾਂ ਨੂੰ ਭੇਜੇ ਜਾਂਦੇ ਪੈਸੇ ਤੋਂ ਜ਼ਿਆਦਾ ਹੈ। ਵਿਦਿਆਰਥੀ ਵੀਜ਼ੇ ਤੋਂ ਬਾਅਦ ਇਹ ਵਰਤਾਰਾ ਉਲਟ ਰੂਪ ਲੈ ਚੁੱਕਾ। ਪੰਜਾਬੀ ਸਮਾਜ ਸਭਿਆਚਾਰ ਅਰਥਚਾਰੇ ਅਤੇ ਸਿਆਸਤ ਦੇ ਖੇਤਰ ਵਿਚ ਵੱਡੀ ਭੂਮਿਕਾ ਨਿਭਾਉਣ ਦੀ ਸਮਰੱਥਾ ਵਾਲੇ ਪੜ੍ਹੇ ਲਿਖੇ ਮੱਧ ਵਰਗ ਮੁੰਡੇ ਕੁੜੀਆਂ ਦਾ ਹੁਨਰ ਅਤੇ ਲਿਆਕਤ ਤੋਂ ਵਿਰਵਾ ਰਹਿ ਗਿਆ। ਵੱਡੇ ਪੱਧਰ ਤੇ ਹੋ ਰਿਹਾ ਪ੍ਰਵਾਸ ਨਾਜੁਕ ਤੇ ਗੰਭੀਰ ਸਮੱਸਿਆ ਹੈ। ਨਜ਼ਰਅੰਦਾਜ਼ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ, ਇਸ ਲਈ ਠੋਸ ਅਧਿਐਨ ਕਰਨ ਦੀ ਲੋੜ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਲਈ ਨਾ ਉਮੀਦ ਬਣੇ ਪੰਜਾਬ ਵਿਚੋਂ ਉਮੀਦ ਨਜ਼ਰ ਆਉਣੀ ਸ਼ੁਰੂ ਹੋਵੇ। ਨਾ ਉਮੀਦੀ ਦਾ ਕਾਰਨ ਇਕੱਲੀ ਬੇਰੁਜ਼ਗਾਰੀ ਨਹੀਂ, ਇਸ ਦੇ ਕਈ ਕਾਰਨ ਨੇ। ਸ਼੍ਰੋਮਣੀ ਕਮੇਟੀ ਚੋਣਾਂ ਦੀ ਤਿਆਰੀ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਹੇਠਾਂ ਪੰਥਕ ਅਕਾਲੀ ਲਹਿਰ ਨੂੰ ਤੇਜ਼ ਕਰਨ ਲਈ ਮੁਹਿੰਮ ਜਾਰੀ ਹੈ। ਇਸ ਮੌਕੇ ਬੁਲਾਰਿਆਂ ਨੇ ਬਾਦਲਾਂ ਨੂੰ ਸਿੱਖ ਕੌਮ ਉੱਤੇ ਹਮਲੇ ਦਾ ਜ਼ਿੰਮੇਵਾਰ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲਾਂ ਨੂੰ 5 ਦਿਨ ਦਾ ਸੱਦਾ ਦਿੰਦਿਆਂ ਜਥੇਦਾਰ ਰਣਜੀਤ ਸਿੰਘ ਨੇ ਆਖਿਆ ਕਿ ਗੁਰਦੁਆਰੇ ਬਾਦਲਾਂ ਦੇ ਦਫ਼ਤਰ ਬਣ ਗਏ ਅਤੇ ਪੰਥ ਰੁਲ ਰਿਹਾ। ਉਨ੍ਹਾਂ ਆਖਿਆ ਕਿ ਪੰਥ 1699 ਵਿਚ ਬਣਿਆ ਸੀ ਤੇ ਅਕਾਲੀ ਦਲ 100 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ। ਭੁਲੇਖੇ ਵਿਚ ਬਾਦਲਾਂ ਨੂੰ ਪੰਥ ਨਾ ਸਮਝਿਆ ਜਾਵੇ। ਉਨ੍ਹਾਂ ਆਖਿਆ ਕਿ ਬਾਦਲਾਂ ਖਿਲਾਫ਼ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਗੁਰੂ ਘਰਾਂ ਤੋਂ ਬਾਦਲਾਂ ਦਾ ਕਬਜ਼ਾ ਹਟਾਉਣ ਦਾ ਸੱਦਾ ਦਿੰਦਿਆਂ ਸਰਬਜੋਤ ਸਿੰਘ ਬੇਦੀ ਤੇ ਸੰਤ ਸਮਾਜ ਨੇ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਜ਼ੋਰ ਦਿੰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਬਹਾਲ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸਾਬਕਾ ਸਪੀਕਰ ਰਵਿੰਦਰ ਸਿੰਘ ਨੇ ਜਥੇਦਾਰ ਆਨੰਦਗੜ੍ਹ ਨਾਲ ਬੰਦ ਕਮਰਾ ਮੀਟਿੰਗ ਕੀਤੀ। ਜਥੇਦਾਰ ਆਨੰਦਗੜ੍ਹ ਪੰਥਕ ਪੁਨਰ ਸੁਰਜੀਤੀ ਲਈ ਪੰਥਕ ਸੰਸਥਾਵਾਂ ਦੀ ਬਹਾਲੀ ਲਈ ਯਤਨਸ਼ੀਲ ਨੇ। ਇਸ ਮੌਕੇ ਰਵਿੰਦਰ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਾਉਣ ਲਈ ਸਮੂਹ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਜਿਸ ਲਈ ਉਹ ਯਤਨਸ਼ੀਲ ਨੇ। ਉਨ੍ਹਾਂ ਆਖਿਆ ਕਿ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਤੇ ਉਨ੍ਹਾਂ ਨੂੰ ਸਿਆਸੀ ਤੌਰ ਤੇ ਖਤਮ ਕਰਕੇ ਸਿੱਖ ਸੰਸਥਾਵਾਂ ਦਾ ਮਾਣ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ 1920 ਵੱਲੋਂ ਪੰਜਾਬੀਆਂ ਨੂੰ ਲਾਮਬੰਦ ਕਰਨ ਲਈ 22 ਮਾਰਚ ਨੂੰ ਕੁਰਾਲੀ ਵਿਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਭਾਰਤੀ ਅਥਲੈਟਿਕਸ ਪਿੰਡ ਦੇ ਸਾਬਕਾ ਚੀਫ਼ ਕੋਚ ਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਜੋਗਿੰਦਰ ਸਿੰਘ ਸੈਣੀ ਦਾ ਦੇਹਾਂਤ ਹੋ ਗਿਆ। ਸੈਣੀ ਦੇ ਮੁੱਖ ਕੋਚ ਹੁੰਦਿਆਂ ਭਾਰਤ ਨੇ ਏਸ਼ੀਆਈ ਖੇਡਾਂ 1978 ਵਿਚ 8 ਸੋਨ ਸਣੇ 18 ਤਗਮੇ ਜਿੱਤੇ ਸਨ। ਪਹਿਲੀ ਜਨਵਰੀ 1930 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜਨਮੇ ਸੈਣੀ ਦਾ ਜ਼ਿਆਦਾਤਰ ਮੋਹ ਪਟਿਆਲੇ ਨਾਲ ਰਿਹਾ। ਉਨ੍ਹਾਂ ਨੇ ਇੱਥੇ NIS ਵਿਚ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ ਤੇ ਆਖਰੀ ਸਮੇਂ ਆਪਣੇ ਪਰਿਵਾਰ ਨਾਲ ਪਟਿਆਲਾ ਵਿਖੇ ਰਹਿ ਰਹੇ ਸਨ। ਉਨ੍ਹਾਂ ਨੇ 1962 ਏਸ਼ੀਆਈ ਖੇਡਾਂ ਦੇ ਸੋਨ ਤਗਮੇ ਜੇਤੂ ਗੁਰਭਜਨ ਸਿੰਘ ਰੰਧਾਵਾ ਨੂੰ ਲੀਕਥਲ ਲੇਨ ਨਾਲ ਜੋੜਨ ਲਈ ਪ੍ਰੇਰਿਆ ਹੈ। ਉਧਰ ਸਾਬਕਾ ਹਾਕੀ ਖਿਡਾਰੀ ਬਲਵੀਰ ਸਿੰਘ ਕੁਲਾਰ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। 1968 ਵਿਚ ਓਲੰਪਿਕ ਕਾਂਸੀ ਦਾ ਤਗਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਨੇ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸੰਸਾਰਪੁਰ ਵਿਚ ਪੈਦਾ ਹੋਏ ਬਲਬੀਰ ਸਿੰਘ ਨੇ 1963 ਵਿਚ ਫਰਾਂਸ ਦੇ ਲਿਓਨ ਵਿਚ ਭਾਰਤ ਵੱਲੋਂ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ। ਉਨ੍ਹਾਂ ਨੇ ਭਾਰਤੀ ਟੀਮ ਨਾਲ ਬੈਲਜੀਅਮ, ਇੰਗਲੈਂਡ, ਨੀਦਰਲੈਂਡ ਅਤੇ ਪੱਛਮੀ ਜਰਮਨ ਵਰਗੇ ਦੇਸ਼ਾਂ ਦਾ ਦੌਰਾ ਕੀਤਾ। ਬਲਬੀਰ 1968 ਵਿਚ ਬੈਂਕਾਕ ਏਸ਼ੀਆ ਖੇਡਾਂ ਵਿਚ ਸੋਨਾ ਅਤੇ 1968 ਵਿਚ ਮੈਕਸੀਕੋ ਵਿਚ ਹੋਏ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਨਾਗਰਿਕਤਾ ਸੋਧ ਬਿੱਲ ਦੇ ਖਿਲਾਫ਼ ਪ੍ਰਦਰਸ਼ਨਾਂ ਵਿਚਕਾਰ ਦਿੱਲੀ ਪੁਲਿਸ ਨੇ ਕੱਲ੍ਹ ਸ਼ਾਹੀਨ ਬਾਗ ਵਿਚ ਧਾਰਾ 144 ਲਾ ਕੇ ਪੂਰੇ ਇਲਾਕੇ ਵਿਚ ਕਿਲਾਬੰਦੀ ਕਰ ਦਿੱਤੀ। ਸੁਰੱਖਿਆ ਬਲਾਂ ਦੀਆਂ 12 ਹੋਰ ਕੰਪਨੀਆਂ ਤੈਨਾਤ ਕੀਤੀਆਂ ਗਈਆਂ। ਪੁਲਿਸ ਨੇ ਸ਼ਾਹੀਨ ਬਾਗ ਧਰਨਾ ਸਥਾਨ ਦੇ ਕੋਲ ਬੈਰੀਕੇਡ ਤੇ ਨੋਟਿਸ ਚਿਪਕਾ ਦਿੱਤਾ। ਇਸ ਵਿਚ ਆਖਿਆ ਗਿਆ ਕਿ ਹੁਕਮ ਨਾ ਮੰਨਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਏਗੀ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਤੂੰ ਇਗਨੋਰ ਮਾਰਦੀ ਆਏ ਨੋ ਅਜੇ ਨਾ ਫੜੇ ਫੀਲ ਪਿਆਰੀ ਆਏ ਨੋ ਅਜੇ ਤੂੰ ਇਗਨੋਰ ਮਾਰਦੀ ਆਏ ਨੋ ਅਜੇ ਤੂੰ ਇਗਨੋਰ ਮਾਰਦੀ ਆਏ ਨੋ ਅਜੇ ਨਾ ਫੜੇ ਫੀਲ ਪਿਆਰੀ ਲਿਖ ਕੇ ਲੈ ਲੈਣੀ ਚੈਨ ਖੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏਗੀ ਮੇਰੀ ਹੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏਗੀ ਜ਼ਰੂਰ ਤੂੰ ਐ ਕਰ ਦੇਣਗੀਆਂ ਗੱਲਾਂ ਤੈਨੂੰ ਮੇਰੀਆਂ ਮਾਰੇਗੀ ਰਿਪੀਟ ਨੀ ਤੂੰ ਮੁੰਡੇ ਪਿੱਛੇ ਗੜੀ ਮੁੰਡੇ ਪਿੱਛੇ ਗੜੀ ਹੈਂ ਕਰ ਦੇਣਗੀਆਂ ਗੱਲਾਂ ਤੈਨੂੰ ਮੇਰੀ ਮਾਰੇਗੀ ਰਿਪੀਟ ਨੀ ਤੂੰ ਮੁੰਡੇ ਪਿੱਛੇ ਗੜੀ ਕਰ ਕਰ ਮਿਸ ਮੈਨੂੰ ਰੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏ ਵਜੂ ਤੇਰੀ ਹਾਰਟ ਬੀਟਨੀ ਚਿੱਟੇ ਚਿੱਟੇ ਮੈਨ ਤੈਨੂੰ ਦੇਖੂ ਸਿੰਘ ਜੀਤਨੀ ਦੇਖੂ ਸਿੰਘ ਜੀਤਨੀ ਫੁੱਲ ਬੇਸ ਵਿੱਚ ਵਜੂ ਤੇਰੀ ਹਾਰਟ ਬੀਟਨੀ ਚਿੱਟੇ ਚਿੱਟੇ ਮੈਨ ਤੈਨੂੰ ਦੇਖੂ ਸਿੰਘ ਜੀਤਨੀ ਨਾਮ ਡਰੀਮ ਚ ਪਰੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏਗੀ ਜ਼ਰੂਰ ਤੂੰ ਰਫਤਾ ਰਫਤਾ ਮੇਰੀ ਹੋਏਗੀ
ਤਾਇਆ ਜੀ ਗਾਣੇ ਵਧੀਆ ਵਧੀਆ ਚੱਲ ਰਹੇ ਨੇ
ਆਹ ਕਲਾਕਾਰ ਮਗਰ ਸੁਣੇ
ਸਿਹਤ ਤੁਹਾਡੀ ਠੀਕ ਹੈ ਨਾਲੇ ਆਪਾਂ ਜਾਣਾ ਸੀ ਤਾਇਆ ਜੀ
ਉਹ ਜਾਣਾ ਸੀ ਪਛੀ ਲੱਗ ਰਿਹਾ ਉਹ ਗਏ
ਅੱਛਾ
ਉਹ ਅਸੀਂ ਹਸਪਤਾਲ ਪਹਿਲਾਂ ਤੇ ਗੱਲ ਚਲੇਗਾ
ਅੱਛਾ
ਅਸੀਂ ਕਿਹਾ ਜੀ ਸ਼ਰਾਈ ਬੰਦਿਆਂ ਦਾ ਹਸਪਤਾਲ ਕਿੱਥੇ ਆ ਆਹਦਾ ਇਲਾਜ ਕਰਨ ਸਦਾਈ ਲੱਭ ਜਾਂਗੇ ਭਰਤੀ ਹੋਣ ਵਾਲੇ।
ਅੱਛਾ
ਮੈਂ ਕਿਹਾ ਵੀ ਤੈਨੂੰ ਕਿਹੜੇ ਲੱਗਦੇ ਆ?
ਅੱਛਾ ਕੀ ਕਹਿੰਦਾ?
ਕਹਿੰਦਾ ਆਪ ਤੁਸੀਂ ਮੈਨੂੰ ਸਿਆਣੇ ਜਿਹਾ ਲੱਗਦੇ ਆ, ਤੇ ਹੋ ਸਕਦਾ ਵੀ ਇਲਾਜ ਕਰਨ ਵਾਲੇ ਕਮਲੇ ਲੱਭ ਹੋ। ਉਹ ਸਾਨੂੰ ਬਾਅਦ ਚ ਪਤਾ ਲੱਗਦਾ ਲਗਾ ਵੀ ਇਹ ਉਹ ਬੰਦਾ ਵੀ ਜਿਹੜਾ ਉਹ ਸ਼ਰਾਈ ਸੀ। ਆਪ ਕਮਲੇ ਤੇ ਬਾਪ ਕਮਲੇ ਤੇ ਤੀਜੇ ਕਮਲੇ ਨੱਚ ਕੇ ਉਹਦਾ ਸ਼ਰਾਈ ਸਾਨੂੰ ਟੱਕਰ ਪਿਆ, ਜਿਹਨਾਂ ਦੇ ਆਪ ਉਹਦਾ ਨੇ ਸਾਨੂੰ ਉਹ ਟੱਕਰ ਪਿਆ। ਫੇਰ ਅਸੀਂ ਡਾਕਟਰ ਕੋ ਗਏ, ਇਹਨੂੰ ਮੈਂ ਪਾਲੇ ਨੂੰ ਕਿਹਾ, ਮੈਂ ਕਿਹਾ ਵੀ ਦਿਖਾ ਹੁਣ ਜੋ ਤੂੰ ਮੂੰਹ ਸਿਰ ਵਿਖਾਉਣਾ। ਪਾਲੇ ਨੇ ਡਾਕਟਰ ਮੈਨੂੰ ਨੀਂਦ ਨੀ ਆਉਂਦੀ।
ਅੱਛਾ
ਤੇ ਡਾਕਟਰ ਨਾ ਮੈਨੂੰ ਆਉਣ ਨੀ ਦਿੰਦੇ ਨੀਂਦ।
ਕੌਣ?
ਲੋਕ ਰਾਤਾਂ ਨੂੰ ਮਿਠਾ ਦੇਣੇ ਮਿਠਾ ਠਾ ਹੀ ਠਾ ਹਾਏ ਰੱਬਾ ਦਾ ਮੈਨੂੰ ਠਾ।
ਤੇ ਉਹ ਕਿੱਥੇ ਰਹਿ ਗਿਆ?
ਆ ਗਿਆ, ਉਹਨੇ ਕਿੱਥੇ ਜਾਣਾ? ਪਾਲਾ ਤੇ ਮੇਰਾ ਯਾਰ ਕੁੜੇ ਹਾਏ ਪਾਲਾ ਥੱਲੇ ਜੁੱਤੀ ਚੱਕਣ ਗਿਆ ਸੀ, ਆ ਗਿਆ।
ਉਹ ਬੱਲੇ 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 ਪਾਲਾ ਭਾਜੀ ਕੀ ਹਾਲ ਚਾਲ ਨੇ?
ਤੇ ਬਹੁਤ ਹੀ ਚੰਗਾ। ਅੱਛਾ ਸਾਨੂੰ ਆਵਾਜ਼ ਆਜੂਗੀ? ਆਵਾਜ਼ ਤੇ ਪੁੱਤ ਇਹਦੇ ਵਿਚ ਦੀ ਆਉਣੀ ਆ। ਇਹ ਜਰਾ ਮੂੰਹ ਜਿਹੜਾ ਨਾ ਬੂਥਾ, ਇਹ ਬਿਲਕੁਲ ਸਾਹਮਣੇ ਕਰਨਾ ਪੁੱਤ, ਜਿੱਥੇ ਬੂਥਾ ਦਿਆ
ਕਰੇ
ਨਾ ਮਰੇ ਅਮਰ ਹੀ ਹੋ ਜਾ।
ਅਮਰ ਦਾ ਕੀ ਮਤਲਬ?
ਅਮਰ ਅਕਬਰ ਨੀ, ਅਮਰ ਦਾ ਮਤਲਬ ਜੀਦਾ ਹੀ ਰਵੇ ਮਰੇ ਕਦੇ ਨਾ। ਸਿਰ ਚੇ ਕੋਈ ਮਾਰੀ ਜਾਵੇ ਸੱਟਾਂ, ਇਹ ਨਾ ਮਰੇ ਰਵਾ, ਇਹਦੇ ਛਿੱਤਰ ਮਾਰਨ ਵਾਲਾ ਮਰ ਜਾ, ਇਹ ਨਾ ਬਣਾ ਕਹੀਏ ਭਰਾ ਵਿਚਾਰ। ਅਸ਼ਾ ਉਹ ਠੀਕ ਆ, ਔਰ
ਤਾਇਆ ਜੀ ਮੈਂ ਸੱਚੇ ਨੂੰ ਪੁੱਛਣਾ, ਤੁਸੀਂ ਗਿਆ ਸੀ ਹਸਪਤਾਲ ਦਿਖਾਉਣ ਦੇ ਲਈ ਤੇ ਉਹ ਕਹਿੰਦੇ ਤੁਹਾਨੂੰ ਵਾਪਸ ਭੇਜਤਾ?
ਉਹ ਕਹਿੰਦੇ ਵੀ ਤੁਹਾਨੂੰ ਹੋਇਆ ਹੀ ਕਿਆ? ਕਹਿੰਦੇ ਉਹ ਕਹਿੰਦੇ ਵੱਡਾ ਡਾਕਟਰ ਆਊਗਾ 14 ਤਰੀਕ ਨੂੰ।
ਅੱਛਾ ਇਸ 14 ਨੂੰ?
ਉਹ ਤੋਂ ਹੋਰ ਕੇ 14 ਨੂੰ ਲੋਡਾ ਲੱਗਾ ਲਾਉਣ,
ਦਵਾਈ ਲੱਗਾ ਖਾਣ ਦਾ।
ਮੈਂ ਲਿਫਾਫਾ ਜਿਹਾ ਖੋਲੀ ਫਿਰਦਾ ਕਿਤੇ, ਓਦਾਂ ਦਾ ਇੰਨਾ ਕੰਮ ਕਰੇ, ਨਸ਼ਾ ਕਰਨ ਵਾਲਾ ਤੇ ਨਸ਼ਾ ਕਰਾਉਣ
ਵਾਲਾ, ਇਹ
ਦੋਵੇਂ ਮੈਨੂੰ ਯਾਰ ਲੱਗਦੇ ਆ, ਤੂੰ ਕੱਢੀ ਕੀ ਫਿਰਦਾ? ਪੁੱਤ ਧਿਆਨ ਰੇਡ ਵਿਚ ਦੇ ਨੀ ਤੇ ਉੜਦਾ ਬਣ ਮੇਰਾ ਬੱਚਾ।
ਉਹ ਤੇ ਪੱਤੇ ਕਿੱਡੇ ਲਈ ਫਿਰਦਾ ਦਵਾਈ ਦੇ? ਇਹ ਜਿਹੜੇ ਤੁਸੀਂ ਲੈ ਕੇ ਆਂਦੇ ਡਾਕਟਰ ਨੇ ਦਿੱਤੇ ਆ?
ਬੋਲੋ 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 ਬੋਲੋ। ਚਲੋ ਪਤਾ, ਉਹ ਕਹਿੰਦੇ ਡਾਕਟਰ ਨੇ ਕਿਹਾ ਸੀ, ਉਹ ਕਹਿੰਦਾ ਵੀ ਦਵਾਈਆਂ ਲੈ ਲਾ, ਦਵਾਈਆਂ ਸਾਨੂੰ ਏਦਾਂ ਬਣ ਇੰਨੀ ਤੇ ਮੈਨੂੰ ਡਲੇ ਆਈ ਡਿਸਪੈਂਸਰੀ ਜੀ ਨੀ ਦਵਾਈ ਹੋਣੀ ਜਿੰਨੀ ਸਾਨੂੰ ਦੇ ਦਿੱਤੀ ਉਹਨਾਂ
ਭਾਜੀ ਇੰਨੀਆਂ ਕੀ ਕਰਦੀਆਂ? ਕੀ ਕਹਿੰਦੇ ਇੱਕ ਇੱਕ ਰਾਤ ਨੂੰ ਦੇਣੇ ਤਿੰਨੇ ਟਾਈਮ?
ਉਹ ਕਹਿੰਦੇ ਵੀ ਜਦੋਂ ਵੀ ਤੁਹਾਨੂੰ ਲੱਗੇ ਵੀ ਲੋਕ ਤੁਹਾਨੂੰ ਸ਼ਦਾਈ ਕਹਿੰਦੇ, ਉਹ ਗੋਲੀਆਂ ਮੂੰਹ ਚ ਪਾ ਕੇ ਤੇ ਪਾਣੀ ਉਹਨਾਂ ਨੂੰ ਮੰਗ ਲੈਣਾ
ਜਦੋਂ ਤੁਹਾਨੂੰ ਕਮਲੇ ਕਹਿਣਗੇ।
ਮੈਂ ਸਾਹਿਬ ਸਾਨੂੰ ਤੇ ਕਦੇ ਕਮਲਾ ਕੋ ਕਹਿੰਦਾ ਨੀ, ਇਸ ਹਿਸਾਬ ਨਾਲ ਦਵਾਈ ਇੰਨੇ ਵਾਹੀ ਜਾਣੀ ਆ।
ਅੱਛਾ
ਤੂੰ ਇਹ ਪੁੱਛਣਾ ਸੀ ਡਾਕਟਰ ਨੂੰ, ਕਹਿਣਾ ਮੂੰਹ ਚੋਂ ਥੁੱਕ ਬੜਾ ਡਿੱਗ ਪੈਂਦਾ ਆਪੇ, ਇਹਦੀ ਵੀ ਹੈ ਕਿ ਫੁਰ ਉਹ ਖਾਲਾ ਫਿਰ ਪੁੱਤ ਹੁਣ ਐਵੇਂ ਝੱਗਾ ਕਿਉਂ ਲਬੇੜੀ ਜਾਂਦਾ?
ਥੁੱਕ ਪਾਇਆ ਕਦੋਂ ਦਾ? ਅੰਦਰੋਂ ਗੰਦਾ ਪਾਇਆ ਹੁੰਦਾ।
ਅੱਛਾ ਤੇ ਅੰਦਰ ਹੀ ਰਵੇ ਨੀ ਕੰਮ ਸ਼ੂਰ ਦਾ?
ਨਹੀਂ ਨੁਕਸਾਨ ਹੁੰਦਾ,
ਕਹਿੰਦੇ ਸਾਡਾ ਨਾ ਕੋਈ ਨੁਕਸਾਨ ਕਰਦੀ।
ਕੁੱਤਾ ਆ ਆਪਣਾ ਜ਼ਖਮ ਸਾਫ ਕਰਦਾ ਜੀਭ ਦੇ ਨਾਲ।
ਅੱਛਾ ਤੇ ਹੁਣ ਆਪਾਂ ਕੁੱਤਿਆਂ ਦੇ ਕੰਮ ਹੋ ਜਾਈਏ?
ਇਸ ਕੁੱਤੇ ਵੱਜਦੇ ਸੈਤੇ ਸੈਤੇ ਉੱਥੇ ਹਾਸੇ ਪਹੁੰਚਦੇ, ਜੀਭ ਨੀ ਪਹੁੰਚਦੀ ਤਾਂ ਮਰਦਾ ਕੁੱਤਾ।
ਹਾਂ ਇਹ ਮੈਂ ਵੀ ਸੁਣਿਆ, ਕਹਿੰਦੇ ਸਿਰ ਚ ਜਦੋਂ ਕੀੜੇ ਪੈਂਦੇ ਫੇਰ ਵਿਚਾਰਾ ਮਰਦਾ।
ਤੇ ਸਿਆਣੇ ਹੋਣ ਨਾ ਕੁੱਤੇ, ਦੂਸਰਾ ਕੁੱਤਾ ਦੂਸਰੇ ਕੁੱਤੇ ਦੇ ਸਿਰ ਤੇ ਮਾੜਾ ਜਾਂ ਸਿਰ ਫੇਰ ਦੇ ਜੀ ਫੇਰ ਦੇ ਕੀ ਮਾੜਾ? ਪਰ ਕੁੱਤੇ ਕੁੱਤੇ ਕੰਮ ਹੀ ਕਰਨਗੇ ਉਹਨਾਂ ਨੂੰ ਕਿਸੇ ਟਾਈਮ। ਅੱਛਾ ਗੱਲ ਆ,
ਇਹ ਮਹੀਨੇ ਦੀ ਦਵਾਈ ਆ?
ਪੋਤੇ ਤੇ ਹਲੇ ਉਹ ਕਹਿੰਦਾ ਵੀ ਇੱਕ ਦਿਨ ਦੀ ਆ, ਇੰਨੀ ਇੱਕ ਦਿਨ ਦੀ? ਚਲੋ ਮਹੀਨਾ ਹੋ ਗਿਆ ਤੁਸੀਂ ਲਗਾ ਲਓ। 14 ਨੂੰ ਸਾਨੂੰ ਫੇਰ ਸੱਜਿਆ ਬਚਿਆ, ਕਿੱਥੇ ਗਿਆ ਸੀ? ਪੋਸਟ ਗ੍ਰੈਜੂਏਟ ਇਨਫਰਮੇਸ਼ਨ ਟੈਕਨੋਲੋਜੀ PGI।
ਚੰਡੀਗੜ੍ਹ ਚੰਡੀਗੜ੍ਹ ਚ ਆ ਤੇ ਹੋਰ ਲੁਧਿਆਣੇ ਆ ਉਸੇ ਸਾਨੂੰ ਜਾਂਦਿਆਂ ਪਹਿਲਾਂ ਸਾਨੂੰ ਵਾਜੀ ਇੱਕ ਗਿਆ ਡਾਕਟਰ ਕਹਿੰਦੇ ਇਹ ਟਾਈਮ ਸਾਡਾ ਲੰਚ ਦਾ ਮੈਂ ਕਿਹਾ ਵੀ ਤੁਹਾਡਾ ਲੰਚ ਬਰੰਚ ਜੋ ਵੀ ਆ ਖਾ ਲਓ ਤੇ ਸਾਡਾ ਬੰਦਾ ਦੇਖੋ ਉਹਨੇ ਬੰਦਾ ਦੇਖਿਆ ਧਿਆਨ ਉਹ ਕਹਿੰਦੇ ਹੋਇਆ ਕੀ ਆ ਮੈਂ ਕਿਹਾ ਵੀ ਦੇਖ ਕਹਿੰਦਾ ਮੈਨੂੰ ਚੰਗਾ ਬੜਾ ਲੱਗਦਾ ਉਹ ਕਹਿੰਦਾ ਕਹਿੰਦਾ ਗਾਂਹ ਨੂੰ ਆਈ ਇਹਦੇ ਮੂੰਹ ਚੋਂ ਥੁੱਕ ਡਿੱਗ ਕੇ ਤੇ ਉਹਦੇ ਝਗੇ ਤੇ ਪੈ ਗਿਆ ਕਹਿੰਦਾ ਮੈਂ ਕਿਹਾ ਹੁਣ ਦੱਸੋ ਨਾਰਮਲ ਆ ਇਹਦੀ ਤਾਂ ਹਾਲਤ ਹੀ ਮੰਦੀ ਆ ਮੈਂ ਕਿਹਾ ਵੀ ਬਸ ਏਦਾਂ ਝਗੇ ਡਾਕਟਰ ਸਾਹਿਬ ਬਹੁਤ ਲਬੇੜਦਾ ਏ ਮੈਂ ਕਿਹਾ ਰਿਸ਼ਤਾ ਦੇਖਣ ਆਏ ਮੁੰਡੇ ਆਲੇ ਕੁੜੀ ਆਲੇ ਸਾਹਿਬ ਦੇ ਪੈਰੀਆਂ ਥਲਾਇਆ ਤੇ ਉਹਦੇ ਪੈਰਾਂ ਦੇ ਥੁੱਕ ਰਹਿ ਗਿਆ ਜੀ ਤੇ ਉਹਨੇ ਸੋਚਿਆ ਵੀ ਜਾਣ ਕੇ ਥੁੱਕਿਆ ਨੇ ਪੈਰਾਂ ਤੇ ਮੈਂ ਉਹਨੂੰ ਬਲੇਰਾ ਕਿਹਾ ਤੇਰੇ ਪੈਰ ਚੁੰਮਣ ਪਿਆ ਕਰਮਾ ਆਈਏ ਤੂੰ ਨਾ ਗੁੱਸਾ ਕਰ ਆਂਦਾ ਇਹ ਤਾਂ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਆ ਮੈਂ ਕਿਹਾ ਵੀ ਹੋਇਆ ਕੀ ਕਹਿੰਦਾ ਜਿਹੜੀ ਲਾਰ ਆ ਨਾ ਮੂੰਹ ਦੀ ਇਹ ਜਦੋਂ ਬਾਹਰ ਨੂੰ ਡਿੱਗੇ ਤਾਂ ਸਮਝ ਲਾ ਆਤਮਾ ਨਿਕਲ ਨੂੰ ਫਿਲਦੀ ਆ ਮੈਂ ਡਾਕਟਰ ਸਾਹਿਬ ਇੰਨਾ ਜੁਰਮ ਨਾ ਕਰੋ ਸਾਡੇ ਨਿੱਕੇ ਨਿੱਕੇ ਹੋਣ ਵਾਲੇ ਨਿਆਣੇ ਪਹਿਲਾਂ ਹੀ ਫੌਤ ਹੋ ਜਾਣਗੇ ਅਸੀਂ ਤੇ ਕਿੰਨੇ ਵਿਆਹ ਹੋਏ ਆ ਮੈਂ ਕਿਹਾ ਜੀ ਕਰਮਾ ਨਾਲ ਹਲੇ ਤੇ ਛੜੇ ਛਾਣ ਨੀ ਫਿਰਦੇ ਆਹ ਛੜਿਆਂ ਦੇ ਕੋਈ ਨਿਆਣੇ ਨੀ ਹੁੰਦੇ ਮੈਂ ਕਿਹਾ ਤੇਰਾ ਮੂੰਹ ਟੁੱਟ ਕੇ ਡਿੱਗ ਜਾਵੇ ਜਿੰਨਾ ਦੀ ਲਾਰ ਡਿੱਗਦੀ ਮੰਨਿਆ ਉਹ ਵੀ ਨੀ ਉਹ ਕਹਿੰਦਾ ਦਵਾਈ ਚੱਲੂਗੀ ਤੁਹਾਡੀ 70 ਸਾਲ ਆ ਉਹ ਲਗਾਤਾਰ ਹੀ ਹੋਰ ਪੁੱਤ ਨਾਗੇ ਪਾ ਪਾ ਕੇ ਮੈਂ ਡਾਕਟਰ ਸਾਹਿਬ 70 ਸਾਲ ਤੇ ਬਹੁਤ ਜ਼ਿਆਦਾ ਆ ਤੁਸੀਂ 2 ਸਾਲ ਖਵਾ ਲਓ ਇੰਨੇ ਕੁ ਸਾਲ ਹੀ ਕੁਕੜੀਆਂ ਅੰਡੇ ਦਿੰਦੀਆਂ ਇੰਨੇ ਕੁ ਸਾਲ ਤੁਹਾਨੂੰ ਖਵਾ ਲਓ ਕਹਿੰਦਾ ਵੀ ਘੱਟ ਤੋਂ ਘੱਟ ਆ 18 ਸਾਲ ਮੈਂ ਕਿਹਾ 18 ਚ ਜਵਾਨ ਹੋ ਜੂ ਸਾਡਾ ਕਾਕਾ ਅੱਛਾ ਮਤਲਬ ਮੌਕਾ ਕੁੱਲ ਮਿਲਾ ਕੇ ਮਹੀਨੇ ਦੀ ਦਵਾਈ ਦਿੱਤੀ ਆ 14 ਨੂੰ ਫੇਰ ਸੱਦਿਆ ਸੱਦਣ ਨੂੰ ਸਾਨੂੰ ਏਦਾਂ ਸੱਦੇ ਵੀ ਜਿੱਦਾਂ ਸਾਡੇ ਮੁੰਡਾ ਚੇਤੇ ਹੀ ਨੀ ਲੱਗਦਾ ਉਹਨਾਂ ਦਾ ਹਾਂ ਅੱਛਾ ਡਾਕਟਰ ਬੁੜੀ ਸੀ ਕਿ ਬੰਦਾ ਉਹ ਬੰਦਾ ਸੀ ਬੁੜੀ ਹੁੰਦੀ ਸੀ ਚੱਲ ਮਤਲਬ ਬੁੜੀ ਵੀ ਹੁੰਦੀ ਤੇ ਨਾ ਹੀ ਸਾਡੀ ਤੇ ਚੰਗਾ ਸੀ ਸਾਡੇ ਡਾਕਟਰਾਂ ਨੂੰ ਵੇਖਣ ਨੂੰ ਚੇਤ ਨਹੀਂ ਆ ਤਾਏ ਦੇ ਮੂੰਹ ਨਿਕਲਾ ਬੁੜੀ ਹੁੰਦੀ ਤੇ ਸੱਦ ਵੀ ਲੈਂਦੀ ਤੇ ਕੋਈ ਨੀ ਮਾਂ ਚਪੇੜ ਮਾਂ ਆਏ ਕਹਿੰਦਾ ਪੁੱਠਾ ਕਰਕੇ ਸਿੱਧੂ ਇਹ ਤਾਂ ਜਿਹੜੀਆਂ ਡਾਕਟਰੀਆਂ ਨੂੰ ਲਾਜ ਜਿਹੜੀ ਇਹ ਪੁੱਤਾਂ ਵਾਂਗੂ ਸਮਝ ਕੇ ਕਰਦੀਆਂ ਆ ਮੇਰੇ ਪੁੱਤ ਦਾ ਤੁਹਾਡਾ ਮੇਰਾ ਤਾਂ ਅੱਗੇ ਇਲਾਜ ਹੋਇਆ ਹੀ ਪਿਆ ਮੈਂ ਹੁਣ ਇਲਾਜ ਦੀ ਕੀ ਆ ਤੇ ਆ ਹੀ ਲੈ ਕੇ ਦਿੱਤਾ ਆ ਟੈਸਟ ਦੱਸੇ ਉਹਨਾਂ ਨੇ ਫਿਰ ਮੂੰਹ ਜਿਹਾ ਮਾਰਿਆ ਮੈਨੂੰ ਦਿਖਾਉਂਦਾ ਹੀ ਕਹਿੰਦਾ ਆ ਟੈਸਟ ਆ ਅਯਾ ਕਿੰਨਾ ਹਜ਼ਾਰ ਲੱਗ ਗਿਆ ਆਪਣਾ 25 ਦਿੱਤਾ ਪਹਿਲਾਂ ਵਾ
35,000
ਪਹਿਲਾਂ 35,000 ਦਾ ਟੈਸਟ ਤੇ ਦਵਾਈ ਤੇ ਉਦੋਂ ਮਹਿੰਗੀ ਹੋਣੀ ਆ ਉਹ ਦਵਾਈ ਕਿਹਨੇ ਆ ਦਵਾਈ ਆਈ ਸੀ 160 ਰੁਪਏ ਦੀ ਅੱਛਾ ਦਵਾਈ ਇਹ ਤਾਂ ਕਹਿੰਦੇ ਨੇ ਦਾੜੀ ਨਾਲ ਦੇਖਿਆ ਫੇਰ ਥੁੱਕ ਲਿਆ ਪਿਆ ਪੁੱਤ ਇਹ ਜਿਹੜੀ ਬਿਮਾਰੀ ਨਾ ਹੈ ਭੈੜੀ ਆ ਇਹ ਉਹ ਨਿਆਣਿਆਂ ਨੇ ਨੀ ਉਹਦਾ ਜਿਹੜਾ ਲਾਰਾ ਛਿੱਟਣਾ ਗਲਕੀਏ ਚ ਪਾਉਂਦੇ ਆ ਉਹ ਪਾ ਕੇ ਰੱਖੀਏ ਪੁੱਤ ਏਦਾਂ ਦੇ ਆਪਣਾ ਨਵਾਂ ਹੀ ਕੁੜਤਾ ਸੁੱਕਣੇ ਪਾਉਣ ਵਾਲਾ ਹੋ ਜਾਣਾ ਮੇਰਾ ਪੁੱਤ ਕੋਈ ਖਾਣ ਵਾਲੀ ਚੀਜ਼ ਨੀ ਕਿਤੇ ਪਈ ਵੇਖ ਵੇਖ ਡਿੱਗੀ ਜਾਂਦੀਆਂ ਖਾਣ ਵਾਲੀ ਤੇ ਕੋਈ ਨੀ ਉਹ ਮਲਕੀਤ ਪਰਾਂ ਨੂੰ ਮੂੰਹ ਕਰ ਲਾ ਤੇਰਾ ਸੇਬ ਵਰਗਾ ਮੂੰਹ ਵੇਖ ਕੇ ਉਹਦਾ ਡਿੱਗੀ ਜਾਂਦਾ ਸਾਰਾ ਸਮਾਨ ਆ ਇਹਨੂੰ ਮੂੰਹ ਕਰ ਲਾ ਇਹ ਕੀ ਪ੍ਰੋਬਲਮ ਭਾਜੀ ਦੰਦੀ ਵੜਦੇ ਕੰਨ ਨੀ ਖਾਜਾ ਫੇਰ ਖੋਰੇ ਉਹਨੂੰ ਹਾਜੀ ਜਾਵੇ ਲਾਰਾ 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 ਸਾਨੂੰ ਮਾੜੀਆਂ ਟਕੀਆਂ ਸਰਕਾਰਾਂ ਹਾਂ
ਕਦੇ ਸੋਚਾਂ ਵਿੱਚ ਕਦੇ ਫਿਕਰਾਂ ਵਿੱਚ ਕਦੇ ਸੋਚਾਂ ਵਿੱਚ ਕਦੇ ਫਿਕਰਾਂ ਵਿੱਚ
ਉਹ ਜਵਾਨ ਹੋ ਗਿਆ ਜਵਾਨ ਜੀ ਮੁੜਨ ਲੱਗ ਗਿਆ
ਅੰਬ ਥਲੇ ਕਰੇ ਕਿਕਰਾ ਥਲੇ
ਆਪਣੇ ਮੰਗੀ ਮਾਲ ਸਾਹਿਬ ਗੋਰਮੈਂਟ
ਕੱਲ ਕੱਲ ਦੀਦੀ
ਉਹ ਮਾਲ ਸਾਹਿਬ ਮਾਲ ਸਾਹਿਬ ਦਾ ਬੰਦ ਕਰੋ ਮੈਂ ਲਤਾ ਜੀ ਅੱਗੇ ਸਭ ਤੋਂ ਪਹਿਲਾ ਪ੍ਰੋਗਰਾਮ ਦੇ ਵਿਚ ਉਹ ਕਮਲ ਛੋੜੇ ਮਾਰ ਇੱਕ ਤੇ ਡਾਕਟਰ ਦੀ ਕਿਤੇ ਜਾਨ ਨਿਕਲ ਗਿਆ ਨਸ਼ੇ ਵਾਲੀ ਨੀ ਵਿਚ ਦਵਾਈ ਦੇਈ ਫਿਰਦਾ ਤਾਇਆ ਨੀਂਦ ਵਾਲੀ ਜਿਹੜੀ ਹੁੰਦੀ ਨਾ ਉਹ ਨਸ਼ੇ ਵਾਲੀ ਹੁੰਦੀ ਆ ਉਹ ਨੀਂਦ ਵਾਲੀ ਗੁਰੂ ਆ ਰਾਤ ਨੂੰ ਖਾ ਕਰਕੇ ਦਿਨੇ ਹੀ ਲਾ ਪਿਆ ਖਾਣ
ਇੱਕ ਦਿਨੇ ਦੋ ਰਾਤ ਨੂੰ
ਦਿਨੇ ਕਾਹਦੋ ਖਾਣੀ ਆ
ਜੇ ਨਾ ਨੀ ਆਵੇ
ਕਿਸੇ ਹੋਰ ਨੂੰ ਵੀ ਨੀ ਸੁਣ ਦੇਣਾ ਤਾਂ ਦੇ
ਦਾਰੂ ਵੀ ਆਲ ਪੋਰੇ ਯਾ
ਉਹ ਕਹਿੰਦਾ ਮੈਂ
ਕਹਿੰਦਾ ਦਾਰੂ ਪੀ ਲੈਂਦਾ ਮੁੰਡਾ ਮੈਂ ਕਿਹਾ ਜੀ ਕਦੇ ਟੱਚ ਵੀ ਨੀ ਕੀਤੀ ਕਹਿੰਦਾ ਡੋਡਾ ਮੈਂ ਇਹਦੇ ਮੂੰਹ ਵੱਲ ਵੇਖਿਆ ਮੈਂ ਕਿਹਾ ਖੋਰੇ ਚੋਰੀ ਲਾ ਨਾ ਲੈਂਦਾ ਮੈਂ ਕਿਹਾ ਲਾਉਣਾ ਕਦੇ ਵੀ ਨੀ ਆਂਦੇ ਜੀ ਫੀਮ ਮੈਂ ਕਿਹਾ ਜੀ ਫੀਮ ਕਹਿੰਦਾ ਵੀ ਤਾਇਆ ਨਹੀਂ ਮੈਂ ਕਿਹਾ ਜੀ ਫੀਮ ਵੀ ਨੀ ਕਹਿੰਦਾ ਕਦੇ ਚਿੱਟਾ ਮੈਂ ਕਿਹਾ ਜੀ ਚਿੱਟਾ ਤੇ ਕਦੇ ਅਸੀਂ ਲੂਣ ਨੀ ਖਾਧਾ ਉਹ ਵੀ ਕਾਲਾ ਹੀ ਖਾਈਦਾ ਫਿਰ ਮਗਰੋਂ ਲਾਗੇ ਕੋਈ ਬਹਿ ਜਾ ਤੇ ਉਹਦੀ ਬੜੀ ਹਿੰਮਤ ਆ ਤੇ ਹੋਰ ਦੋ ਚਾਰ ਚੀਜ਼ਾਂ ਉਹਨਾਂ ਨੇ ਮਤਲਬ ਦੱਸੀਆਂ ਬੜੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ ਪਰ ਅਸਲ ਚੀਜ਼ ਉਹਨੇ ਦੱਸੀ ਕਹਿੰਦੇ ਵੀ ਮੁੰਡਾ ਤੇ ਖਾਂਦਾ ਪੀਂਦਾ ਨੀ ਮਰੂ ਤੇ ਆਪੇ ਹੀ
ਕਿਉਂ ਸੋਫੀ ਬੰਦੇ ਮਰਦੇ ਨੇ ਉਹਨੂੰ ਕਹਿ
ਉਹ ਆਪ ਡਾਕਟਰ ਦਾਰੂ ਦੂਰੂ ਪੀਂਦਾ ਹੋਊਗਾ ਹੋਰ
ਉਹਨੂੰ
ਗੁੱਸਾ ਜਿਹੜਾ ਹੁੰਦਾ ਏਦਾਂ ਕੋਈ ਬੰਦਾ ਮੈਨੂੰ ਟੱਕਰੇ
ਹਾਂ
ਯਾਰ ਡਾਕਟਰ ਨੂੰ ਪੁੱਛ ਮੇਰੇ ਕਿੰਨੇ ਵਾਲੇ ਹੋ ਗਿਆ
ਡਾਕਟਰ ਮੇਰੀ ਮੁਲਾਕਾਤ
ਡਾਕਟਰ ਨਾਲ ਤੇਰੀ ਕਰਾਈ ਸੀ ਤੈਨੂੰ ਕੋਈ ਟੱਕਰਿਆ ਹੀ ਉਹ ਮੈਨੂੰ ਲੱਗਦਾ ਹੁਣ
ਸੋਵੀ ਬੰਦੇ ਆ ਪੀਤੀ ਮੈਂ ਪੀਣ ਵਾਲਾ ਪਨ ਹੀ ਬੋਲਦਾ ਪਿਆ ਇੱਥੇ ਵਾਸਤੇ ਹਾਨੀਕਾਰਕ ਕਿਉਂ ਨਹੀਂ ਹੁੰਦੀ ਜੇ ਨਾ ਪੀਊਗਾ ਉਹਦੇ ਵਾਸਤੇ ਹਾਨੀਕਾਰਕ
ਖਰੇ ਏਦਾਂ ਹੀ ਹੁਣ ਡਾਕਟਰ ਨੇ ਉਹ ਪੜ੍ਹ ਲਈ ਆਪਾਂ ਪੜ੍ਹੀ ਨੀ ਲਓ ਤਾਂ ਜੀ ਪਹਿਲਾਂ ਦਿਆਲ ਸਾਹਿਬ ਨਾਲ ਗੱਲ ਕਰ ਲਈਏ ਉਹ ਦਿਆਲ ਨਾਲ ਕਰਦੀਏ ਦਿਆਲ ਐਨੂੰ ਹੋ ਕੇ ਬਹਿ ਜੀ ਕਿਤੇ ਪੈਰ ਤੇਰੀ ਤੇ ਲਾ ਰਹੀ ਨਾ ਛੱਡ ਜਾਵੇ ਕਾਕਾ ਸਾਡਾ ਹੁਣ ਬੇਲਾਰਾ ਜਿਹਾ ਹੋਇਆ ਕਿਤੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਬੁੱਤ ਸਤਿ ਸ੍ਰੀ ਅਕਾਲ ਲਓ ਜੀ ਇੱਕ ਲਾਰ ਹੋਲਡ ਹੈ ਪਿਓ ਪੁੱਤ ਝਗਾ ਇਹਦੇ ਥੱਲੇ ਤੌਲੀਆ ਸਿਰ ਤੇ ਤੌਲੀਆ ਪੱਟਾ ਨੀ ਰੱਖ ਪੋਤੀ ਸ਼ਾਇਦ ਇੱਧਰ ਨੂੰ ਜਾਵੇ ਪ੍ਰੋਬਲਮ ਪਊ ਕਹਿੰਦੇ ਮਹਿੰਦੀ ਭਾਜੀ ਗਾਣਾ ਲਾ ਦਿਓ ਜੀ ਕਹਿੰਦੇ ਯੂ ਹੈਵ ਟੂ ਫਾਈਂਡ ਆਈ ਨੋ ਲਿਟਲ ਵਰਡਿੰਗ ਇਟਸ ਮੈਂ ਆਸ਼ਕੀ ਮੈਂ ਐਸਾ ਕਰ ਜਾਊਂਗਾ ਤੇਰੇ ਦਿਲ ਪੇ ਛਾਪ ਛੋੜ ਜਾਊਂਗਾ ਅੱਛਾ ਇਸ ਤਰ੍ਹਾਂ ਬਹੁਤ ਸੋਹਣਾ ਗੀਤ ਹੈ ਜੀਤ ਫਿਲਮ ਚੋ ਜੀ ਕਿਹੜੀ ਚੋ ਜੀਤ ਚੋ ਜੀਤ ਹਾਰ ਹੁੰਦੀ ਰਹਿੰਦੀ ਪੁੱਤ ਬੰਦਾ ਤੁਰਾ ਤੁਰੇ ਹੀ ਆਵੇ ਕਹਿੰਦੇ ਜੀ ਜਸਟ ਆਈ ਨੋ ਯੂ ਕੈਨ ਡੂ ਹਾਂ ਕਹਿੰਦੇ ਤੁਹਾਨੂੰ ਪਤਾ ਲੱਗ ਹੀ ਜਾਣਾ ਪਤਾ ਤਾਂ ਲੱਗ ਜੂਗਾ ਨਵਿਛੜਨ ਕਰਨੀ ਹੈ ਜਾਂ ਨਵਿਛੜੇਗੀ ਪਤਾ
ਲੱਗ ਜੂਗਾ
ਪਤਾ ਤਾਂ ਮੁੰਡੇ ਲੱਗ ਹੀ
ਤਾਇਆ ਜੀ ਬਹੁਤ ਵਧੀਆ ਗੀਤ ਆਏ
ਹਾਂ ਗੀਤ ਚਲੋ ਵਧੀਆ ਤੋਂ ਵਧੀਆ ਗੀਤ ਲਾਉਣੇ ਚਾਹੀਦੇ ਆ ਮਲਕੀਤ ਉਹ ਮਲਕੀਤ ਇਹ ਗੀਤ ਲਾ ਦਿਆਲ ਦਾ ਪੁੱਤ ਲਓ ਤਾਇਆ ਜੀ ਫਿਰ ਆਪਾਂ ਬੜਾ ਸੋਹਣਾ ਗੀਤ ਸੁਣਦੇ ਆ ਹਾਏ ਲਾ ਦੇ ਮੇਰਾ ਪੁੱਤ ਲਾ ਵਾਜ ਚੱਕ ਦੇ ਮੇਰਾ ਪੁੱਤ
ਅਸਰ ਛੋੜ ਜਾਊਂਗਾ ਇਸ ਤਰ੍ਹਾਂ ਆਸ਼ਿਕੀ ਕਾ ਅਸਰ ਛੋੜ ਜਾਊਂਗਾ ਇਸ ਤਰ੍ਹਾਂ ਆਸ਼ਿਕੀ ਕਾ ਅਸਰ ਛੋੜ ਜਾਊਂਗਾ ਇਸ ਤਰ੍ਹਾਂ ਆਸ਼ਿਕੀ ਕਾ ਅਸਰ ਛੋੜ ਜਾਊਂਗਾ ਤੇਰੇ ਚਿਹਰੇ ਤੇ ਆਪਣੀ ਨਜ਼ਰ ਛੋੜ ਜਾਊਂਗਾ ਤੇਰੇ ਚਿਹਰੇ ਤੇ ਆਪਣੀ ਨਜ਼ਰ ਛੋੜ ਜਾਊਂਗਾ ਇਸ ਤਰ੍ਹਾਂ ਆਸ਼ਿਕੀ ਕਾ ਅਸਰ ਛੋੜ ਜਾਊਂਗਾ ਇਸ ਤਰ੍ਹਾਂ असर छोड़ जाऊंगा तेरे चेहरे पे अपनी नजर छोड़ जाऊंगा तेरे चेहरे पे अपनी नजर छोड़ जाऊंगा
ਵਿੱਚ ਲਿਆ ਗਿਆ ਇਹ ਗੀਤ ਤੁਸੀਂ ਸੁਣਿਆ। ਅਮਿਤ ਕੁਮਾਰ ਦੀਆਂ ਆਵਾਜ਼ਾਂ ਸਨ। ਬਹੁਤ ਹੀ ਖੂਬਸੂਰਤ ਫਿਲਮ ਵੀ ਹੈ ਤੇ ਬਹੁਤ ਸੋਹਣਾ ਗੀਤ ਵੀ ਹੈ। ਸੈਫ ਅਲੀ ਖਾਨ ਤੇ ਨਾਲ ਲਾਲ ਮੁੰਡਾ ਸਨੀ ਦਿਓਲ ਲੱਗਦਾ ਜੀ, ਸਨੀ ਦਿਓਲ ਜੀ ਦਾ ਜੀ। ਸਨੀ ਦਿਓਲ ਦੀ ਜਿਹੜੀ ਆ ਭੂਮਿਕਾ ਇਹਦੇ ਵਿੱਚ ਬਹੁਤ ਕਮਾਲ ਦੀ ਆ ਤੇ ਬਹੁਤ ਹੀ ਸੋਹਣੀ ਫਿਲਮ ਆ। ਬਹੁਤ ਬਹੁਤ ਸ਼ੁਕਰੀਆ। ਮੈਨੂੰ ਉਮੀਦ ਹੈ ਕਿ ਦਿਆਲ ਸਾਹਿਬ ਜਿਸ ਗੀਤ ਦੀ ਫਰਮਾਇਸ਼ ਕਰ ਰਹੇ ਸੀ ਆਪਾਂ ਉਹੀ ਗੀਤ ਸੁਣਾ ਤਾ। ਬਹੁਤ ਉਦੋਂ ਵੀ ਵਧੀਆ ਉਹ ਹਿੰਦੀ ਗੀਤ ਜੇ ਪਸੰਦ ਕਰਦੇ ਆ ਉਹ ਪੱਛੀ ਲੱਗੇ ਤੇ ਹਿੰਦੀ ਗੀਤ ਹੀ ਸੁਣਾਉਣਾ ਚਾਹੀਦਾ। ਆਮ ਭਾਸ਼ਾ ਜਿਹੜੀ ਆ ਉਹ ਕੋਈ ਵੀ ਆ ਜਿਸ ਬੰਦੇ ਨੂੰ ਉਹ ਭਾਸ਼ਾ ਆਉਂਦੀ ਆ ਉਹ ਭਾਸ਼ਾ ਚ ਮਾਰ ਆ ਤੇ ਜਾਂ ਫਿਰ ਉਹ ਭਾਸ਼ਾ ਦੇ ਵਿੱਚੋਂ ਉਹਨੂੰ ਕੁਝ ਚੰਗਾ ਸੁਣਨ ਨੂੰ ਚੰਗਾ ਪੜ੍ਹਨ ਨੂੰ ਚੰਗਾ ਜਾਣਨ ਨੂੰ ਮਿਲਦਾ ਤੇ ਉਹ ਭਾਸ਼ਾ ਦੇ ਵਿੱਚੋਂ ਕੁਝ ਲੈ ਜਾਣਾ ਚਾਹੀਦਾ। ਤੇ ਜੇ ਤਾਂ ਜੀ ਭਾਸ਼ਾ ਚੋਂ ਸਕੂਨ ਵੀ ਮਿਲੇ ਉਹ ਗੀਤ ਦੇ ਨਾਲ ਸਕੂਨ ਮਿਲੇ ਤੇ ਸੁਣ ਲੈਣਾ ਚਾਹੀਦਾ, ਉਹਨੇ ਸੁਣ ਤੇ ਲੈਣਾ ਚਾਹੀਦਾ। ਗੱਲ ਇਹ ਜੇ ਸਮਝ ਵੀ ਆਵੇ ਤੇ ਤਾਂ ਹੀ ਆ, ਸੁਣਿਆ ਤੇ ਤਾਂ ਹੀ ਸਮਝ ਆਵੇ ਸਾਨੂੰ ਮੈਨੂੰ ਨੂੰ ਤੇ ਯਸਪਾਲ ਨੂੰ ਬਹੁਤ ਹੀ ਨਹੀਂ ਆਉਂਦੀ। ਤਾਂ ਜੇ ਯਸਪਾਲ ਤੇ ਹਿੰਦੀ ਦੇ ਵੱਟ ਕੱਢ ਦਿੰਦਾ, ਯਸਪਾਲ ਕੱਢ ਦਿੰਦਾ ਵੱਟ ਕੇ ਐਵੇਂ ਲੱਗਦਾ ਮੈਨੂੰ। ਅੱਛਾ ਗੱਲ ਸੁਣੋ, ਜਦੋਂ ਤੂੰ ਦਵਾਈ ਖਾਣ ਲੱਗੇ ਕੋਈ ਫਰਕ ਪਿਆ ਮੈਨੂੰ ਤੇ ਉਦੋਂ ਵੀ ਜਿਆਦਾ ਕੰਮ ਖਰਾਬ ਲੱਗਦਾ।
ਨਹੀਂ ਨਹੀਂ,
ਡਾਕਟਰ ਕਹਿੰਦਾ ਪਹਿਲਾਂ ਇੱਕ ਵਾਰੀ ਪੂਰਾ ਖਦਾਈ ਹੋਣਾ ਫੇਰ ਠੀਕ ਹੋਣਾ ਉਹਨੇ। ਇਹ ਕਿੱਦਾਂ ਦੀ ਦਵਾਈ? ਉਹ ਕਹਿੰਦਾ ਇਹ ਦਵਾਈ ਐਸੀ ਆ, ਪਹਿਲਾਂ ਜਿਹੜਾ ਖਦਾਈ ਪਨ ਦਿਮਾਗ ਚ ਬੈਠਾ ਨਾ, ਜੋ ਸਾਡੇ ਚ ਕਾਮ ਕ੍ਰੋਧ ਮੋਹ ਲੋਭ ਹੰਕਾਰ ਬੈਠੇ ਆ, ਪਹਿਲਾਂ ਇਹ ਦਵਾਈ ਨਾ ਬਾਹਰ ਨੂੰ ਨਿਕਲਦੇ ਆ। ਵਾਹ ਜੀ ਵਾਹ, ਕਿੱਡਾ ਤੁਸੀਂ ਤਾਇਆ ਜੀ, ਬਹੁਤ ਭਗਤੀ ਰਸ ਲੈ ਕੇ ਆਏ। ਦਵਾਈਆਂ ਨਾਲ ਵੀ ਕਦੇ ਇਦਾਂ ਹੋਇਆ? ਉਹ ਯਾਰ ਉਹ ਆਂਦਾ ਵੀ ਤੁਸੀਂ ਪਹਿਲਾਂ, ਮੈਂ ਕਿਹਾ ਵੀ ਉਹ ਕਹਿੰਦਾ ਕਰਦਾ ਕੀ, ਮੈਂ ਕਿਹਾ ਬੇਵਜ੍ਹਾ ਹੀ ਰੌਲਾ ਪਾਈ ਜਾਂਦਾ ਬੋਲੀ ਜਾਂਦਾ, ਰਾਤ ਨੂੰ ਸੁੱਤਾ ਪਿਆ ਖਰਿਆ ਕਿਹਨਾਂ ਗੱਲਾਂ ਕਰੀਆਂ, ਕਹਿੰਦਾ ਮੋਬਾਇਲ ਖੋਹ ਕੇ ਰੱਖ ਲਓ। ਉਹ ਮੋਬਾਇਲ ਕਿਹਾ ਮੋਬਾਇਲ ਤੇ ਇਹਦਾ ਅੱਗੇ ਕੋਈ ਮਾਲੀ ਲੈ ਗਿਆ ਬਾਗ ਦਾ, ਤੇ ਮੈਂ ਕਿਹਾ ਮੋਬਾਇਲ ਨੂੰ ਬਗੈਰ ਹੀ ਗੱਲਾਂ ਕਿਹਨਾਂ ਕਰਦਾ, ਮੈਂ ਕਿਹਾ ਕਦੇ ਰੱਬ ਨਾ ਕਰਦਾ, ਕਦੇ ਜੀਂਦਿਆਂ ਨਾ ਕਰੀ ਜਾਂਦਾ, ਕਦੇ ਮਰਿਆ ਨਾ ਕਰੀ ਜਾਂਦਾ, ਇਹਨੂੰ ਦੱਸ ਕੀ ਕਰੀਏ, ਇਹਦੀ ਤੇ ਜਿੰਦਗੀ ਔਖੀ ਹੋਈ ਪਈ ਆ। ਡਾਕਟਰ ਨੇ ਫਿਰ ਉਹਨੇ ਦਵਾਈ ਦਿੱਤੀ, ਕਹਿੰਦਾ ਹੌਲੀ 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 ਇਹਦਾ ਇਲਾਜ ਹੋਣਾ ਸ਼ੁਰੂ ਹੋਊ। ਤੇ ਹੁਣ ਭਾਜੀ ਕਿੱਦਾਂ ਅੱਗੇ ਨਾਲੋਂ ਬੈਟਰ ਆ? ਠੀਕ ਆ, ਮੈਨੂੰ ਨੀ ਲੱਗਾ ਉਦਾਂ ਵਾਲਾ, ਤੈਨੂੰ ਡਰਾਲਾ ਹੋਰ। ਤੁਹਾਨੂੰ ਠੀਕ ਲੱਗਦਾ ਆਪਣੇ ਆਪ ਨੂੰ ਅੱਗੇ ਨਾਲ?
ਬਈ ਦਵਾਈ ਖਾਈ ਦੀ ਹੁਣ ਨੀਂਦ ਵੀ ਖਾਈ ਦੀ ਆ, ਤਾਂ ਵੀ ਕੋਈ ਜੇ ਦੋ ਖਾਈ ਰਾਤ ਦੀ ਰਾਤ ਨੂੰ ਪਤਾ ਹੁੰਦਾ ਬਿਸਤਰ ਕਿਤੇ ਆਪ ਕਿਤੇ।
ਅੱਛਾ, ਚਲੋ ਨੀਂਦ ਤੇ ਆਉਣ ਲੱਗੀ
ਆ, ਕਮਲੇ ਹੋਏਗਾ
ਕਮਲੇ ਤੇ ਪੋਤੇ ਅੱਗੇ ਹੀ ਸੀ ਕਮਲੇ,
ਉਹ ਜਾ ਹੋਵੇ
ਹੁਣ ਜਿਆਦਾ ਹੋਣ ਲੱਗ।
ਆਹੋ, ਮੈਨੂੰ ਕੌਣ ਦੇਖ ਲਾਂਗੇ, ਗਿਆ ਪਿਆ ਚਾਹ ਪੀ, ਮੈਂ ਉਦੇ ਪੀ ਪੂ ਜਾਂਦਾ ਹੁੰਦਾ, ਪਾਣੀ ਤਾਂ ਹੋਵੇ, ਪਾਣੀ ਨੂੰ ਚਾਹ ਸਮਝੇ।
ਮੈਂ ਤਾਂ ਕਹਿੰਦਾ ਇੱਦਾਂ ਨੀ, ਦਵਾਈ ਡਾਕਟਰ ਨੂੰ ਕਹਿਣਾ ਕਿਸੇ ਹੋਰ ਨੂੰ, ਮਲਕੀਤ ਨੂੰ ਦੇ, ਚਾਹ ਨੀ ਪੀਂਦਾ ਕੱਲਾ ਪਾਣੀ ਪੀਂਦਾ, ਇਹਨੂੰ ਦਵਾਈ ਖਵਾ ਕੇ ਤੇ ਚਾਹ ਹੀ ਪਿਆਈ ਚੱਲੀਏ ਤੇ ਕਵਾਂਗੇ ਪਾਣੀ ਆ। ਆਪਾਂ ਤਾਂ ਆਇਆ ਜੀ, ਆਪਾਂ ਨੂੰ ਕੀ ਆ। ਤੇ ਬਾਕੀ ਕਹਿੰਦੇ ਹਾਂਜੀ ਠੀਕ ਆ ਜੀ, ਸਨੀ ਦਿਓਲ ਦੇ ਨਾਲ ਸਲਮਾਨ ਸੀ ਬਰੋ, ਨਹੀਂ ਸਲਮਾਨ ਨੀ ਸੀ ਭਾਜੀ, ਸੈਫ ਅਲੀ ਖਾਨ ਸੀ ਇਹਦੇ ਵਿੱਚ। ਨਹੀਂ ਭਾਜੀ, ਉਹ ਜਿਹੜੀ ਜੀਤ ਨੀ, ਜੀਤ ਵਿੱਚ ਸਲਮਾਨ ਖਾਨ ਸੀ, ਇਹ ਇਮਤਿਹਾਨ ਫਿਲਮ ਦੇ ਵਿੱਚੋਂ ਸੀ। ਮੈਂ ਸੋਚਿਆ ਸ਼ਾਇਦ ਜੀਤ ਵਿੱਚੋਂ, ਪਰ ਉਸ ਕਰਕੇ ਇਮਤਿਹਾਨ ਫਿਲਮ ਦੇ ਵਿੱਚੋਂ ਸੈਫ ਅਲੀ ਖਾਨ ਹੀ ਸੀ ਇਹਦੇ ਨਾਲ। ਆਊਗਾ ਆਪਾਂ ਕੀ ਲੈਣਾ, ਹੈਫ ਅਲੀ ਹੋਵੇ ਤਾਂ ਫੈਫ ਅਲੀ ਹੋਵੇ ਤਾਂ ਕੋਈ ਹੋਵੇ, ਅਗਲਿਆਂ ਦਾ ਆਪਦੇ ਪੈਸੇ ਵੱਟ ਕੇ ਤਾਂ ਆ ਜਾਣਾ। ਤਾਜ ਕਿਸੇ ਟਾਈਮ ਚ ਸਨੀ ਦਿਓਲ ਦੀ ਪੂਰੀ ਗੱਲਬਾਤ ਸੀ, ਉਹ ਕੇ ਟਾਈਮ ਦੇ ਵਿੱਚ ਤਾਂ ਪੁੱਤ ਉਹਦੇ ਪਿਓ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੀ ਉਹ ਬੜੀਆਂ ਕਮਾਲ ਦੀਆਂ। ਤੁਮਾਂ ਕਿਹੜਾ? ਅੱਛਾ, ਉਹ ਤੁਮਾਂ ਨੀ ਓ ਭਰਾਵਾ, ਉਹ ਤੁਮਾਂ ਨੀ ਤਾਂ ਤੁਮਾਂ ਪਾਈਆਂ ਕਿਹਦਾ? ਅੱਛਾ, ਮੈਂ ਕਿਹਾ ਕਰਿਆ ਗੱਲ ਹੋਰ ਹੀ ਪਾਸੇ ਨੂੰ ਲੈ ਸਕਦੇ, ਮੈਂ ਕਿਹਾ ਹੁਣ ਗਾਂ ਟੰਟੀਆਂ ਨਾ ਮਗਰੋਂ ਕਹਿ ਦੇ। ਅੱਛਾ ਗੱਲ ਹੁਣ, ਯਸਪਾਲ ਤੇਰਾ ਤਾਂ ਕੰਮ ਬਾਲਾ ਵਿਗੜ ਗਿਆ, ਡੇਲੇ ਜਾ ਪੁੱਠੇ ਹੋਈ ਜਾਂਦੇ ਆ, ਓ ਇਹਦੇ ਤੇਜੂ ਖੜੇ ਦੇ ਬਲਦ ਵਾਂਗੂ ਹੰਵੇ ਆ, ਯਾਰ ਤੂੰ ਪਹਿਲਾਂ ਲਾਦਾ ਮੈਨੂੰ ਤੇਰਾ ਯਾਰ ਡਾਕਟਰ ਵੈਰ ਕੱਢ ਗਿਆ ਕੋਈ, ਮੈਨੂੰ ਲੱਗਦਾ ਜਾਂ ਉਹਨਾਂ ਦੀ ਕੋਈ ਰਹਿਤ ਜੇ ਮਹੱਲੇ ਮੁਹੱਲੇ ਦੀ ਕੋਈ ਕੁੜੀ ਨੂੰ ਤੇ ਨੀ ਕੁਛ ਕਹਿਤਾ, ਇਹਦਾ ਕਰਕੇ ਬਦਲਾ ਲੈ ਗਿਆ
ਉਹ ਹੈ
ਲੱਗਦਾ ਤਾਂ ਮੈਨੂੰ ਕੋਈ ਖੇਤ ਨਹੀਂ ਹੈ ਆ ਯਾਰ ਕੋਈ ਨੀ ਠੀਕ ਆ ਫਿਰ ਔਰ ਔਰ ਚਾਹੀਦਾ ਜਿੰਦਗੀ ਚ ਔਰ ਹੋਣਾ ਬਹੁਤ ਜਰੂਰੀ ਆ ਬਾਕੀ ਤਾਂ ਜੀ ਫਿਰ ਗੱਲ 14 ਨੂੰ ਹੁਣ ਕੀ ਉਹਨਾਂ ਨੇ ਕਰਨਾ ਉਹ 14 ਨੂੰ ਉਹ ਕਹਿੰਦੇ ਵੀ ਦਿਮਾਗ ਇਹਦਾ ਕੱਢ ਕੇ ਕਿਸੇ ਮਰੇ ਬੰਦੇ ਦਾ ਦਿਮਾਗ ਇਹ ਛੁਪਾ ਦੇਣਾ ਇਹਨੇ ਤਾਂ ਦਾਨ ਕੀਤਾ ਪਿਆ ਦਿਮਾਗ ਏਦਾਂ ਦਾ ਕਿਸੇ ਨੂੰ ਵੈਰੀ ਨੂੰ ਨਾ ਦੇਵੇ ਦਿਮਾਗ ਜਿੱਦਾਂ ਦਾ ਇਹ ਆ ਜੇ ਉਹ ਕਹਿੰਦਾ ਮੰਦੀ ਦਾ ਕਹਿੰਦੇ ਚਾਹ ਕਾਫੀ ਲੱਗੀ ਜਾਂਦੀ ਆ ਕਾਫੀ ਪਾਣੀ ਲੱਗਿਆ ਜਾਂਦਾ ਹੁਣ ਦੱਸੋ ਇਤਨਾ ਦਿਮਾਗ ਕੀ ਕਰਨਾ ਕਿਸੇ ਨੂੰ ਪੁੱਛੋ ਮੈਂ ਕਹਿੰਦਾ ਸੱਚੇ ਪਾਤਸ਼ਾਹ ਸਭ ਨੂੰ ਆਰਾਮ ਦੇਈ ਸਭ ਤੋਂ ਵੱਡਾ ਦਿਮਾਗ ਦੇਈ ਇਹਦੇ ਚ ਵਸ ਨੀ ਕਿਸੇ ਦਾ ਪੁੱਤ ਇਹਦਾ ਕੋਈ ਵਸ ਨਹੀਂ ਇਹ ਸਾਧੂਆਂ ਨੇ ਸ਼ਰਾਬ ਆ ਕੇ ਤੇ ਮੁੜੇ ਨੀ ਜਾਂਦੇ ਇਹਦਾ ਜਿਹੜਾ ਪਿਓ ਸੀ ਓਹਦੀ ਗਲਤੀ ਇੱਕ ਕਰ ਬੈਠਾ
ਪੁੱਤਾਸ਼ਪੁਰ
ਗਿਆ ਹੋ ਤਾਸ਼ਪੁਰ ਬੜਾ ਤਗੜਾ ਸਾਧੂ ਰਹਿੰਦਾ ਹੁੰਦਾ
ਮੈਨੂੰ ਪਤਾ ਤਾ ਕਿੱਥੋਂ ਬੋਲਿਆ
ਸਾਧੂ ਰਹਿੰਦਾ ਸੀ ਤੇ ਉਹ ਸਾਧੂ ਇਹਨੂੰ ਕਹਿੰਦਾ ਵੀ ਤੂੰ ਇਸ ਪਿੰਡ ਦਾ ਤਾਂ ਨਹੀਂ ਲੱਗਦਾ ਇਹਦੇ ਪਿਓ ਨੂੰ ਉਹ ਝੇਡਾਂ ਕਰਲਾ ਪਿਆ ਸਾਧੂ ਸੰਤ ਤੇ ਭਗਤ ਪੀਰ ਫਕੀਰ ਤੇ ਸਿੱਧ ਪਧਰੇ ਬੰਦਿਆਂ ਨੂੰ ਟਿੱਚੇ ਨੂੰ ਮਸ਼ਕਰੀ ਨੀ ਕਰੀ ਦੀ ਇਹ ਕਹਿੰਦਾ ਮੈਂ ਇੱਥੋਂ ਦਾ ਹੀ ਆ ਇੱਥੇ ਹੀ ਜੰਮਿਆ ਇੱਥੇ ਹੀ ਪੈਦਾ ਹੋਇਆ ਇੱਥੇ ਮੇਰਾ ਦਾਦਾ ਜੰਮਿਆ ਉਹ ਵੀ ਇੱਥੇ ਮਰਿਆ ਪਰਦਾਦਾ ਜੰਮਿਆ ਉਹ ਵੀ ਇੱਥੇ ਮਰਿਆ ਸਾਡੀਆਂ ਤੇ ਕਹਿੰਦਾ ਸਾਧੂ ਜੀ ਪੀੜੀਆਂ ਇੱਥੇ ਹੋਈਆਂ ਅਸੀਂ ਤੇ ਜੰਮੇ ਹੀ ਇੱਥੇ ਹੀ ਆਓ ਜ਼ਿੰਦਗੀ ਚ ਆਏ ਆ ਉਹ ਕਹਿੰਦਾ ਵੀ ਨਹੀਂ ਉਹ ਕਹਿੰਦਾ ਤੂੰ ਤੇਰਾ ਤੇ ਹਿਲਿਆ ਹੀ ਦਿਮਾਗ ਆ ਬਈ ਏਦਾਂ ਕਿਦਾਂ ਹੋ ਗਿਆ ਉਹ ਤੇ ਜੰਮਿਆ ਹੀ ਮੈਂ ਇੱਥੇ ਆ ਉਹਨੇ ਬਥੇਰਾ ਕਿਹਾ ਸਾਧੂ ਨੂੰ ਕਹਿੰਦੇ ਗਾਲ ਨੀ ਕੱਢੀ ਸੀ ਇਹਦੇ ਪਾਪੇ ਨੇ ਗਾਲ ਕੱਢੀ ਉਹ ਵੀ ਬੜੀ ਗੰਦੀ ਕਹਿੰਦਾ ਤੈਨੂੰ ਸਾਧੂ ਕਹਿੰਦੇ ਬਣਾਉਂਦਾ ਉਹਦਾ ਹਿਰਦਾ ਬਲੁੰਦਰਿਆ ਗਿਆ ਜਿਹੜੇ ਸਾਧੂ ਹੁੰਦੇ ਨਾ ਕੋਮਲ ਸ਼ਬਦ ਵੀ ਉਹਨਾਂ ਦੇ ਲਈ ਵਾਣ ਬਣ ਕੇ ਲੰਘਦੇ ਨੇ ਬਸ ਗੱਲ ਕੀ ਉਹਨੇ ਸ਼ਰਾਬ ਦਿੱਤਾ ਕਹਿੰਦਾ ਅੱਗੇ ਤੇ ਨਹੀਂ ਸੀ ਤੂੰ ਤਾਸ਼ਪੁਰ ਰਹਿੰਦਾ ਤੇਰੀਆਂ ਆਉਣ ਵਾਲੀਆਂ ਪੀੜੀਆਂ ਰਹਿਣਗੀਆਂ ਤਾਸ਼ਪੁਰ ਛਿੱਤਰ ਮਾਰ ਮਾਰ ਕੇ ਕੱਢਿਆ ਕਰੂਗੇ ਵੜਨਗੇ ਫੇਰ ਤਾਸ਼ਪੁਰ ਆਂਦੇ ਉਹਦਾ ਦਿਮਾਗ ਹਿੱਲ ਗਿਆ ਤੌਰ ਚੱਕ ਗਿਆ ਉਸੇ ਟਾਈਮ ਭੁੱਲ ਗਈ ਸਿਰ ਫੜ ਕੇ ਬਹਿ ਗਿਆ ਡੂਢ ਘੰਟਾ ਜਿੱਥੇ ਬੈਠਾ ਉੱਥੇ ਬੈਠਾ ਰਿਹਾ ਉੱਥੇ ਖਾਣ ਪੀਣ ਲੋਕ ਦੇਖੇ ਮੇਰਾ ਉਹਨੂੰ ਧੂ ਧੂ ਲੈ ਗਿਆ ਉਹ ਨੀ ਹਿਲਿਆ ਤੇ ਆਂਦੇ ਆ ਵੀ 2 ਸਾਲ ਉਹਨੇ ਉਸ ਸਾਧੂ ਦੀ ਸੇਵਾ ਕੀਤੀ 2 ਸਾਲਾਂ ਤੋਂ ਬਾਅਦ ਉਹਨੇ ਕਿਹਾ ਬਾਬਾ ਜੀ ਮੇਰੇ ਤੋਂ ਭੁੱਲ ਹੋ ਗਈ ਆ ਅਸੀਂ ਮਾਲੂਪੁਰੋਂ ਆਏ ਆ ਜੰਮੇ ਮਰੇ ਸਭ ਉੱਥੇ ਵੱਡ ਵਡੇਰੇ ਮੈਂ ਤੁਹਾਡਾ ਇਮਤਿਹਾਨ ਲੈਂਦਾ ਸੀ ਉਹ ਕਹਿੰਦਾ ਪੁੱਤਰ ਇਮਤਿਹਾਨ ਲੈਂਦੇ ਹੁੰਦੇ ਟੀਚਰ ਪ੍ਰੋਫੈਸਰ ਬੱਚੇ ਬੱਚਿਆਂ ਦੇ ਇਮਤਿਹਾਨ ਨਹੀਂ ਲੈਂਦੇ ਹੁੰਦੇ ਬੱਚੇ ਟੀਚਰਾਂ ਦੇ ਇਮਤਿਹਾਨ ਨਹੀਂ ਲੈਂਦੇ ਹੁੰਦੇ ਟੀਚਰ ਬੱਚਿਆਂ ਦੇ ਇਮਤਿਹਾਨ ਲੈਂਦੇ ਨੇ ਆਹਦਾ ਜਿਹੜਾ ਗੁਰੂ ਹੁੰਦਾ ਉਹ ਚੇਲਿਆਂ ਦੇ ਇਮਤਿਹਾਨ ਲੈਂਦਾ ਕਦੇ ਚੇਲੇ ਗੁਰੂ ਦੇ ਇਮਤਿਹਾਨ ਨਹੀਂ ਲੈਂਦੇ ਹੁੰਦੇ ਉਹ ਕਹਿੰਦਾ ਜੀ ਬਾਬਾ ਜੀ ਮੈਂ ਤਾਂ ਭੁੱਲ ਹੋ ਗਈ ਸਾਡੀਆਂ ਪੀੜੀਆਂ ਤੁਸੀਂ ਕਹਿੰਦੇ ਘੁੱਟ ਘੁੱਟ ਕੇ ਬਾਹਰ ਕੱਢੂਗੇ ਫਿਰ ਉਧਰ ਸਾਡੀ ਤੇ ਸ਼ਰਮ ਹੀ ਨੀ ਰਹਿ ਜਾਣੀ ਸਾਡੀ ਤੇ ਇੱਜ਼ਤ ਹੀ ਨੀ ਰਹਿ ਜਾਣੀ ਸਾਡੇ ਚ ਗੈਰਤ ਹੀ ਨੀ ਰਹਿ ਜਾਣੀ ਉਹ ਕਹਿੰਦਾ ਵੀ ਨਹੀਂ 2 ਸਾਲ ਤੂੰ ਸੇਵਾ ਕੀਤੀ 2 ਸਾਲ ਤੱਕ ਜਿਹੜੀ ਤੂੰ ਸੇਵਾ ਕੀਤੀ ਤੇਰੇ 2 ਮੁੰਡੇ ਪੈਦਾ ਹੋਣਗੇ ਤੇ ਉਹ ਕਹਿੰਦਾ ਬਾਬਾ ਸਿਆਣੇ ਕੇ ਕਮਰੇ ਉਹ ਕਹਿੰਦਾ ਵੀ ਜਿਹੜਾ ਮੂੰਹ ਚੋਂ ਵਾਕ ਨਿਕਲ ਗਿਆ ਉਹ ਨਿਕਲ ਗਿਆ ਹੋਊਗਾ ਤੇ ਪੂਰਾ ਪਰ ਇੱਕ ਸ਼ਰਤ ਰੱਖੀ ਉਹਨੇ ਜੀ ਉਹ ਕਹਿੰਦਾ ਛੋਟਾ ਜਿਹੜਾ ਉਹ ਤੂੰ ਛੋਟਾ ਕਿ ਵੱਡਾ ਓਏ ਤੂੰ ਛੋਟਾ ਕਿ ਵੱਡਾ
ਮੈਨੂੰ ਪਤਾ ਕਿਥੋਂ ਬੋਲਦਾ
ਤੂੰ ਪਹਿਲਾਂ ਇਹਦਾ ਛੋਟਾ ਕਿ ਵੱਡਾ
ਵੱਡਾ
ਉਹ ਕਹਿੰਦਾ ਬਈ ਜਿਹੜਾ ਵੱਡਾ ਉਹਦੇ ਮੂੰਹ ਚੋਂ ਪਾਣੀ ਨਿਕਲੀ ਜਾਊ ਕੁਦਰਤੀ ਉਹ ਕਹਿੰਦਾ ਬਾਬਾ ਚਮਤਕਾਰ ਗਣੀਏ ਕਿ ਉਹ ਕਹਿੰਦਾ ਵੀ ਕਮਜ਼ੋਰੀ ਨਾਲ ਜੀ ਕਹਿੰਦਾ 5-6 ਸਾਲ ਉਹਨੂੰ ਘੱਟ ਤੋਂ ਘੱਟ ਤਾਸ਼ਪੁਰ ਦੀ ਪ੍ਰਕਰਮਾ ਚ ਰਹਿਣਾ ਪਊ ਅੰਦਰ ਰਹਿਣਾ ਪਊ ਹੱਦ ਚ ਰਹਿਣਾ ਪਊ ਸਰਹੱਦ ਚ ਰਹਿਣਾ ਪਊ ਜਦੋਂ ਉਹਦੇ 6 ਸਾਲਾਂ ਦੇ ਉਹਦੇ ਜਿਹੜੇ ਗ੍ਰਹਿ ਉਪਗ੍ਰਹਿ ਜਿੰਨੇ ਵੀ ਆ ਜਦੋਂ ਕੱਟੇ ਗਏ ਫੇਰ ਉਹਨੂੰ ਜਿਸੇ ਮਰਜ਼ੀ ਲਈ ਜਾਓ, ਨਾ ਉਹਨੇ ਜਗੇ ਦਾ ਵਿਆਹ, ਨਾ ਇਹਦਾ ਮੰਗਣਾ, ਨਾ ਇਹਦੇ ਕੁਛ ਵੀ, ਬਾਹਰ ਰਹੋ ਤੇ ਛੇਤਰ ਕਹੋ। ਦੋ ਦਿਨ ਇਹ ਪਿੰਡ ਗਿਆ, ਇਹਨੂੰ ਪੁੱਛ ਲਾ ਇਹਦੇ ਭਰਾ ਨੇ ਉਹ ਧਾਫੜੀ ਲਾਈ ਜਿਹੜੀ ਰੱਬ ਕਿਸੇ ਦਾ ਖਾਣ ਲਾ। ਕਹਿਣ ਲੱਗੇ ਇਹਨੂੰ ਸ਼ਰਮ ਆਉਂਦੀ ਜਿੰਨੀ ਖਾ ਗਿਆ, ਉਹਦਾ ਤਾਂ ਚੰਗਾ ਕੀਤਾ ਦੂਸਰੇ ਚਬਾੜੇ ਤੇ ਮਾਰ ਕੇ ਚਬਾੜਾ ਹੀ ਹੱਸਦਾ ਹੀ ਕਰਦਾ। ਉਹ ਕਹਿੰਦਾ ਇਹਨੂੰ ਖੋਇਆ ਤਾ ਕੱਖ ਨੀ, ਡਾਂਗ ਇਹਦੇ ਫਿਰਨਾ ਹੀ ਆ। ਉਹ ਇਹਨੂੰ ਇਹਦੇ ਬਾਰੇ ਮੈਂ ਕਿਹਾ ਤੈਨੂੰ ਕਹਿੰਦਾ ਕੀ ਆ? ਕਹਿੰਦਾ ਮੈਨੂੰ ਉਹ ਕੋਲ ਲੰਮੀ ਗਾਲ ਕਰਦਾ। ਮੈਂ ਕਿਹਾ ਸਿੱਖਾ ਮੈਂ ਤਾਸ਼ਪੁਰ ਚ ਤੂੰ ਕੋਈ ਗਾਲ ਕੱਢਦਾ ਹੀ ਨੀ, ਜੀ ਤੂੰ ਬਗੈਰ ਕੋਈ ਬੋਲਦਾ ਹੀ ਨੀ। ਤਾਇਆ ਜੀ ਨਿਆਣੇ ਤੇ ਗਾਲਾਂ ਹੀ ਬਹੁਤ ਕੱਢਦੇ, ਚੁੱਪ ਕਹਿ ਰੇਡੂਏ ਤੇ ਬਕਵਾਸ ਕਹਿੰਦੇ ਆ। ਪਿੰਡ ਦੀ ਉਹਨੇ ਕਿਹਾ ਜਿਸ ਟੱਬਰ ਚ ਰਹੀਏ ਤੇ ਉਹਦਾ ਬੁਰਾ ਨੀ ਮੰਗੀ ਦਾ, ਲੱਖ ਪਰਦੇਸੀ ਹੋਈਏ ਤੇ
ਆਪਣਾ ਦੇਸ਼ ਨੀ ਬਣਦੀ ਦਾ।
ਤੂੰ ਖਰੇ ਗੁਰਦਾਸ ਮਾਨ ਸੁਣੇ ਨੀ ਉਹ ਤੇਰਾ ਜਿਹੜਾ
ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਬਣਦੀ ਦਾ।
ਹੋ ਜਾ ਉਹ ਡਾਕਟਰ ਦਾ ਜਿੰਦਨ ਦਵਾਈ ਦੇਤੀ ਆ, ਸਾਡਾ ਪ੍ਰੋਗਰਾਮ ਹੀ ਸਾਰਾ ਠੱਪ ਕਰਾਤਾ। ਜਾਂ ਸਹੁਰੇ ਨੂੰ ਨੀਂਦ ਆ ਜਾਂਦੀ ਆ ਤੇ ਜਾਂ ਫਿਰ ਊ ਹੀ ਹੋਰ ਹਿਸਾਬ ਦਾ ਹੋ ਗਿਆ। ਆ ਜਿੱਦਾਂ ਦੀ ਤੇਰੀ ਆਵਾਜ਼ ਨਾ ਪੁੱਤਾ, ਚਾਰ ਕੁ ਸਾਲ ਪਹਿਲਾਂ ਮੇਰੀ ਏਦਾਂ ਦੀ ਹੁੰਦੀ। ਤੇ ਤੁਸੀਂ ਕਿੱਥੋਂ ਦਵਾਈ ਲਾ ਦੀ? ਦਵਾਈ ਆਵਾਜ਼ ਬਦਲਦੀ ਬੰਦੇ ਦੀ ਹਰ ਟਾਈਮ, ਹੁਣ ਹੋਰ ਆ, ਸਾਲ ਪਹਿਲਾਂ ਹੋਰ ਸੀ, ਉਦੋਂ ਪਹਿਲਾਂ ਹੋਰ ਸੀ। ਵਾਜਿਆਂ ਤੇ ਕੁਦਰਤ ਬਦਲਦੀ ਜਾਂ ਪੁੱਤ ਹਾਲਾਤ ਬਦਲ ਦਿੰਦੇ, ਹੋਰ ਕੀ ਆ। ਇਹ ਡਾਕਟਰ ਕੋਈ ਵੈਰ ਕੱਢ ਗਿਆ ਆਪਣੇ ਨੂੰ, ਪਤਾ ਨੀ ਵੀ ਤੂੰ ਤੇ ਪੁੱਤੋ ਜਿੱਦਾਂ ਕਟੇ ਨੂੰ ਲਾਇਆ ਹੁੰਦਾ ਨਾ ਟੀਕਾ ਕਿਸੇ ਡਾਕਟਰ ਨੇ, ਏਦਾਂ ਹੋ ਗਿਆ ਜਿੱਦਾਂ ਉਹ ਜਿਹੜੀ ਮੱਝ ਮਿਲਦੀ ਨੀ ਨਾ ਉਹ ਦੁੱਧ ਚੋਣ ਲਈ ਟੀਕਾ ਲਾਈਦਾ, ਉਹ ਏਦਾਂ ਮਾਸੀ ਹੋ ਜਾਂਦੀ। ਏਦਾਂ ਤੂੰ ਹੋ ਗਿਆ ਪੋਤਾ, ਥੋੜੇ ਦਿਨਾਂ ਦਾ ਪ੍ਰਾਹੁਣਾ ਉਹ ਪੁੱਤਰਾ। ਜਾਂ ਰੱਜ ਰੱਜ ਗੱਲਾਂ ਕੀਤੀਆਂ ਨਾ, ਰੱਜ ਨਾਲ ਹੋਇਆ ਮੇਲ, ਜਾਂ ਤੁਰ ਜਾ ਇੱਥੋਂ ਸੁਣਿਆ ਤੇ ਇਹ ਢਾਈ ਕੁ ਦਿਨਾਂ ਦਾ ਖੇਲ ਆ। ਮੈਨੂੰ ਤੇ ਲੱਗਦਾ ਹੁਣ ਹੁਣ ਤੇ ਮੇਰਾ ਉਹਦਾ ਪੌਰ ਪਤਾਸਾ ਉੱਡਣਾ ਹੀ ਆ।
ਉੱਡ ਗਏ ਪੰਡੋਸਾ ਬਾਹਰ ਪੰਡੋਸੇ ਤੋਂ,
ਤੇਰੀਆਂ ਗੱਲਾਂ ਤੋਂ, ਤੇਰੀ ਆਵਾਜ਼ ਚੋਂ, ਜਬਾਨ ਤੇ ਤੇਰੀ ਕਹਿੰਦੀ ਬੋਲੀ ਨਾ ਤਾਂ ਦਿਲ ਤੇਰਾ ਕਹਿੰਦਾ ਮੈਂ ਬੋਲੀ ਜਾਵਾਂ। ਇਹ ਤਾਲਮੇਲ ਡਾਕਟਰ ਨੇ ਵਿਗਾੜ ਛੱਡਿਆ। ਉਹ ਮਰ ਜਾਏ ਕਿਤੇ ਇਹੋ ਜਿਹਾ ਡਾਕਟਰ ਜਿਹੜੇ ਸਾਡੇ ਬੰਦੇ ਦਾ ਕੰਮ ਹੀ ਕਰ ਗਿਆ। ਹੁਣ ਨੀ ਜਾਣਾ ਤੁਸੀਂ 14 ਨੂੰ? ਉਹ 14 ਨੂੰ ਯਾਰ ਕਿਸੇ ਹੋਰ ਡਾਕਟਰ ਕੋਲ ਜਾਣਾ ਸੀ, ਇਹ 14 ਵਾਲਾ ਤੇ ਗਿਆ ਹੋਇਆ ਛੁੱਟੀਆਂ ਤੇ। ਉਹ ਕਹਿੰਦਾ ਵੀ 14 ਨੂੰ ਆਉਣਾ, ਡਾਕਟਰ ਬੜਾ ਸਿਆਣਾ ਤੇ ਅਸੀਂ ਕਿਹਾ ਵੀ ਜਿਦਾਂ ਦਾ ਹੈਗਾ ਘੱਟ ਸਿਆਣਾ ਸਾਨੂੰ ਟਕਰਾ ਦੋ। ਉਹ ਕਹਿੰਦੇ ਵੀ ਉਹਦੀ ਗਰੰਟੀ ਕੋਈ ਨੀ। ਮੈਂ ਕਿਹਾ ਵੀ ਗਰੰਟੀ ਤੇ ਬੰਦੇ ਦੀ ਵੀ ਕੋਈ ਨੀ, ਡਾਕਟਰ ਦੀ ਤਾਂ ਹੋਣੀ ਕੀ ਆ। ਮੈਨੂੰ ਕੀ ਪਤਾ ਸੀ ਵੀ ਪਹਿਲਾਂ ਵੀ ਮੱਕੂ ਠੱਪ ਦੇਣਾ ਉਹਨਾਂ ਨੇ, ਆ ਥਾਬਾ ਦੇ ਗੋਲੀਆਂ ਦਾ ਦੇਤਾ ਇਹਦੇ ਖੜਕਾ ਕੇ ਕੀ ਦੇਖਦਾ, ਤੈਨੂੰ ਦੱਸਦਾ ਗੋਲੀਆਂ ਦੇ ਵਿੱਚ ਗਾਂ ਦੋ ਚਾਰ ਗੋਲੀਆਂ ਹੋਰ ਆ। ਹਾਏ ਰੱਬ ਦਾ ਨਾਂ, ਉਹ ਮੇਰੇ ਪੁੱਤ ਨੂੰ ਕਰਕੇ ਦੱਸਾਂ ਉਹਨੂੰ ਰਾਹ ਚਾਲੂ। ਰਵਿਤਾ ਜੀ ਸਤਿ ਸ੍ਰੀ ਅਕਾਲ। ਬੰਦੇ ਕਹਿੰਦੇ ਸਭ ਠੀਕ ਹੈ ਜੀ? ਠੀਕ ਪੁੱਤ ਕਿੱਥੇ ਆ? ਭਰਾ ਤੇਰਾ ਵਿਚਾਰਾ ਵੇਖ ਕੀ ਹੋ ਗਿਆ, ਚਾਲ ਚਾਲਾਂ ਨੂੰ ਪੁੱਛਦੇ ਹੀ ਨਹੀਂ, ਹਾਲ ਚਾਲ ਤੂੰ ਪੁੱਛਣ ਹੀ ਨੀ ਆਈ। ਤੇ ਪੁੱਤ ਊ ਅੱਲਾ ਮੀਆਂ ਨੂੰ ਪੁਆਰਾ ਹੀ ਹੋ ਚੱਲਿਆ ਸੀ ਤੇ ਖਰੇ ਲੱਤੋਂ ਫੜ ਕੇ ਮਹਾ ਰੱਖਿਆ। ਹੁਣ ਵੀ ਦੇਖ ਲਾ ਪੁੱਤ, ਆਤਮਾ ਦੀ ਬਾਹਰ ਆਦੀ ਕਿ ਨਿਕਲੀ ਆਦੀ ਕਿ ਵਿਚੇ ਸਰੀਰ ਦੇ ਜਮਦੂਤ ਖਿੱਚਣ ਡਿਆ ਵੀ ਆ ਜਾ ਇੱਥੇ, ਤੈਨੂੰ ਲੋੜ ਨੀ ਬੰਦਿਆ ਤੇਰੀ, ਤੈਨੂੰ ਅਗਲੇ ਚੰਗੇ ਚੂਨੇ ਪਾਊ। ਜਿਹੜਾ ਕਲਬੂਤ ਆ ਉਹ ਕਹਿੰਦਾ ਵੀ ਮੈਂ ਇੰਨਾ ਕਸ਼ਟ ਨੀ ਭੋਗ ਸਕਦਾ, ਉਹ ਉਹਨੂੰ ਦੂਸਰੇ ਪਾਸੇ ਨੂੰ ਖਿੱਚਦਾ। ਤਾਲਮੇਲ ਹੀ ਨੀ ਸਹੁਰਾ ਮਿਲਣ ਡਿਆ, ਹੋਰ ਅਸੀਂ ਕਰਨਾ ਕੀ? ਅੱਧੇ ਜੀਂਦੇ ਆ, ਅੱਧੇ ਕਾ ਪੰਜਾਬ ਵੱਲ ਕੀ ਆ
ਮਏ ਹੋਏ।
ਹਾਂ ਮੈਨੂੰ ਤਾਂ ਪੂਰਾ ਹੀ ਲੱਗਦਾ ਹੁਣ ਤੇਰੇ ਹਿਸਾਬ ਨਾਲ, ਹੁਣ ਤਾਂ ਗੱਡੀਆਂ ਗੁੱਡੀਆਂ ਵੀ ਸਾਨੂੰ ਪੁੱਤ
ਪਾਇਆ।
ਦੀਦੀ ਆਪਣੀ ਨੂੰ ਕਿਹਾ, ਹੁਣ ਤਾਂ ਮੈਨੂੰ ਗੱਡੀ ਦਾ ਵੀ ਨੀ ਚੇਤਾ, ਤੇਰੇ ਨੂੰ ਕਿੰਨੇ ਲੱਖ ਹਰੀ ਲੈ ਕੇ ਦਿੱਤੀ?
40 ਲੱਖ
ਚੇਤੇ ਆ। ਚਾਬੀ ਅੱਛਾ, ਹੁਣ ਤੇ ਚਾਬੀ ਨੂੰ ਵੀ ਜੰਗਾਲ ਲੱਗ ਗਿਆ। ਹੁਣ
ਜਾਗੀ ਚਾਬੀ ਸ਼ੋਰੂਮ ਵਿੱਚ ਰੱਖੀ ਆ।
ਫੜੇ ਹਾਲ ਲਿਆ ਮਾਰਿਆ, ਥੁੱਕ ਬੜਾ ਨਿਕਲਦਾ ਤੂੰ ਥੋੜਾ।
ਮੈਂ
ਤੂੰ ਨਾ ਸੁਣਾਈ ਪੁੱਤ, ਤੂੰ ਇੱਕ ਗਾਣਾ ਪੂਰਾ ਕਰ ਲਿਆ ਤੇ ਲੀੜੇ ਸਾਰੇ ਗਿਲੇ ਹੋਏ ਨੇ।
ਰਹਿ ਤੇਰੀ ਥੋੜੀ ਤੇ ਤਿਲ ਤੇਰੀ ਗੱਲ ਤੇ ਮੋਨ ਨੂੰ ਮੱਥੇ ਉੱਤੇ ਚੰਦ ਕਹਿੰਦੇ।
ਮੈਂ ਤੈਨੂੰ ਕਹਿਣ ਡਿਆ ਤੂੰ ਹਾਇਆ ਉਹਦੇ ਜਿਹੜੇ ਦਾਗ ਦੂਗੀ ਆਸੇ ਪਾਸੇ ਕਰ ਛੱਡਿਆ, ਥੋਡੀ ਤੇ ਤਿਲ ਬਣਾਵਾ ਜੀ, ਮੋਰਨੀ ਗੱਲ ਤੇ ਪਲਾਤੀ, ਮੋਰਨੀ ਗੱਲ ਤੇ ਪਾਈ ਸੀ, ਫੜਾ ਮੂੰਹ ਤੇਰੇ ਯਾਰ, ਇਹਨੂੰ ਗਾਣਾ ਸੁਣਾ ਇਹਨੂੰ ਚੰਗੀ ਤਰ੍ਹਾਂ, ਉਹ ਮਿਲਕੀਤ ਆ ਇਹਨੂੰ ਸੁਣਾ ਪੁੱਤ ਗੀਤ ਆ
ਕੰਧਾਂ ਤੋਲੀ ਕਾ ਮੈਂ ਦੁਆਵਾਂ ਦਾ ਪਿੰਡ ਅੱਗੇ ਤੈਨੂੰ ਨਜ਼ਰ ਨਾ ਲੱਗੇ ਤੈਨੂੰ ਨਜ਼ਰ ਨਾ ਲੱਗੇ ਹਰ ਦਿਲ ਵਿੱਚ ਕੀ ਛੁਪਾਈ ਫਿਰਦੀ ਦਿਲ ਵਿੱਚ ਕੀ ਛੁਪਾਈ ਫਿਰਦੀ ਨੀ ਬਣ ਚਾਰਨ ਕੁੜੀਏ ਨੀ ਬਣ ਚਾਰਨ ਕੁੜੀਏ ਨੀ ਬਣ ਚਾਰਨ ਕੁੜੀਏ ਨੀ ਬਣ ਚਾਰਨ ਕੁੜੀਏ ਕਾਲੀ ਚੁੰਨੀ ਦੇ ਸਿਤਾਰੇ ਲੋਕ ਮਾਰੇ ਲਿਸ਼ਕਾਰੇ ਕਾਲੀ ਚੁੰਨੀ ਦੇ ਸਿਤਾਰੇ ਲੋਕ ਮਾਰੇ ਲਿਸ਼ਕਾਰੇ ਨੀ ਤੂੰ ਨੀਲੇ ਜੰਬਰਾਂ ਨੂੰ ਅੱਗ ਲਾਈ ਫਿਰਦੀ ਨੀਲੇ ਜੰਬਰਾਂ ਨੂੰ ਅੱਗ ਲਾਈ ਫਿਰਦੀ ਨੀ ਬਣ ਚਾਰਨ ਕੁੜੀਏ ਨੀ ਬਣ ਚਾਰਨ ਕੁੜੀਏ
ਕਿਆ ਬਾਤਾਂ ਜੀ, ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ। ਹੰਸ ਰਾਜ ਹੰਸ ਤੇ ਉਹਨਾਂ ਦੇ ਸਾਥੀਆਂ ਦਾ।
ਸਾਥੀ ਤੂੰ ਕੋਈ ਹੈ ਹੀ ਨੀ, ਸੁਣਨ ਵਾਲੇ ਚ ਮੈਂ ਕੋਈ ਸਾਥੀ ਹੋ ਗਿਆ, ਸਾਥੀਆਂ ਦੇ ਸੁਣਨ ਵਾਲੇ ਚ ਮੈਂ ਪਾਲਾ ਯਾਰ ਤੇ ਨਾਲ ਆਪਣਾ ਟੀਟੂ ਟੀਟੇ ਉਹ ਪੁੱਤ ਪਾਲੇ ਨੂੰ ਸੋਲਣ ਇਧਰ ਨੂੰ ਹੋ ਜਾ ਪੁੱਤ ਟੀਟੇ ਨਾ ਇਹਨੂੰ ਸਤਾ ਕਰ ਅੱਗੇ ਦਿਮਾਗ ਦੀ ਦਵਾਈ ਨੇ ਇਹਨੂੰ ਸਤਾ ਮਾਰਿਆ ਡਾਕਟਰ ਜੀ ਕਿਤੇ ਟੋਟਲਾ ਸੀ ਜਾਵੇ ਆਏ ਜਾਂ ਉਹ ਸਾਧੂ ਨੂੰ ਵਿਚਾਰੇ ਨੂੰ ਕੀ ਪਤਾ ਸੀ ਵੀ ਹਾਲ ਨਹੀਂ ਮੰਦੀ ਸਾਧੂ ਵਿਚਾਰੇ ਇਹ ਅਸਲ ਜੀ ਨਾ ਇਹਦਾ ਜਿਹੜਾ ਲੱਕੜ ਦਾਦਾ ਸੀ ਦੇਵਾ ਤੋਂ ਉਹ ਖਰਗੋਸ਼ ਸ਼ਹਿ ਬੜੇ ਫੜਦਾ ਹੈ। ਇੱਕ ਵਾਰ ਸ਼ਹਿਹਾ ਇਹ ਪਿਆਰੂ ਫੜਨ ਚਲ ਗਿਆ ਜੰਗਲ ਤੋਂ, ਜੰਗਲ ਤੇਰੇ ਕਿਹੜੇ ਪਿਓ ਦਾ ਸੀ ਇੱਥੇ ਜੰਗਲ ਆਸਟ੍ਰੇਲੀਆ ਚ ਫੜ ਗਿਆ ਸੀ ਤੇ ਟਿੱਬੇ ਸੀ ਘਾਈ ਟਿੱਬੇ ਰੋਹੀਆਂ ਦੱਬ ਖਬਲ ਐਸੀਆਂ ਵਰਾਇਟੀਆਂ ਇਹਨੂੰ ਪਤਾ ਹੋਣਾ ਤੇ ਜੰਮਿਆ ਹੀ ਮਗਰੋਂ ਇਹਨੂੰ ਰੋਹੀਆਂ ਨੂੰ ਪਤਾ ਨਹੀਂ ਜੀ ਕਿੱਕਰਾਂ ਦਾ ਤਾਂ ਪਤਾ ਕਿੱਕਰਾਂ ਵੀ ਨੰਗੀਆਂ ਬੇਰੀਆਂ ਵੀ ਨੰਗੇ ਉਹਨੂੰ ਪੁੱਠੇ ਕੰਮ ਨਾ
ਲਾਇਆ
ਫਲਾਈ ਪਤਾ ਫਲਾਈ ਵੀ ਸੁਣੀ ਕਿੱਕਰ ਵਰਗੀ ਹੁੰਦੀ ਇਹਨੂੰ ਗਾਂ ਆਪਣੇ ਵਾਲੀ ਦਵਾਈ
ਦਾ
ਭਾਜੀ ਮੈਨੂੰ ਨੀ ਪਤਾ ਇਹਦਾ
ਜੰਡ
ਦਾ ਪਤਾ ਜਿੱਥੇ ਮਿਰਜਾ ਵੱਡਿਆ ਸੀ ਉਹ ਜਿਰਜਾ ਨੀ ਵੱਡਿਆ ਇਹਦੇ ਲੱਕੜ ਦਾ ਤੇ ਲੱਤ ਵੀ ਉੱਥੇ ਵੱਡੀ ਜੰਡ ਤੇ
ਜੰਡ ਕਿੱਦਾਂ ਹੁੰਦਾ
ਦੱਸ ਜੰਡ 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 ਜਿੱਦਾਂ ਦਾ ਹੁੰਦਾ ਕਿੱਕਰ ਵਰਗਾ
ਪਤਾ ਹੀ
ਇਹਨੂੰ ਕੀ ਪਤਾ ਯਾਰ ਤੂੰ ਅੱਜ ਹੁਣ ਤੂੰ ਡੋਜ ਲਈ ਹੋਈ ਜਾਦੀ ਤੈਨੂੰ ਜਿਹੜੀ ਚੀਜ਼ ਵੀ ਪੁੱਛ ਲਈ ਤੈਨੂੰ ਹਰ ਚੀਜ਼ ਦੇ ਪਤਾ ਡੋਜ ਲਈ ਇਹ ਡਾਕਟਰ ਦੀ ਤੁਰਤੀ ਆ ਲੱਤ ਉਹਨੂੰ ਕਹਿ ਵੀ ਜਿਹੜੀ ਨੀਂਦ ਵਾਲੀ ਆ ਇਹ ਰਾਤ ਨੂੰ
ਦੇ
ਹੋਏ ਤੇ ਜਾਂਦੇ ਹੋਣਾ
ਕਦੋਂ ਮੈਂ
ਉਤੋਂ 170 ਰੁਪਏ ਕਿ 160 ਰੁਪਏ ਦੀ ਦਵਾਈ ਲੈ ਲਈ
ਉਹ ਬੇਕਾਰ
ਬੇਕਾਰ ਜੀ ਯਾਰ ਜਦੋਂ ਬੰਦਾ ਹੀ ਬੇਕਾਰ ਆ ਤੇ ਡਾਕਟਰ ਦੀ ਗੱਲ ਕਰਦਾ ਤੇਰੀ ਨੇ ਬੰਦਾ ਹੀ ਬੇਕਾਰ ਉਹਨੇ ਦਵਾਈਆਂ ਬੇਕਾਰ ਹੀ
ਦੇਣੀਆਂ
ਉਹ ਤੇ ਰਹਿਣ ਦੇ ਤੂੰ ਚੰਗਾ ਭਲਾ ਹੀ ਨੀ ਸੁਣਾਉਣ
ਸੋਤੇ ਗਏ
ਇਸ ਕਰਕੇ ਤੂੰ ਗਾਣਾ ਸੁਣਾਉਣਾ ਤੇ ਆਪਣੀ ਫੇਲ ਆ ਡਾਈ ਜਾਣੀ ਆ ਤੇ ਆਪਾਂ ਨੂੰ ਕੰਮ ਖਰਾਬ ਹੋਊ। ਸਰੋਤਿਆਂ ਦੀ ਸੁਣ ਲਈਏ, ਅੱਜ ਓਹਦਾ ਨੀਂਦ ਘੱਟ ਆਉਣ ਡੀ ਆ, ਓਹਦਾ
ਸਿੱਖੀ ਬੋਲੀ ਸਿੱਖੀ ਮੈਨੂੰ ਆ ਗਈ
ਹਿਚਕੀ ਆਉਣੀ ਸੀ ਰਾਤੀ, ਮੈਂ ਤੈਨੂੰ ਯਾਦ ਕਰਦਾ ਤੂੰ ਆਪਣੇ ਜੋ ਘਰੇ ਚਲ ਗਿਆ,
ਸਾਰੀ
ਰਾਤ ਹੀ ਮੈਨੂੰ ਤੇਰੀਆਂ ਯਾਦਾਂ ਹੀ ਆਉਂਦੀਆਂ ਰਹਿਣ, ਕਦੇ ਤੂੰ ਗੰਨੇ ਚੂਪਦਾ ਨਜ਼ਰਾਂ ਮੈਂ, ਤੇ ਮੈਨੂੰ ਸੁਪਨਾ ਆਇਆ। ਸੁਪਨਾ ਸੁਣਾਓ ਤੁਸੀਂ।
ਗੰਨਾ ਕੋਲਦਾ ਸੀ ਗੰਨੇ
ਦਾ, ਇਹਨੇ ਏਦਾਂ ਬੈਠਾ, ਇਹ ਕਹਿੰਦਾ ਤਾਇਆ ਤਾਇਆ ਮੈਨੂੰ ਵਾਜਾ ਮਾਰੇ ਸੁਪਨੇ ਚ, ਦੇ ਪਿਆਰ ਦੀ ਗੱਲ ਹੁੰਦੀ, ਇਹਦਾ ਤਾਇਆ ਤਾਇਆ ਇਹਦਾ ਭਰਾ ਆ, ਹੁਣ ਤਿੰਨ ਚਪੇੜਾਂ ਇਧਰ ਨੂੰ ਤਿੰਨ ਇਧਰ ਨੂੰ ਮਾਰ ਕੇ ਇਹਦਾ ਵਿੱਚ ਪਿਸ਼ਾਬ ਕਰਦਾ ਤਿੰਨ ਤਿੰਨ ਛੇਆਂ ਨਾਲ। ਮੈਂ ਸੁਪਨੇ ਚ ਤੈਨੂੰ ਇੰਨਾ ਰੌਲਾ ਪਾਇਆ, ਮੈਂ ਕਿਹਾ ਹੁਣ ਮੈਂ ਤੇਰਾ ਭਰਾ ਕੁਟੁੰਬ ਬਦਲਾ ਲਊ, ਪਿੱਛੋਂ ਗਾਣਾ ਚੱਲ ਪਿਆ, ਸੁਪਨੇ ਦਾ ਕੀ ਪਤਾ ਕੀ ਚੱਲ ਪੈਣਾ, ਬਦਲਾ ਲੈ ਲੈ ਜੋੜਿਆ
ਜਾਇਆ।
ਉਹ ਨਾ ਮੈਂ ਮਗਰ ਭਾਈ ਤੁਰਿਆ, ਉਹ ਮੇਰੇ ਮੋਹਰੇ ਮੇਰੇ ਮੈਂ ਮਗਰ ਮਗਰ, ਤੇ ਸਾਹਮਣੇ ਘੋੜੀ ਖੜੀ ਸੀ ਕਿਤੇ, ਖਰੇ ਕਿਸੇ ਦੀ ਸੀ ਖੜੀ, ਸੁਪਨੇ ਚ ਪਤਾ ਲੱਗਦਾ ਕਿਥੋਂ ਆ ਜਾਂਦੀਆਂ ਘੋੜੀਆਂ ਤੇ ਘੋੜੇ। ਮੈਂ ਛਾਲ ਮਾਰ ਕੇ ਉੱਤੇ ਚੜ ਗਿਆ, ਇਹ ਤੇਰਾ ਭਰਾ ਭੱਜ ਜਾਂਦਾ, ਇਹਦੇ ਮੋਹਰੇ ਖੋਤਾ ਆ ਗਿਆ, ਇਹ ਖੋਤੇ ਤੇ ਚੜ ਗਿਆ। ਉਹਨੂੰ ਖੋਤਾ ਤੇ ਘੋੜੇ ਦਾ ਮੇਰਾ ਮਾਰਾ ਘੋੜੇ ਮੋਹਰੇ ਲਾਇਆ ਖੋਤਾ, ਲੱਤ ਮਾਰੀ ਨਾਲ ਹੀ ਖੋਤਾ, ਨਾਲ ਹੀ ਤੇਰਾ ਭਰਾ ਡਿੱਗ ਗਿਆ। ਤੇ ਮੈਨੂੰ ਯਾਦ ਆ ਗਈ, ਫਿਰ ਮੈਂ ਯਾਦ ਆਈ ਤੇ ਮੈਂ ਬੜਾ ਪਛਤਾ, ਮੈਂ ਨਾ ਦੋ ਚਪੇੜਾਂ ਮਾਰ ਲੈਂਦਾ, ਮੈਂ ਆਪਣੇ ਪੁੱਤ ਦਾ ਬਦਲਾ ਹੀ ਲੈਂਦਾ। ਮੈਂ ਕਿਹਾ ਰੱਬਾ ਜੇ ਤੂੰ ਬਲੀ ਆ ਦਾਤਾ, ਤੂੰ ਸੁਪਨਾ ਨੀ ਸੁਣਨ ਵਾਲਾ, ਮੈਨੂੰ ਫੇਰ ਉਹੀ ਸੁਪਨਾ ਵਿਖਾ। ਮੈਂ ਅੱਖਾਂ ਬੰਦ ਕੀਤੀਆਂ, ਤੂੰ ਸੁਪਨੇ ਚ ਆਇਆ, ਤੂੰ ਫੇਰ ਉੱਥੇ ਬੈਠਾ, ਤੂੰ ਫੇਰ ਕਰਦਾ ਤਾਇਆ ਤਾਇਆ ਤਾਇਆ, ਫੇਰ ਪਤਾ ਨੀ ਕੋਈ ਹੋਰ ਆਇਆ ਤੇਰੇ ਦੋ ਚਪੇੜਾ ਮਾਰ ਗਿਆ। ਮੈਂ ਕਿਹਾ ਰੱਬਾ ਹਲੇ ਤਾਂ ਪਹਿਲਾਂ ਹੀ ਨੀ ਬਦਲਾ ਲਿਆ ਹੋਇਆ, ਮੈਂ ਕਿੰਨਿਆਂ ਕ ਤੋਂ ਬਦਲਾ ਲਾਉਂ। ਫੇਰ ਤੈਨੂੰ ਗੁੱਸਾ ਆ ਗਿਆ ਕਿਸੇ ਗੱਲ ਤੋਂ, ਚਪੇੜਾ ਨੀ ਆ ਗਿਆ ਹੁਣ, ਹੋਰ ਕਹਿੰਦਾ ਤੂੰ ਛੱਪੜ ਵੱਲ ਨੂੰ ਤੁਰ ਪਿਆ, ਛੱਪੜ ਹੀ ਪੂਰਨ ਲਾ ਪਿਆ ਤੂੰ, ਚਪੇੜ ਤੇਰੇ ਕਿਸੇ ਨੇ ਮਾਰੀ, ਤੂੰ ਛੱਪੜ ਪੂਰਨ ਲਾ ਪਿਆ। ਫੇਰ ਮੈਨੂੰ ਗਿਆ, ਮੈਂ ਕਿਹਾ ਬਾਬਾ ਇਹ ਕੀ ਸੁਪਨਾ, ਮੈਂ ਜਦੋਂ ਜਿਹੜੇ ਬੰਦੇ ਨੇ, ਮੈਂ ਬਾਬਾ ਚਪੇੜ ਮਾਰੀ ਮੈਨੂੰ ਉਹ ਦਿਖਾ, ਉਹ ਦਿਖਾਇਆ ਤੂੰ ਪਿੰਡ ਦਾ ਸਰਪੰਚ ਨੀ ਰਿਹਾ। ਫੇਰ ਮੈਨੂੰ ਕਹਾਣੀ ਸਮਝ ਆਈ ਵੀ ਤੂੰ ਛੱਪੜ ਪੂਰ ਕੇ ਪਿੰਡ ਦੇ ਸਰਪੰਚ ਦੇ ਘਰ ਵੱਲ ਨੂੰ ਨਾਲੀ ਵਾਲਾ ਪਾਣੀ ਲੈ ਜਾਣਾ ਚਾਹੁੰਦਾ ਸੀ, ਉਹਦਾ ਘਰ ਡੋਬਣਾ ਚਾਹੁੰਦਾ ਸੀ, ਉਹ ਤਾਂ ਕੁਦਰਤ ਨੀ ਹੋਇਆ, ਸੁਪਨਾ ਮੇਰਾ ਰਾਹ ਟੁੱਟ ਗਿਆ, ਤੂੰ ਤੇ ਛੱਪੜ ਤੋਰ ਲਿਆ ਉਧਰਲੇ ਪਾਸੇ। ਇਨਾ ਬਲੀ ਤੂੰ ਇਨਾ ਯਾਨ ਵਾਲਾ ਬੰਦਾ, ਆ ਡਾਕਟਰ ਨੇ ਆਪਾਂ ਨੂੰ ਆ ਦਵਾਈ ਦੇ ਕੇ ਨਾ ਜਾਨਾ ਹੀ ਕੱਢ ਲੈਣੀਆਂ, ਮੈਨੂੰ ਤਾਂ ਨੀ ਲੱਗਦਾ ਵੀ ਜਿਹੜਾ ਤੂੰ 10 ਸਾਲ ਜੀਏਗਾ ਤਾਂ ਹੁਣ ਜੀਏਗਾ। ਚਲੋ ਤਾਇਆ ਜੀ,
ਜੇ ਰੱਬ ਨੇ ਲਿਖੀ ਨਾ ਵੱਧ ਉਹ ਭੁਗਤ ਜਾਣੀ।
ਯਾਰ ਆਪਾਂ ਨਾ 14 ਤਰੀਕ ਨੂੰ ਮਰੇ, ਜਿਹੜਾ ਬੰਦਾ ਕਹਿੰਦਾ ਡਾਕਟਰ ਕਹਿੰਦਾ ਵੀ ਇੱਕ ਬਾਲੀ ਆਉਣੀ ਆ ਤੇ ਉਹਦਾ ਦਿਮਾਗ ਕੱਢ ਕੇ ਤੈਨੂੰ ਪਾ ਦੇਣਾ।
ਅੱਛਾ, ਸਿਆਣਾ ਹੋਵੇ।
ਉਹ ਯਾਰ ਸਿਆਣਾ ਹੀ ਹੋਊਗਾ, ਹੁਣ ਉਹਨੂੰ ਤਾਂ ਮੈਂ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਕਿੱਦਾਂ ਦੇ ਬੰਦਿਆਂ ਦੀ? ਕਹਿੰਦਾ ਵੀ ਜਿਹੜਾ ਕੋਈ ਕਹਿੰਦਾ, ਮੈਂ ਕਿਹਾ ਕੋਈ ਤੁਸੀਂ ਪੜ੍ਹਿਆ ਲਿਖਿਆ ਬੰਦਾ ਹੀ ਲਵੇ। ਉਹ ਕਹਿੰਦਾ ਵੀ ਪੜ੍ਹੇ ਲਿਖੇ ਬੰਦੇ ਤਾਂ ਮਰਦੇ ਨੀ, ਉਹਨਾਂ ਨੂੰ ਗਿਆਨ ਹੀ ਇੰਨਾ ਹੁੰਦਾ। ਤੇ ਮੈਂ ਕਿਹਾ ਵੀ ਫਿਰ ਹੁਣ ਸ਼ਤਾਈਆਂ ਦਾ ਤੁਸੀਂ ਫਿਰ ਦਿਮਾਗ ਪਾਓ? ਕਹਿੰਦਾ ਨਹੀਂ। ਕਹਿੰਦਾ ਉਹ ਬੰਦੇ ਦਾ ਦਿਮਾਗ ਪੈਂਦਾ ਜਿਹਨੇ ਕੋਈ ਨਸ਼ਾ ਪਤਾ ਨਾ ਕੀਤਾ ਹੋਵੇ, ਜਿਹਨੇ ਮਤਲਬ ਕੋਈ ਹੋਰ ਮਤਲਬ। ਮੈਂ ਕਿਹਾ ਵੀ ਏਦਾਂ ਡਾਕਟਰ ਸਾਹਿਬ, ਕੋਈ ਚਿੱਟਾ ਬਾਲਾ ਪੀ ਕੇ ਬੰਦਾ ਮਰ ਜਾਏ ਉਹਦਾ ਦਿਮਾਗ ਵੀ ਠੀਕ ਹੀ ਰਹਿੰਦਾ ਹੋਣਾ? ਉਹ ਕਹਿੰਦਾ ਉਹ ਇਹਨੂੰ ਉਹ ਪਾ ਦਿੱਤਾ, ਇਹ ਤੇ ਖਰਿਆ ਤੁਹਾਨੂੰ ਇਧਰ ਨੂੰ ਲਾਟੀਆਂ ਵੱਲ ਨੂੰ ਲਈ ਫਿਰੇ, ਤੋਤੀ ਮਰਿਆੜੇ ਲਈ ਫਿਰੇ। ਕਹਿੰਦਾ ਉਹ ਨੀ ਪਾਉਣਾ, ਉਹ ਦਿਮਾਗ ਡੈਮੇਜ ਹੋ ਚੁੱਕਾ ਹੁੰਦਾ। ਫਿਰ ਮੈਂ ਕਿਹਾ ਡਾਕਟਰ ਸਾਹਿਬ ਇੱਕ ਬੇਨਤੀ ਹੈ, ਜਿੰਨੀ ਦੁਨੀਆਂ ਦਾ ਮਰਜ਼ੀ ਦਾ ਦਿਮਾਗ ਪਾ ਦਿਓ, ਪੁਲਿਸ ਵਾਲੇ ਤਾਂ ਨਾ ਕਿਸੇ ਦਾ ਪਾ ਦਿਓ, ਚੌਂਕ ਚ ਧਰਨੇ ਲਾਉਣ ਲੱਗ ਜਾਂਗੇ, ਐਵੇਂ ਬਿਨਾ ਗੱਲ ਤੋਂ ਡਾਂਗਾ ਚੱਕ ਜਾਏ ਰੋਹ ਮਾਰਾਂਗੇ, ਫਿਰ ਜਾਣਾ ਖੜੇ ਚਪੇੜਾ ਮਾਰੂ ਫਾਇਦਾ ਕੋਈ? ਮੈਂ ਕਿਹਾ ਪੁਲਿਸ ਵਾਲੇ ਦਾ ਨਾ ਪਾਓ, ਹੋਰ ਜਿਹੜੀ ਮਰਜ਼ੀ ਵਰਾਇਟੀ ਪਾ ਦਿਓ। ਫਿਰ ਕਹਿੰਦਾ ਚਲੋ ਜਿਹਦਾ ਆ ਗਿਆ ਠੀਕ ਆ, ਇੰਕੜਾ ਉਹਨਾਂ ਤੋਂ ਪੁੱਛਣਾ ਸੀ ਤੇ ਦਿਮਾਗ ਦੇਖਣਾ, ਜੇ ਕੰਮ ਦਾ ਹੋਇਆ ਤਾਂ ਪਾ ਦਾਂਗੇ। ਮੈਂ ਕਿਹਾ ਜੀ ਇਹ ਦਿਮਾਗ ਤੁਸੀਂ ਪਾਣੀ ਜੀ ਰੋੜ ਦੇ, ਮੈਂ ਕਿਸੇ ਕੋਲ ਲਿਖੇ ਨਾ ਕਿਸੇ ਹੋਰ ਚੀਜ਼ ਨਾ ਪੈ ਜਾਵੇ। ਕਹਿੰਦੇ ਵੀ ਆਪਾਂ ਇਹ ਦਿਮਾਗ ਤੋਂ ਕੀ ਲੈਣਾ ਜੀ, ਪਾ ਲੈਣਾ
ਨਿਰਾ
ਤੂੰ ਉਹਨੂੰ ਕਹਿ ਬੈਠਾ ਕਿ ਮੈਨੂੰ ਦਿਮਾਗ ਵਾਪਸ ਦੇ ਦਿਓ, ਮੈਂ ਰੱਖਣਾ। ਤੂੰ ਰੱਖ ਕੇ ਤੂੰ
ਚਾਹੀਦਾ
ਕੀ ਕਰਨਾ?
ਕੰਮ ਕਦੇ
ਕੰਮ ਤੇ ਹੁਣ ਨੀ ਲੈ ਹੋਣ ਡਿਆ, ਮਗਰੋਂ ਕੀ ਕੰਮ ਆਊ? ਦਿਖਾਵਾਂਗੇ ਨਾ,
ਕਿਹੇ ਦਿਖਾਵਾਂਗੇ?
ਇਹ ਜਿਹੜਾ ਵਿਆਹ ਹੋਊ ਫਿਰ ਚੰਗਾ ਦਿਮਾਗ ਵਿਆਹ ਹੋਊਗਾ, ਵਹੁਟੀ ਨੂੰ ਦਿਖਾਊ ਪਹਿਲਾਂ ਮੈਂ ਇਦਾਂ ਦਾ ਦਿਮਾਗ ਸੀ। ਉਹ ਕਹੂਗੀ ਮੁੱਲ ਦਾ ਦਿਮਾਗ ਤੇ ਤੂੰ ਕਿਰਾਏ ਦੇ ਦਿਮਾਗ ਲਈ ਫਾਇਦਾ ਦੂੰਗਾ ਤਾਂ ਪਰਾਉਣਾ ਕਿਰਾਏ ਦੇ ਦਿਮਾਗ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਡਾਕਟਰ ਸਾਹਿਬ ਇੱਕ ਕੰਮ ਕਰੋ, ਜੇ ਧੌਣ ਹੀ ਲਾ ਕੇ ਕਿਸੇ ਚੰਗੇ ਭਲੇ ਬੰਦੇ ਦੀ ਲਾ ਦੋ, ਚਲੋ ਵੇਖਣ ਨੂੰ ਵੀ ਬੰਦਾ ਚੰਗਾ ਲੱਗੇ। ਉਹ ਕਹਿੰਦਾ ਰੱਬ ਦੀ ਬੇਇੱਜ਼ਤੀ ਕਰਨਾ? ਉਹਨੇ ਬੜੀ ਸੋਹਣੀ ਗੱਲ, ਕਹਿੰਦਾ ਰੱਬ ਦੀ ਬੇਇੱਜ਼ਤੀ ਕਰਦਾ? ਰੱਬ ਨੇ ਜੋ ਬਣਾਇਆ ਮਾੜਾ ਬਣਾਇਆ? ਤੇ ਮੈਂ ਕਿਹਾ ਵੀ ਦਿਮਾਗ ਵੀ ਜੀ ਰੱਬ ਨੇ ਬਣਾਇਆ, ਦਿਮਾਗ ਕਿਹੜਾ? ਬਾਬੇ ਨੇ ਕਿਤੇ ਚਾਈਨਾ ਚ ਸ਼ਿਫਟ ਮੰਗਵਾਇਆ, ਪੈਸੇ ਦੇ ਕੇ ਲਗਵਾਇਆ, ਜਦੋਂ ਉਹਨੇ ਦਿੱਤਾ ਤੇ ਉਹ ਵੀ ਫਿਰ ਲੱਗਾ ਰਹਿਣ ਦਿਓ? ਉਹ ਕਹਿੰਦਾ ਫਿਰ ਲੱਗਾ ਰਹਿਣ ਦਿਓ। ਉਹ ਗੁੱਸਾ ਕਰਕੇ ਚਲੇ ਗਿਆ। ਹੁਣ ਆਪਾਂ 14 ਵਾਲੇ ਨੂੰ ਮਿਲਣਾ, ਤੇ ਮੈਨੂੰ ਡਾਕਟਰ ਵੀ ਸ਼ਦਾਈ ਲੱਗਦਾ।
ਛੁੱਟੀ ਕਰੀਏ?
ਛੁੱਟੀ ਹੋ ਗਿਆ 3 ਘੰਟੇ
ਟਾਈਮ ਹੋ ਗਿਆ।
ਦੇਖੋ ਜੀ ਸਾਨੂੰ ਹੁਣ ਇਜਾਜ਼ਤ ਹੀ ਦੇ ਦਿਓ ਹੁਣ, ਕਿਉਂਕਿ ਸਾਡੇ ਤੇ 3 ਹੋ ਗਿਆ ਆਪਦੇ ਹਿਸਾਬ ਨਾਲ। ਹਲੇ ਤੇ ਸ਼ਦਾਈਆ ਬੈਠੇ ਹੀ ਆ,
ਮੈਨੂੰ ਨੀਂਦ ਆਉਂਦੀ ਆ।
ਤੇਰੀ ਨੀਂਦ ਦੇ ਚੱਕਰ ਚ ਹੁਣ ਉਹਨਾਂ ਨੂੰ ਕਹਿ ਦਈਏ ਸੌ ਜਾਓ ਤੁਸੀਂ, ਰੇਡੂ ਬੰਦ ਕਰਕੇ।
ਕੱਲ ਨੂੰ ਸਾਂ ਤਮੀਜ਼ ਨਹੀਂ ਸੀਗਾ।
ਕੀ ਸੀਗਾ?
ਤਮੀਜ਼
ਉਹਨੂੰ ਤਾਂ ਸੌ ਲੈਣ ਦੇ। ਉਹ ਨਹੀਂ ਉਹ ਭਰਾਵਾ, ਆ ਮੈਂ ਤੇਰਾ ਕੱਲ ਕਿਰਾਇਆ ਲਾਇਆ, ਮੈਂ ਹੁਣ ਪੂਰਾ ਇੱਦਾਂ ਹੀ ਕਰਨਾ।
ਕਿੱਦਾਂ?
ਚੱਲ ਤੂੰ ਐ ਕਰ, ਤੂੰ ਪੁੱਤ ਪੈ ਜਾ
ਪਿਛੇ ਮਹੀਨੇ ਦਾ ਕਰਾ ਦੇ,
ਉਹ ਵੀ ਤੈਨੂੰ ਦੇ ਦੇਣਾ। ਤੂੰ ਪੈ ਜਾ, ਤੂੰ ਸੌ ਜਾ, ਸੁਪਨੇ ਚ ਆਪਾਂ ਮਿਲਦੇ ਆ।
ਮੈਂ ਤੇ ਹੁਣ ਛੁਕਣਾ,
ਤੂੰ ਸੌ ਜਾ, ਸੁਪਨੇ ਚ ਮਿਲਦੇ ਆ, ਪੈ ਜਾ ਮੇਰਾ ਪੁੱਤ। ਤੇ ਗਾਣਾ ਕੋਈ ਜਾਂਦਾ ਜਾਂਦਾ ਦੱਸ ਜਾ।
ਰੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਪੰਦੀ ਦਾ, ਬੁਰੇ ਕੰਮ ਦਾ ਬੁਰਾ ਨਤੀਜਾ, ਆਪਣੇ ਦੇਸ਼ ਨੀ ਪੰਦੀ ਦਾ।
ਚੱਲ ਹੁਣ ਬਸ ਪੁੱਤ, ਹੁਣ ਤੂੰ ਇੰਨਾ ਕੁ ਪੈ ਜਾ, ਤੇਰੇ ਭਾਅ ਦੇ ਹੋ ਗਏ 3 ਘੰਟੇ, ਸੌ ਜਾ ਮੇਰਾ। ਤੈਨੂੰ ਵਿੱਚ ਵਿੱਚ ਤਾਂ ਪਿਆ ਹੀ ਬੁਲਾ ਲੂੰਗਾ, ਠੀਕ ਆ? ਹਾਂ, ਨਾਲੇ ਮੂੰਹ ਤਾਣ ਰੱਖੀ, ਚੀਜ਼ਾਂ ਨਾਲ ਮੂੰਹ ਚੋਂ ਨਿਕਲਣੀਆਂ, ਠੀਕ ਹੈ? ਐਵੇਂ ਸਾਰੇ ਡੀਹਾਈਡਰੇਸ਼ਨ ਦਾ ਹੀ ਨਾ ਸ਼ਿਕਾਰ ਹੋ ਜੀ, ਸਾਰਾ ਪਾਣੀ ਮੂੰਹ ਥਣੀ ਆਈ ਜਾਂਦਾ। ਹੈ ਡੀਹਾਈਡਰੇਸ਼ਨ, ਇਹ ਤਾਂ ਜੀ ਵਾਕਈ ਸਹੀ ਗੱਲ ਆ, ਹੋ ਜਾਂਦੀ ਇਹ ਤਾਂ ਹੋ ਜਾਂਦੀ ਆ। ਘੜੀ ਕੁ ਪਿੱਛੋਂ ਸਾਰੀ ਲਾਲ ਡਈ ਜਾਂਦੀ ਨਿਆਣੇ ਵਾਂਗੂ, ਇਹਨਾਂ ਦੀ ਜੰਮਦਾ ਜਿਹੜਾ ਜਿੰਨੀਆਂ ਸਿੱਧੇ ਲਾ ਗਿਆ। ਆ ਡਾਕਟਰ ਦਾ ਕਿਤੇ ਗਾਂ ਰਿਸ਼ਤਾ ਹੀ ਨਾ ਹੋਵੇ ਕਿਸੇ ਦਾ, ਮੈਂ ਤੇ ਆਹ ਵੀ ਵਿਚਾਰੇ ਦਾ ਕੰਮ ਹੀ ਕਰ ਛੱਡਿਆ ਤਾਂ। ਹਾਏ 7.5 ਫੁੱਟ ਦਾ ਜਵਾਨ ਆ, ਤੇ ਬੋਰੀ ਚ ਪਾ ਕੇ ਕਰਨ ਵਾਲਾ ਕਰ ਛੱਡਿਆ। ਚੱਲ ਕੋਈ ਨੀ, ਮੁਕਾਦਰਾਂ ਦੀਆਂ ਖੇਡਾਂ ਸਾਬ ਹੋ। ਲਗਤਾ ਜੀ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਸਰੋਤਿਆਂ ਦੇ ਨਾਲ ਗੱਲਬਾਤ ਕਰਦੇ ਆ। ਪਿਆਰੇ ਦੋਸਤੋ, ਤੁਸੀਂ ਵੀ ਜੇ ਹਰਮਨ ਸਟੂਡੀਓ ਦੇ ਵਿੱਚ ਕੋਈ ਜਾਣਕਾਰੀ ਜਾਂ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ request@harmanradio.com ਤੇ ਈਮੇਲ ਜਾਂ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ। ਪਿਆਰੇ ਦੋਸਤੋ, ਇਹ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਪ੍ਰੋਗਰਾਮ ਦੇ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
हरमन रेडियो नो तुसी कई तरीके दे नाल सुन सकते हो। एप्पल ऐप स्टोर तो तुसी आईफोन आईपैड अते आईपॉड टच ले हरमन रेडियो सर्च करो। एंड्रॉइड प्लेटफॉर्म ते तुसी गूगल प्ले स्टोर तो फ्री डाउनलोड करो। ब्लैकबेरी नोकिया अते विंडो मोबाइल ले तुसी ट्यून इन ऐप डाउनलोड करके हरमन रेडियो सर्च करो। harmanradio.com ते भी तुसी सुन सकते हो। कोई भी वाईफाई रेडियो सेट ते भी साडे चैनल उपलब्ध हैं।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦਿਆਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ कोई भी जानकारी साडे नाल सांझा करन लई भेजो सानू संदेश info@harmanradio.com ते।
ओ आओ जी आओ। ओ बिंदर आ देख ते तेरा कौन है।
हेलो मामा जी।
ओ वाह सोनू तू।
वीर जी सत श्री अकाल।
ओ भेणे ए ता पहला बड़ा बीमार रहिंदा सी नाले इहदा ता रंग भी पीला जिहा प्या रहिंदा सी नाले तू ता कहिंदी सी इहनू वीट तो एलर्जी आ जिथे भी तुसी जांदे सी ग्लूटन फ्री चीजां चुक्की फिरदे सी पर हुण ते इहदा भार भी वध गया ते रंग भी लाल है ए कमाल किद्दां होया।
वीर जी सारा कमाल है डॉक्टर विकास गुप्ता दा।
जी हां डॉक्टर विकास गुप्ता जो की स्पेशलाइज ने वीट एलर्जी नेजल एलर्जी स्किन एलर्जी फूड एलर्जी अते ड्रग एलर्जी विच ते नाल डॉक्टर पूजा गुप्ता जो की specialized ne in the treatments of cosmetic problems with latest American lasers. Vadheri jankari layi tusi ohna de clinic visit kar sakde ho. Rich Health Clinic, Railway Road, Malerkotla, Punjab. Ya tusi ohna nu call bhi kar sakde ho. 9876053563 te.
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਲੰਧ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923038।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।
ਓ ਬਾਲਾ ਓ ਪੁੱਤ ਹੁਣ ਤੇ ਲੰਘ ਗਿਆ ਸਿਆਲ ਹੈ ਹੁਣ ਤੇ ਗਰਮੀਆਂ ਦੇ ਵਿੱਚ ਹੁਣ ਉਹਦਾ ਹੀ ਮੇਲਾ ਦਾ ਵੀ ਬਦਲ ਜਾਣਾ ਆ ਕਦੋਂ ਨੀ ਬਦਲਣਾ
ਤਾਇਆ ਜੀ 5 ਤਰੀਕ ਨੂੰ ਕਹਿੰਦੇ ਆ ਵੀ ਆਸਟ੍ਰੇਲੀਆ ਦੇ ਵਿੱਚ ਟਾਈਮ ਬਦਲ ਜਾਣਾ
ਉਹ ਆਸਟ੍ਰੇਲੀਆ ਦਾ ਟਾਈਮ ਬਦਲ ਜਾਣਾ ਸਾਡਾ ਤੇ ਉਹ ਹੀ ਰਹਿਣਾ ਸਾਡਾ ਤੇ ਰੌਲਾ ਰੱਪਾ ਉਹ ਹੀ ਚੱਲਦਾ ਰਹਿਣਾ ਤਾਈ ਤੇਰੀ ਮੈਨੂੰ ਕੱਲ ਲੜ ਪਈ ਕਹਿੰਦੀ ਹੈ ਤੂੰ ਸਦਾਈਆਂ ਕਮਲਿਆਂ ਦਾ ਇਲਾਜ ਕਰਾਉਂਦਾ ਫਿਰਨਾ ਮੈਂ ਕਿਹਾ ਇਲਾਜ ਤੇ ਤੇਰਾ ਵੀ ਹੋਣ ਵਾਲਾ ਹੁਣ ਤੇਰੀ ਦਵਾਈ ਹੁਣ ਕਿਥੋਂ ਲਿਆ ਦੀਏ
ਉਹ ਜਿਹੜੀ ਗੋਲੀ ਨਾ ਨੀਂਦ ਜਿਹੜੀ ਵਪਾਰ ਦੇਣੇ ਉਹ ਮੈਨੂੰ ਵੀ ਦੇ ਯਾਰ ਇੱਕ ਪਤਾ ਤੇਰੀ ਤਾਈ ਨੂੰ
ਖਵਾਇਆ
ਸੁਤੀ ਰਿਹਾ ਕਰੂ ਗਾਲ ਬੜੀ ਬਰੋਂਦੀ
ਤਾਇਆ ਮੈਂ ਤੈ ਵਸਦਾ ਜੇ ਉਹ ਦਵਾਈ ਦੇਤੀ ਨਾ ਤਾਈ ਨੇ ਸੁਤੀ ਰਿਹਾ ਮੇਰੇ ਕੇਸ ਪਿਆ
ਉਹ ਚੱਲ ਕੋਈ ਨੀ ਕੇਸ ਨੂੰ ਰੋਈ ਜਾਂਦਾ ਕੇ ਨੀ ਆਪਣੇ ਤੇ ਕੇਸ ਪਾਇਆ ਤੂੰ ਕੇਸ ਨੂੰ
ਨਹੀਂ ਮੈਨੂੰ ਡਾਕਟਰਾਂ ਨੇ ਕਿਹਾ ਪਤਾ ਕੀ
ਹੋਰ ਕਿਸੇ ਨੂੰ
ਹਾਂ ਤੇਰੇ ਵਾਸਤੇ ਆ ਕਹਿੰਦਾ ਜੇ ਹੋ ਕੇ ਹੁਣ ਦਿੱਤੇ ਤੈਨੂੰ ਦੇਖ ਧੋਣ ਗਾਟੀ ਰਹਿ ਦਿੰਦੇ ਜੀ
ਉਹ ਮੈਂ ਤਾਂ ਕਹਿੰਦਾ ਵੀ ਓਦਾਂ ਹੀ ਕੰਮ ਹੀ ਕਰ ਛੱਡਿਆ ਤੇ ਆਪਣਾ ਐਤਕੀਆਂ ਡਾਕਟਰ ਵੈਰ ਕੱਢ ਗਿਆ ਕੋਈ
ਤਾਇਆ ਜੀ ਸਾਡੇ ਪਿੰਡ ਦੀ ਖੂਬੀ ਆ
ਖੂਬੀ ਤੇ ਤੁਹਾਡੇ ਪਿੰਡ ਦੀ ਕੋਈ ਨੀ ਐਵੇਂ ਰੌਲਾ ਪਾਈ ਗਿਆ
ਨਹੀਂ ਗੱਲ ਸੁਣ ਮੇਰੀ ਤਾਇਆ ਖੂਬੀ ਇਹ ਆ ਕਦੇ ਪੁਲਿਸ ਵਾਲਾ ਥਾਣੇ ਦਾ ਸਾਡੇ ਪਿੰਡ ਨੀ ਲਿਆ ਕਦੇ
ਤੁਸੀਂ ਪਹਿਲਾਂ ਹੀ ਪੈਸੇ ਦੇ ਦੇਣੇ
ਆਉਂਦੇ ਨੀ ਆ ਆਉਂਦੇ ਨੀ ਆ
ਮੈਂ ਤਾਂ ਕਹੀ ਆ ਨਾ ਜਦੋਂ ਪਹਿਲਾਂ ਹੀ ਚੜਾ ਚਾਹ ਦੇਣਾ ਉਹਨਾਂ ਨੂੰ ਕਹਿਣਾ ਵੀ ਚਲੋ ਜੀ ਆ ਤੁਹਾਡੇ 10,000 ਮਿਲੇ ਮਹੀਨੇ ਦੇ ਤੁਸੀਂ ਸਾਡੀ ਚੱਲਦੀ ਪੱਠੀ ਨੀ ਫੜਨੀ
ਨਹੀਂ ਸਾਡੇ ਆਉਂਦੇ ਨੀ ਪੈਸੇ ਦੇਈਦੇ ਨੀ
ਵਗਦਾ ਚਿੱਟਾ ਨੀ ਹਟਾਉਣਾ
ਆਉਂਦਾ ਹੀ ਨੀ
ਚਿੱਟਾ ਆਉਂਦਾ ਹੀ ਨੀ ਤੇ ਜਾਂਦਾ ਕਿਧਰ ਆ ਫਿਰ
ਆਪੇ ਜਾਵੇ ਨਾ ਜਾਵੇ ਸਾਡੇ ਪਿੰਡ ਨੀ ਆਉਂਦਾ
ਇਹ ਤੈਨੂੰ ਕਹਿੰਦੇ ਸਿਖਾ ਕੇ ਭੇਜੇ
ਦੂਜੀ ਗੱਲ ਇਹ ਆ ਨਾ ਕੋਈ ਲੜਾਈ ਝਗੜਾ ਹੋਊਗਾ
ਹੋਣਾ ਕੀ ਆ ਸਾਰੇ ਤਾਂ ਨੀਂਦ ਵਾਲੀਆਂ ਗੋਲੀਆਂ ਫਾਈ ਫਿਰਦੇ ਆ
ਤੀਜਾ ਹੈ ਕੰਮ ਹੈ ਹਜੇ ਹਰ ਚੌਂਕ ਦੇ ਵਿਚ ਕੈਮਰੇ ਲੱਗੇ ਹੋਏ ਦੋ ਦੋ ਕੈਮਰੇ ਦੋ ਦੋ ਤਿੰਨ ਤਿੰਨ ਕੈਮਰੇ
ਦੋ ਦੋ ਤਿੰਨ ਤਿੰਨ ਇਸ ਕਰਕੇ ਲਾਏ ਵੀ ਇੱਕ ਅੱਧਾ ਕੋਈ ਲਾਭ ਲਈ ਜਾਵੇ ਬਾਕੀ ਰਿਕਾਰਡਿੰਗ ਹੁੰਦੀ ਰਹੇ
ਨਹੀਂ ਕਰੰਟ ਲੱਗੂਗਾ ਮਾਲੂ ਉੱਥੇ ਇੱਥੇ ਇੰਨਾ ਚੁਰੰਟ
ਢਾਈ ਸੌ ਵੋਲਟ ਛੱਡਿਆ ਉਹਨੇ 250 ਤੋਂ ਉਹਨਾਂ ਦੇ ਪਿੰਡ ਉਹ ਨੀ ਆਉਂਦਾ ਤੇ ਉਹ ਇਕੱਲੇ ਕੈਮਰੇ ਨੀ
ਜਨੈਟਰ ਲਾਏ ਹੋਏ ਆ ਜੇ ਕੈਮਰੇ ਵਾਸਤੇ ਬੱਤੀ ਚੱਲੀ ਤਾਂ ਵੀ ਜਗੂਗੇ
ਤੇ ਜੇ ਕੋਈ ਉਹ ਜਨੈਟਰ ਹੀ ਚੱਕ ਕੇ ਲੈ ਜਾ ਫੇਰ ਆ
ਜਨੈਟਰ ਨੂੰ ਸਿੱਧੀਆਂ ਕੁੰਡੀਆਂ
ਮਤਲਬ ਉਹਨੂੰ ਵੀ ਕਰੰਟ ਲਾ
ਆਹੋ
ਬੱਲੇ ਹਰ ਕਹੇ ਤੁਸੀਂ ਕਰੰਟ ਨਾ ਸਾਂਭੀ ਖਰੇ ਤੁਹਾਡਾ ਪਿੰਡ ਕਿਹੜਾ ਕਮਾਨਦਾਰ
ਹੱਦਾ ਪੈਣਾ ਇੰਨਾ ਤਰੱਕੀ ਦਿਆਦੀ ਤਾਂ ਜਿੱਥੇ ਵਾਲਾ ਕੁੱਤਾ ਲਿਖ ਪਿਆ ਬੰਦਿਆਂ ਨੂੰ ਜਾਂ ਬੁੜੀਆਂ ਨੂੰ ਕੁੱਤਿਆਂ ਨੂੰ ਕਿਸੇ ਵੀ ਬੰਦਾ ਹੋਊਗਾ ਕੁੱਤਾ ਉਹਨੂੰ ਫੜ ਕੇ ਬੰਨ ਦਿੰਦੇ ਉਹ ਕਹਿੰਦੇ ਜਾਣ ਹੀ ਨਹੀਂ ਕੁੱਤਾ
ਪਿੰਡ ਚ ਜੇ ਕੋਈ ਵੀ ਕੁੱਤਾ ਟੱਕਰਿਆ ਉਹਨੂੰ ਬੰਨ ਲੈਂਦੇ ਆ
ਉਹਨੂੰ ਲੈ ਕੇ ਨੀ ਜਾਣਾ ਉਹਨੂੰ ਪਤਾ ਕਿੱਥੇ ਹੈਗਾ
ਪਿੰਡ ਵਾਲੇ ਦਾ ਕੁੱਤਿਆਂ ਨਾਲ ਕੀ ਵੈਰ ਆ ਮੈਨੂੰ ਇਹ ਨੀ ਸਮਝ
ਗੰਦ ਬਹੁਤ ਪਾਉਂਦੇ ਆ
ਤੁਹਾਡੇ ਪਿੰਡ ਵਾਲਿਆਂ ਨਾਲੋਂ ਵੀ ਜ਼ਿਆਦਾ
ਹੋਰ
ਕਿਉਂ ਕੁੱਤੇ ਤਾਂ ਕਹਿੰਦੇ ਸਿਆਣੇ ਬਹੁਤ ਆ
ਇਹਨੂੰ ਪਤਾ ਕਿੱਥੇ ਹੈ ਗਈਦਾ ਦੇ ਆ ਤੂੰ
ਚਲੋ ਬੇਟੇ ਅੱਛਾ ਦੇਹਰਾਦੂਨ ਤੋਂ ਗੱਲ ਯਾਦ ਆਈ ਆਪਾਂ ਦੇਹਰਾਦੂਨ ਨੀ ਜਾਣਾ ਉਹੀ ਤੇਰਾ ਦਿਮਾਗ ਆਇਆ ਹੋਰ ਕਿਹੜਾ ਕੰਮ ਆ ਚਲੋ ਬਾਕੀ ਤਾਇਆ ਜੀ ਅੱਗੇ ਪੰਕਜ ਠਾਕੁਰ ਸਾਹਿਬ ਜਪਾਨ ਵਾਲੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਵੀਰ ਨੂੰ ਤੇ ਪਾਲੇ ਭਾਜੀ ਨੂੰ ਸਤਿ ਸ੍ਰੀ ਅਕਾਲ ਪਾਲੇ ਬਲਾਪੁਰ ਕਹਿੰਦੇ ਤਾਇਆ ਜੀ ਮੇਰਾ ਵੀ ਰਿਸ਼ਤਾ ਕਰਾ ਦਿਓ ਪਾਲੇ ਬਾਈ ਵਾਂਗੂ ਮੇਰਾ ਵੀ ਰਿਸ਼ਤਾ ਨੀ ਹੁੰਦਾ ਉਹ ਪੜਾਵਾ ਹਾਲੇ ਤਾਂ ਪਾਲੇ ਦਾ ਹੀ ਹੋਣ ਰਿਹਾ ਪਾਲੇ ਇਹਨੂੰ ਵੀ ਇੱਕ ਪਤਾ ਦੇ ਦੇ ਪੁੱਤ
ਹੋਈਦਾ
ਆ ਸੁਤਾ ਰਹੋ ਫਿਰ ਇਹ ਨਾ ਮਨ ਚ ਖਿਆਲ ਆਉਣ ਵਿਆਹ ਦੇ ਤਾਂ ਨਾ ਲੈਣਾ ਦਿੰਦੇ
ਵਿਆਹ ਦੋ ਦਿਨ ਪਤਾ
ਵਿਆਹ ਦਾ ਕਿਹੜਾ ਪਤਾ ਜੀ ਇਹਨੂੰ ਵਿਆਹ ਦੀ ਬਹੁਤ ਇਹ ਤਾਂ ਵੱਡਾ ਹੀ ਬਹੁਤ ਪਤਾ ਬਾਈ ਕਿੰਨੇ ਦਿਨ ਚ ਖਾਣੀਆਂ ਕੋਈ
ਇੱਕ ਦਿਨ ਇੱਕ ਦਿਨ ਨੇ ਕਾਜ ਦੁੱਧ ਨਾ ਦੇ
ਦੁੱਧ ਦਹੀਂ ਹੋਰ ਕੀ ਮੱਖਣ ਨਾ ਚੱਲ ਪੁੱਤ ਆ ਹੀ ਉਹ
ਮੱਖਣੀ ਚੱਲਣੀ ਪੈਂਦੀ ਸ਼ਰੀਰ ਚ
ਸਿਰ ਚ
ਆਹੋ
ਤੂੰ ਝਸਦਾ ਮੱਖਣੀ
ਮੈਨੂੰ ਚੇਤਾ ਹੀ
ਬਾਪੇ ਤੂੰ ਤੇਰਾ ਕੰਮ ਹੋਏ ਦਵਾਈਆਂ ਖੁਸ਼ਕ ਬੜੀਆਂ
ਬਹੁਤ ਤਾਰੂ ਚੱਕਦੇ ਆ
ਤੂੰ ਮੈਂ ਉਹੀ ਤਾਂ ਕਹਿ ਰਿਹਾ ਵੀ ਤੂੰ ਮੱਖਣੀ ਮਿਲਾ ਮੱਖਣੀ ਲੈ ਜਾਈ ਮੇਰੇ ਕੋਲ ਮੱਖਣੀ ਤੁਸੀਂ ਕੱਢ ਦੇ
ਮਹਿੰਗੀ ਆ ਮੱਖਣੀ
ਮੱਖਣੀ ਆ ਤੇਰੇ ਲਈ ਸਭ ਕੁਝ
ਪੰਜ ਸੌ ਰੁਪਏ ਕਿਲੋ
ਉਹ ਤੈਨੂੰ ਅਸੀਂ ਦੇਣ ਦਾ ਤੈਨੂੰ ਇਸ ਗੱਲ ਕੀ ਅਮੂਲ ਵਾਲਿਆਂ ਦੀ ਮੱਖਣੀ ਮਿਲ ਆ ਉਹ ਤਾਂ ਲੂਣ ਵਾਲੀ ਹੁੰਦੀ ਤੇ ਲੂਣ ਵਾਲੀ ਕੇ ਸਿਰ ਨੂੰ ਵੱਢਦੀ ਆ ਲੂਣ ਵਾਲੀ ਲੂਣ ਸਗੋਂ ਚੰਗਾ ਸਿਹਤ ਲਈ
ਸਾਰੇ
ਪੁੱਤ ਡੀਹਾਈਡਰੇਸ਼ਨ ਹੀ ਹੋਊਗੀ ਜਿੰਨਾ ਆਪਣੇ ਮੂੰਹ ਚੋਂ ਪਾਣੀ ਨਿਕਲ ਜਾਂਦਾ ਆਪਾਂ ਛੇਤੀ ਮਰੇ ਤੇ ਮਰੇ ਡੀਹਾਈਡਰੇਸ਼ਨ ਆ ਮਰਨਾ ਡਾਕਟਰ ਮੈਨੂੰ ਕਹਿੰਦਾ ਸੀ ਕਹਿੰਦਾ ਪਾਣੀ ਆਪਦੇ ਮਰੀਜ਼ ਨੂੰ ਪਿਆਉ ਮੈਂ ਕਿਹਾ ਤੇਰੇ ਮਾਰ ਕੇ ਥਾਪੜ ਮਾਰ ਦੂੰ ਜੇ ਤੂੰ ਮਰੀਜ਼ ਕਿਹਾ ਮੇਰਾ ਤੇ ਪੋਤਾ ਮੇਰੇ ਮੈਂ ਕਿਹਾ ਪੁੱਤ ਤੋਂ ਤਾਂ 11-12 ਹੀ ਆ ਤੇ ਲਾਡਲਾ ਮੇਰਾ ਇਹ ਹੀ ਆ ਕਹਿੰਦਾ ਲਾਡਲੇ ਦਾ ਕਰਕੇ ਤੁਸੀਂ ਵਿਗਾੜਿਆ ਮੈਂ ਕਿਹਾ ਵਿਗਾੜਿਆ ਸੀ ਕਿ ਕਿਸੇ ਨੂੰ ਛੇੜ ਕੇ ਆਉਣੇ ਉਹ ਵਿਗਾੜੇ ਦਾ ਕਿ ਮਤਲਬ ਕਹਿੰਦਾ ਗੱਲ ਹੀ ਨੀ ਮੇਰੀ ਸੁਣਦਾ ਮੈਂ ਕਿਹਾ ਗੱਲ ਤੇ ਅਸੀਂ ਵੱਡੇ ਵਡੇਰਿਆਂ ਦੀ ਨੀ ਸੁਣੀਦੀ ਤੂੰ ਕਿਹੜਾ ਬਲਾ ਮੈਂ ਕਿਹਾ ਡੈਡੀ ਇਹਦੇ ਨੇ ਕਿਹਾ ਸੀ ਉਹ ਜਾ ਪੁੱਤ ਚਾਹ ਲੈ ਗਿਆ ਕਹਿੰਦਾ ਡੈਡੀ ਨੂੰ ਫੜ ਲਿਆ ਸੀ ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਆਰਡਰ ਦੇਣ ਵਾਲਾ
ਉਹ ਕਹਿੰਦਾ ਮੈਂ ਤੇਰਾ ਪਿਓ ਆ। ਕਹਿੰਦਾ ਮਾਂ ਮੇਰੀ ਨੇ ਮੈਨੂੰ ਪੈਦਾ ਕੀਤਾ, ਉਹ ਮਾਰੇ ਆਡਰ ਤੂੰ ਕਿਹੜੀ ਬੁਲਾ। ਮੈਂ ਕਿਹਾ ਉਹਨੇ ਫੜ ਲਿਆ ਸੀ ਤੇ ਪਿੰਡ ਚ ਚਰਚਾ ਹੋ ਗਿਆ, ਨਿਆਣੇ ਪਿਓਆਂ ਨੂੰ ਹੱਥ ਪਾਉਣ ਲੱਗ ਪਾਇਆ। ਮੈਂ ਕਿਹਾ ਇਹ ਤਾਂ ਬਲਾ ਛੱਡਣਾ, ਖਾ ਜਾਂਗੇ ਕੱਚੇ ਨੂੰ, ਦੰਦੀਆਂ ਵੱਢ ਵੱਢ ਕੇ
ਗਜਰੀਲਾ ਖਾਈ। ਵਿਆਹ ਵੀ ਅੱਜ ਤੂੰ ਪੈਸੇ ਤੂੰ ਰੁਪਏ ਵਿਆਹ ਵਿੱਚ ਮੈਂ ਜਾਣਾ ਉੱਥੇ
ਚੱਲਦੇ ਚੱਲਦੇ ਆ
ਕੋਟ ਪਿੰਡ ਸੁਣਾਇਆ ਪਿਆ
ਇਹਨੂੰ ਗਾਣਾ ਸੁਣਾ ਚੱਲਦੇ ਆ ਫਿਰ ਵਿਆਹ ਵਾਲੇ ਪਾਸੇ ਨੂੰ
ਮੁੰਡਾ ਆਪਣੇ ਵਿਆਹ ਵੀ ਨੱਚਦਾ ਫਿਰ
ਉਹ ਵੀ ਸੁਣਾਉਣੇ ਪਤਾ ਕਿ ਮੇਲੇ ਵਾਲਾ ਕੀ ਡੱਲੇ ਵੀ ਆ ਚੱਕਾ ਮੇਲਾ
ਬਾਬੇ ਦੀ ਸਕੀ ਸੁਲਤਾਨ ਦੀ ਜਗ੍ਹਾ ਤੇ
ਤੋ ਗੈਰੀ ਸੰਧੂ ਦਾ ਤਾਇਆ ਜੀ ਵਾਲਾ ਵਾਲਾ ਸੁਣਨਾ ਚਾਹੁੰਦੇ ਨੇ ਗੀਤ ਉਹ ਭਰਾਵਾ ਇਹਨੂੰ ਸੁਣਾ ਦੇ ਗੈਰੀ ਸੰਧੂ ਵਾਲਾ ਸੁਣਾ ਦੇ ਉਹ ਮਲਕੀਤ ਆ ਇਹਨੂੰ ਗੈਰੀ ਸੰਧੂ ਸੁਣਾ ਦੇ ਅਸੀਂ ਤੇ ਗੀਤ ਬੜਾ ਟੋਪ ਦਾ ਸੁਣਾਉਣ ਲੱਗੇ ਸੀ ਤੇ ਵਿਚੋਂ ਗੁਰੂ ਗੈਰੀ ਸੰਧੂ ਦੁਆਲੇ ਹੋ ਗਿਆ ਯਾਰ ਲਾ ਦੇ ਭਰਾਵਾ ਲਾ ਦੇ ਲਈ ਉਹ ਲਾ ਦੇ ਉਹ ਗੀਤ ਵੀ ਸੈਟੀ ਉਹ ਲਾ ਦੇ
ਜੈ ਮਾਤਾ ਜੀ। ਗੈਰੀ ਸੰਧੂ ਦੀ ਆਵਾਜ਼ ਦੇ ਵਿਚ ਇਹ ਗੀਤ ਆਪਾਂ ਸੁਣਿਆ, ਬਹੁਤ ਹੀ ਪਿਆਰਾ ਗੀਤ।
ਗੀਤ ਵਾਲੀਆਂ ਦੀ ਜਗੜ ਹੰਦੂ ਗੈਰੀ ਕੱਢੀ ਜਾਂਦਾ, ਇਹ ਰੁੜਕੀ ਘੁੜਕੀ ਦਾ
ਰੁੜਕੀ ਘੁੜਕੀ ਦਾ ਰੁੜਕੇ ਦਾ
ਅੱਛਾ ਰੁੜਕੀ ਘੁੜਕੀ ਦੇ ਰੁੜਕੇ ਇੱਕੋ ਥਾਈ ਆ ਮੈਂ ਗਿਆ। ਇਹ ਜਿਹੜਾ ਦੂਰਾ ਨਹੀਂ ਆਪਣੇ ਉਧਰ ਆਲਾ ਪਾਲਾ ਪਾਲੇ ਦਾ ਜਿਹੜਾ ਪ੍ਰਾਹੁਣਾ ਪਾਲੇਗਾ ਉਹ ਰੁੜਕੀ ਦਾ ਹੀ ਆ। ਮੈਂ ਇਹਦੇ ਨਾਲ ਇੱਕ ਦੋ ਵਾਰ ਗਿਆ ਰੁੜਕੀ ਪਿੰਡ ਚੰਗਾ।
ਅੱਛਾ
ਰੁੜਕੀ ਵੀ ਗਿਆ ਰੁੜਕਾ ਵੀ ਗਿਆ ਬੜੇ ਲਾਗੋ ਲਾ ਕੇ ਜਿੱਦਾਂ ਆਪਣਾ ਧਾਰਪੁਰਾ ਤੇ ਤਾਸ਼ਪੁਰਾ ਏਦਾਂ ਹੀ ਲਾਗੋ ਲਾ ਗਈ।
ਠੀਕ ਆ
ਚੱਲ ਗਿਆ ਪਾਲਾ
ਚਾਹ ਲੈਣ ਗਿਆ
ਚਾਹ ਲਾਜ ਪਾਜਣਾ ਸਹੀ ਉਹਦਾ ਕੀਤਾ ਡਾਕਟਰ ਨੇ ਆਪਣੇ ਨਾਲ ਵਹਿ ਜੀ ਆ ਇਹਨੂੰ ਕਈ ਨਾਮ ਚੌਦਾਂ ਨੂੰ ਜਾ ਕੇ ਨਾ ਇਹਦਾ ਉਹ ਓਪਰੇਸ਼ਨ ਕਰਾ ਕੇ ਠੀਕ ਹੀ ਕਰਾ ਲੈਣਾ ਪੰਛੀ ਦੀ।
ਚਲੋ ਤਾਇਆ ਜੀ ਠੀਕ ਹੀ ਹੋ ਜਾਓ ਰੱਬ ਕਰੇ, ਕਿਉਂਕਿ ਭਾਜੀ ਰੌਣਕੀ ਆ ਤੇ ਉਹ ਫਿਰ ਦਵਾਈ ਦਾ ਕਰਕੇ ਉਹ ਹੋਰ ਤਰ੍ਹਾਂ ਹੋ ਜਾਂਦਾ।
ਉਹ ਅਸਲ ਚਮਕਦਾਂ ਖੇਡਾਂ ਪੁੱਤ ਤਕਦੀਰਾਂ ਦੇ ਨਾਲ ਕਿਸੇ ਦੀ ਕੋਈ ਜ਼ਬਰਦਸਤੀ ਨਹੀਂ, ਸਭ ਤਕਦੀਰਾਂ ਦੀਆਂ ਖੇਡਾਂ। ਆਮ ਆਪਾਂ ਕਹਿ ਦਈਦਾ ਜੋ ਬੰਦਾ ਕਰਦਾ ਉਹ ਭੁਗਤਦਾ। ਹੁਣ ਇਹਨੇ ਵਿਚਾਰੇ ਨੇ ਕੀ ਮਾੜਾ ਕੀਤਾ ਬਈ? ਕੁਛ ਵੀ ਨੀ, ਇਹਨੇ ਨੀ ਮਾੜਾ ਕੀਤਾ, ਵੱਡੇ ਵਡੇਰਿਆਂ ਦੀਆਂ ਕੀਤੀਆਂ ਦਾ ਵਿਚਾਰਿਆਂ ਨੂੰ ਮੁੜ ਰਿਹਾ। ਇਹ ਜਿਹੜੇ ਭੁੱਲਾਂ ਹੁੰਦੀਆਂ ਜਿਹੜੀਆਂ ਕਮੀਆਂ ਹੁੰਦੀਆਂ ਇਹ ਕਈ ਵਾਰ ਆਉਣ ਵਾਲੀਆਂ ਪੀੜੀਆਂ ਨੂੰ ਤਰਸਣਾ ਪੈਂਦਾ, ਉਹਨਾਂ ਨੂੰ ਭੁਗਤਣਾ ਪੈਣਾ। ਹੁਣ ਇਹਦਾ ਆਪਾਂ ਕੋਈ ਕਸੂਰ ਕਰ ਨਹੀਂ ਸਕਦੇ ਕਿ ਉਹ ਪਾਪ ਕਰਦਾ ਰਿਹਾ ਪਹਿਲੇ ਜਨਮਾਂ ਜੀ।
ਤਾ ਜੀ ਫਿਰ ਇਹਦਾ ਕੀ ਨੁਕਸਾਨ? ਇਹ ਤਾਂ ਗਲਤ ਗੱਲ ਆ ਨਾ, ਇਹ ਤੇ ਫੈਸਲਾ ਨਾ ਹੋਇਆ ਰੱਬ ਦਾ ਕੋਈ, ਭੁਗਤਣਾ ਬੱਚਿਆਂ ਨੂੰ ਪਵੇ ਤੇ ਮਾਪੇ ਕਰਨ ਗਲਤੀਆਂ। ਉਹ ਮਾਪਿਆਂ ਦੀਆਂ ਪੁੱਤ ਹੁਣ ਇਹਦੇ ਰਾਹ ਰੀਤ ਆ। ਜਿਹੜਾ ਬੂਟਾ ਹੁੰਦਾ ਉਹ ਆਪਣੀਆਂ ਬਿਮਾਰੀਆਂ ਤੇ ਆਪਣੀਆਂ ਤਾਕਤਾਂ ਉਹ ਆਉਣ ਵਾਲੀ ਪਨੀਰੀ ਦੇ ਵਿੱਚ ਟ੍ਰਾਂਸਫਰ ਕਰਦਾ। ਇੱਕ ਬੀਜ ਜਦੋਂ ਆਪਾਂ ਅੰਬ ਦਾ ਬੂਟਾ ਜਾਂ ਕੋਈ ਬੇਰਾਂ ਦੀ ਗੇਟਕ ਜਿਹੜੀ ਆ ਜਾਂ ਅੰਬ ਦੀ ਗੇਟਕ ਆ ਜਾਂ ਅਮਰੂਦ ਦੇ ਦਾਣੇ ਆ, ਉਹ ਸਾਰੇ ਬੂਟੇ ਦੀਆਂ ਵਿਸ਼ੇਸ਼ਤਾਵਾਂ ਤੇ ਸਾਰੇ ਬੂਟੇ ਦੀਆਂ ਬਿਮਾਰੀਆਂ ਉਹਦੇ ਵਿੱਚ ਹੀ ਹੁੰਦੀਆਂ। ਤੇ ਉਹ ਜਿਹੜੀ ਅਗਲੀ ਪਨੀਰੀ ਉਗਦੀ ਆ ਉਹ ਉਸੇ ਤਰੀਕੇ ਦੀ ਹੀ ਫਲ ਪੈਦਾ ਕਰਦੀ ਜਿੱਦਾਂ ਦੇ ਉਹਦਾ ਅਸਲ ਬੂਟਾ ਕਰਦਾ ਰਿਹਾ ਪੈਦਾ। ਫਲ ਥੋੜੇ ਜਾਂ ਵੱਧ ਇਹ ਨਹੀਂ ਕਹਿ ਸਕਦੇ, ਉਹ ਸੇਮ ਵਰਾਇਟੀ ਸੇਮ ਹੀ ਹੋਊ। ਲੰਗੜੇ ਅੰਬ ਦੀ ਗਿੜਕ ਤੋਂ ਤਿਆਰ ਕੀਤਾ ਗਿਆ ਅੰਬ ਦਾ ਬੂਟਾ ਲੰਗੜੇ ਅੰਬ ਵੀ ਪੈਦਾ ਕਰੂ। ਤੇ ਕਈ ਵਾਰ ਵਿਗਿਆਨੀ ਜਿਹੜੇ ਆ ਯੂਨੀਵਰਸਿਟੀਆਂ ਵਾਲੇ ਆ ਇਹ ਕੀ ਕਰਦੇ ਆ, ਦੋ ਬੂਟਿਆਂ ਦੀਆਂ ਇਹਦਾ ਉਹ ਛਿਲ ਕੇ ਉਹਨਾਂ ਨੂੰ ਜੋੜ ਕੇ ਤੇ ਉਹਦੀ ਪਿਉਂਦ ਤਿਆਰ ਕਰਦੇ ਆ। ਲੰਗੜੇ ਅੰਬ ਨੂੰ ਦੁਸਹਿਰੀ ਅੰਬ ਦੇ ਨਾਲ ਮੇਲ ਛੱਡਿਆ, ਕੋਈ ਨਵੀਂ ਵਰਾਇਟੀ ਪੈਦਾ ਕਰ ਛੱਡੀ। ਉਹਨਾਂ ਲੰਬੜੇ ਅੰਬ ਵਾਲੀ ਉਹਦੇ ਚ ਵਰਾਇਟੀ ਦਾ ਨਾਂ, ਉਹਦੇ ਚ ਦੁਸਹਿਰੀ ਵਾਲੀ, ਉਹ ਦੋਵੇਂ ਮਿਕਸ ਜੀ ਵਰਾਇਟੀ ਜਿਹੜੀ ਆ ਉਹ ਹੋਰ ਹਿਸਾਬ ਦੀ ਕੱਢ ਕੇ ਲਿਆ ਸੀ। ਹੁਣ ਕੋਈ ਅੰਬ ਬਹੁਤ ਵੱਡੇ ਆ ਪਰ ਉਹ ਮਿੱਠੇ ਨਹੀਂ, ਕੋਈ ਅੰਬ ਬੜੇ ਨਿੱਕੇ ਆ ਪਰ ਮਿੱਠੇ ਬਹੁਤ। ਉਹਨਾਂ ਦੋਵਾਂ ਨੂੰ ਮਿਲਾ ਕੇ ਉਹਨਾਂ ਨੇ ਅੰਬ ਦਾ ਜਿਹੜਾ ਸਹਿਜ ਆ ਉਹ ਵੱਡਾ ਕਰਤਾ, ਮਿਠਾਸ ਉਹ ਦੂਸਰੇ ਬੂਟੇ ਨੂੰ ਦਿੱਤੀ, ਉਹ ਨਵੀਂ ਵਰਾਇਟੀ ਪੈਦਾ ਹੋਈ ਜੀ।
ਇਹ ਜਿਹੜੇ ਮੇਲ ਮਿਲਾਪ ਆ ਇਹ ਇਹਨਾਂ ਦੀ ਬਦੌਲਤ ਗਾਂ ਬੂਟੇ ਜਿਹੜੇ ਆ ਉਹ ਸੁਧਰੀ ਜਾਂਦੇ ਆ ਜਾਂ ਉਹਨੂੰ ਸੰਭਾਲੀ ਜਾਂਦੇ। ਨੀ ਆਮ ਕੀ ਸੀ ਕਿ ਬੂਟਾ ਆਪਣੀਆਂ ਬਿਮਾਰੀਆਂ ਆਪਣੀਆਂ ਵਿਸ਼ੇਸ਼ਤਾਵਾਂ ਜਾਂ ਆਪਣੇ ਰੋਗ ਅਵਲ ਦਾ ਰੋਗਾਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਖਾਸ ਤੌਰ ਤੇ ਬੂਟਾ ਉਹ ਆਪਣੇ ਬੀਜਾਂ ਚ ਭਰ ਕੇ ਹੀ ਭੇਜਦਾ ਵੀ ਮੈਂ ਤੇ ਆ ਦੁੱਖ ਸਹਿ ਲੈ, ਮੇਰਾ ਜਿਹੜਾ ਅਗਲੀ ਪਨੀਰੀ ਮੇਰਾ ਅਗਲਾ ਬੂਟਾ ਉਹ ਨਾ ਸਵੇ। ਉਹਨੂੰ ਕੋਈ ਉੱਲੀ ਲੱਗੀ ਆ, ਉਹਨੂੰ ਕੋਈ
ਹੋਰ ਕੋਈ ਅਟੈਕ ਹੋ ਗਿਆ ਉਸੇ ਤਰੀਕੇ ਦੀਆਂ ਉਹ ਯਾਦ ਸ਼ਕਤਾਂ ਉਹਦੇ 'ਚ ਭਰਦਾ ਤੇ ਹੋਰ ਸਟਰੋਂਗ ਹੋਵੇ ਬੂਟਾ। ਇਸੇ ਕਰਕੇ ਜਿੱਥੇ ਬੂਟਾ ਬੜੀ ਔਖੀ ਪਰਿਸਥਿਤੀ ਦੇ ਵਿੱਚ ਹੋਊਗਾ ਉੱਥੇ ਉਹ ਜ਼ਿਆਦਾ ਫਲ ਲੱਗਣਗੇ, ਉਹ ਜ਼ਿਆਦਾ ਬੀਜ ਪੈਦਾ ਕਰੂ ਤਾਂ ਕਿ ਹੁਣ ਦੀ ਜਿਹੜੀ ਆ ਉਹ ਜ਼ਿਆਦੀ ਹੋਵੇ ਕਿ ਆਉਣ ਵਾਲੀ ਪਨੀਰੀ ਜੇ ਸਾਡੀ ਮਰ ਵੀ ਜਾਵੇ ਸੌ ਪੰਜਾਹ ਫੇਰ ਵੀ ਬੂਟੇ ਉੱਗ ਜਾਣ ਅਤੇ ਇਹਨਾਂ ਦੀ ਅੱਜ ਫਾਇਦਾ ਬੰਦਾ ਚੱਕ ਕੇ ਤਾਂ ਵਾਹ ਵਾਹ ਫਲ ਛਕਦਾ। ਬੰਦੇ ਦੇ ਵਿੱਚ ਵੀ ਇਹੋ ਚੀਜ਼ ਆ, ਮਾਂ ਪਿਓ ਦੇ ਗੁਣ ਅਤੇ ਮਾਂ ਪਿਓ ਦੇ ਅਵਗੁਣ ਉਹ ਬੱਚੇ ਦੇ ਵਿੱਚ ਹੋਣੇ ਹੀ ਹੋਣੇ ਆ, ਬਾਕੀ ਬਾਹਰੀ ਤੱਤ ਬਹੁਤ ਘੱਟ ਅਸਰ ਕਰਦੇ ਆ। ਕਿਉਂਕਿ ਵਿਗਿਆਨੀਆਂ ਨੇ ਹੁਣ ਸਿੱਧ ਕਰ ਛੱਡਿਆ ਦਿਮਾਗ ਜਿਹੜਾ ਉਹ ਜਦੋਂ ਬਣਦਾ ਉਹ ਜੋ ਦਿਮਾਗ ਦੇ ਜਿਹੜੇ ਤੰਤੂ ਨਾੜ ਆ ਉਸੇ ਤਰੀਕੇ ਦੇ ਵਿਕਸਿਤ ਹੁੰਦੇ ਆ, ਉਹਨਾਂ ਦੀ ਹੀ ਫੋਟੋ ਕਾਪੀ ਹੁੰਦੀ ਹੈ ਮਾਂ ਪਿਓ ਦੀ। ਫਿਰ ਜਿਹੜੀ ਚਮੜੀ ਆ ਸਰੀਰ ਆ ਸਾਡਾ ਇਹ ਬੜੀਆਂ ਯਾਦਾਂ ਸਾਂਭ ਕੇ ਰੱਖਦਾ, ਸਾਡੇ ਨੈਣ ਨਕਸ਼ ਬੜੀਆਂ ਯਾਦਾਂ ਸਾਂਭ ਕੇ ਰੱਖਦੇ ਨੇ। ਸਰੀਰ ਜਦੋਂ ਬਣਦਾ ਬੰਦੇ ਦਾ ਬੱਚੇ ਦਾ ਉਹ ਨੱਕ ਮੂੰਹ ਅੱਖਾਂ ਬੁੱਲ ਪਰਵਟੇ ਰੰਗ ਤੇ ਬਾਕੀ ਸਭ ਸਰਜਣਾ ਜਿਹੜੀ ਆ ਉਹ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਦੀ ਯਾਦ ਸ਼ਕਤੀ ਦੇ ਵਿੱਚੋਂ ਹੀ ਨਿਕਲੀ ਹੁੰਦੀ। ਫਿਰ ਜੋ ਕਰਮ ਬੇਕਰਮ ਜਿਹੜੇ ਮਾਪਿਆਂ ਦੇ ਕੀਤੇ ਹੁੰਦੇ, ਜਦੋਂ ਕੋਈ ਨਵੇਂ ਤੂੰ ਮਾਪਿਆਂ ਦੇ ਕੀਤੇ ਤੇ ਬੱਚਿਆਂ ਦੇ ਕੀ ਅਸਰ, ਗੁਨਾਹ ਹੁੰਦਾ ਪਾਪ ਹੁੰਦਾ ਜਾਂ ਪੁੰਨ ਹੁੰਦਾ ਜਾਂ ਲੋਭ ਹੁੰਦਾ ਜਾਂ ਲਾਲਚ ਹੁੰਦਾ, ਜੋ ਮਾਂ ਪਿਓ ਦੇ ਸੀ ਉਹੀ ਤੇ ਉਹਨੇ ਟਰਾਂਸਫਰ ਕਰਨਾ ਨਾ ਬੱਚੇ, ਜੋ ਸਾਡੇ ਸੁਭਾਅ ਜੋ ਸਾਡੇ ਲੋਭ ਲਾਲਚ ਜੋ ਵੀ ਹੋਈ ਜ਼ਿੰਦਗੀ ਦੇ ਵਿੱਚ ਕਮਾਇਆ ਹੰਡਾਇਆ ਉਹ ਸਾਡਾ ਜਿਹੜਾ ਸਾਰਾ ਅਸਰ ਆ ਮਾਨਸਿਕਤਾ ਦਾ ਉਹ ਬੱਚੇ ਦੇ ਵਿੱਚ ਆਉਣਾ ਹੀ ਆਉਣਾ। ਤਾਂ ਜੇ ਕਹਿੰਦੇ ਆ ਵੀ ਜਦੋਂ ਮਾਂ ਪਿਓ ਨੇ ਕੀਤੇ ਗੁਨਾਹ ਭੁਗਤਣੇ ਬੱਚਿਆਂ ਨੂੰ ਪੈਂਦੇ ਆ, ਮਾਂ ਪਿਓ ਸ਼ਿਕਾ ਮਾਰੀ ਜਾਂਦਾ ਤੇ ਬੱਚੇ ਨੂੰ ਵੀ ਗਾਂ ਅਲਰਜੀਆਂ ਜਾਂ ਸ਼ਿਕਾ ਹੀ ਹੋਣੀਆਂ। ਉਹ ਸਾਰਾ ਕੁਛ ਆਇਆ ਹੀ ਸਾਨੂੰ ਇੱਥੋਂ। ਫਿਰ ਇਹਤੋਂ ਬਾਅਦ ਆ ਬੱਚਾ ਜੇ ਆਪਣੀ ਮਿਹਨਤ ਲਾ ਲਾ ਜਾਂ ਬੱਚਾ ਆਪਣੀ ਹਿੰਮਤ ਲਾ ਲਾ ਜਾਂ ਬੱਚਾ ਜੇ ਕੋਈ ਜਾਗ ਗਿਆ ਗੁਰ ਗਿਆਨ ਦੇ ਨਾਲ ਉਹ ਫਿਰ ਬੜੇ ਬਦਲਾਅ ਲਿਆ ਸਕਦਾ। ਐਸੀ ਖੁੱਲ ਕੁਦਰਤ ਨੇ ਉਹਨੂੰ ਦਿੱਤੀ ਜੋ ਸਾਨੂੰ ਮਿਲਿਆ ਸੋ ਮਿਲਿਆ, ਸਾਡਾ ਰੰਗ ਰੂਪ ਨੱਕ ਜੇ ਟੇਢਾ ਸਿੱਧਾ ਤੋਤੇ ਵਰਗਾ ਜਾਂ ਸਿੱਧਾ ਜਾਂ ਹੱਥ ਵੱਡੇ ਆ ਪੈਰ ਮੋਟੇ ਆ ਜਾਂ ਜੋ ਵੀ ਬੁੱਲ ਕਿੱਦਾਂ ਕਿੱਦਾਂ ਨਹੀਂ, ਜੋ ਸਾਨੂੰ ਮਿਲਿਆ ਉਹ ਸਾਨੂੰ ਮਿਲ ਗਿਆ ਸਾਡੇ ਵੱਡੇ ਵਡੇਰਿਆਂ ਨੂੰ। ਪਰ ਅੱਗੇ ਸਾਡੀ ਜਿਹੜੀ ਕਾਬਲੀਅਤ ਆ ਸਾਨੂੰ ਇੰਨੀ ਜ਼ਿਆਦਾ ਕੁਦਰਤ ਵੀ ਰੱਬ ਵੀ ਦਿੰਦਾ ਕਿ ਹਰ ਚੀਜ਼ ਨੂੰ ਤੁਸੀਂ ਉਹਨੂੰ ਸ਼ੇਪ ਨੂੰ ਰੀਸ਼ੇਪ ਕਰ ਸਕਦੇ, ਬੁੱਲ ਮੂੰਹ ਨੱਕ ਵੀ ਸਰਜਰੀ ਕਰਕੇ ਨਹੀਂ, ਜੇ ਤੂੰ ਕਵੇਂ ਵੀ ਪਲਾਸਟਿਕ ਦੀ ਸਰਜਰੀ ਉਹ ਨਹੀਂ। ਸਰੀਰ ਤੋਂ ਵੱਡਾ ਕੋਈ ਕਲਾਕਾਰ ਹੈ ਨਹੀਂ ਦਿਮਾਗ ਤੋਂ ਵੱਡਾ, ਦਿਮਾਗ ਚਾਹਵੇ ਬਿਨਾਂ ਸਰਜਰੀਆਂ ਪਲਾਸਟਿਕ ਦੇ ਸਰੀਰ ਨੂੰ ਜਿਸ ਸ਼ੇਪ ਦੇ ਵਿੱਚ ਵੀ ਚਾਹਵੇ ਉਹ ਲਿਆ ਸਕਦਾ। ਮੂੰਹ ਨੱਕ ਹੱਥ ਤੁਸੀਂ ਲੰਮੇ ਕਰਨੇ ਕਿ ਛੋਟੇ ਕਰਨੇ ਮੋਟੇ ਕਰਨੇ ਕਿ ਜਿੱਦਾਂ ਦਾ ਵੀ ਤੁਸੀਂ ਚਾਹੋ ਉਹ ਤੁਸੀਂ ਕਰ ਸਕਦੇ ਆ। ਇਹ ਸਰੀਰ ਦੇ ਵਿੱਚ ਬੜੇ ਰਿਹਾਸ ਛਪੇ ਹੋਏ ਨੇ, ਅਸੀਂ ਤੇ ਜਾਣੇ ਹੀ ਕੱਖ ਨਹੀਂ ਤੇ ਦੁਨੀਆ ਹੀ ਜਾਗਣ ਜਾਣਨ ਜਾ ਲੱਗੇ ਹਾਂ ਜਾਣਿਆ ਨਹੀਂ। ਇੱਧਰ ਪਤਾ ਲੱਗ ਗਿਆ ਤੁਸੀਂ ਹੈਰਾਨ ਹੋ ਜਾਣਾ, ਚਮਤਕਾਰ ਤਾਂ ਸਾਡੇ ਆਪ ਦੇ ਵਿੱਚ ਹੀ ਆ ਤੇ ਚਮਤਕਾਰ ਨੂੰ ਅਸੀਂ ਮੰਨਦੇ ਨਹੀਂ। ਜਿਹਨਾਂ ਨੇ ਚਮਤਕਾਰ ਕੀਤੇ ਜਿਹਨਾਂ ਨੇ ਬੜਾ ਕੁਛ ਬਦਲਾਅ ਕੀਤਾ ਆਪਣੇ ਸਰੀਰ 'ਚ ਉਹਨਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਵੀ ਹਰ ਚੀਜ਼ ਨੂੰ ਬਦਲਿਆ ਜਾ ਸਕਦਾ, ਕਰੂਪਤਾ ਸੁੰਦਰਤਾ 'ਚ ਬਦਲੀ ਜਾ ਸਕਦੀ, ਸੁੰਦਰਤਾ ਨੂੰ ਵੀ ਕਰੂਪਤਾ 'ਚ ਬਦਲਿਆ ਜਾ ਸਕਦਾ। ਇਹ ਆਮ ਬੰਦਾ ਸਮਝ ਗਿਆ ਤੇ ਮੈਨੂੰ ਲੱਗਦਾ ਵੀ ਕਿਹੜੀ ਚੀਜ਼ ਨਹੀਂ ਹੋ ਸਕਦੀ ਬਦਲਣ ਦੇ ਵਿੱਚ, ਤੇ ਬੜੀਆਂ ਚੀਜ਼ਾਂ ਪਤਾ। ਅਸੀਂ ਜਾਂ ਤੇ ਜਿੱਦਾਂ ਦੇ ਹੁੰਦੇ ਹਾਂ ਸਵੀਕਾਰ ਕਰ ਲੈਣੇ ਜੀ, ਅਸੀਂ ਆਪਣੇ ਆਪ ਨੂੰ ਸਵੀਕਾਰ ਕਰ ਲਿਆ ਵੀ ਜਿੱਦਾਂ ਦੇ ਵੀ ਹੈਗੇ ਠੀਕ ਹੈ ਤੇ ਇਹ ਇੱਦਾਂ ਦੇ ਹੀ ਰਹਿਣਾ, ਫਿਰ ਤੇ ਗੱਲ ਓਕੇ ਆ, ਫਿਰ ਚਲੋ ਠੀਕ ਆ, ਫਿਰ ਕੋਈ ਲੋੜ ਹੀ ਨਹੀਂ। ਜਾਂ ਫਿਰ ਅਸੀਂ ਆਪਣੇ ਆਪ ਨੂੰ ਪਿਆਰ ਕਰਨ ਲੱਗ ਜਾਂਦੇ, ਜੇ ਪਿਆਰ ਕਰਨ ਲੱਗ ਜਾਂਦੇ ਫਿਰ ਪਰਵਾਹ ਹੀ ਕੋਈ ਨਹੀਂ ਰਹਿ ਜਾਂਦੀ, ਜਿੱਦਾਂ ਦੇ ਵੀ ਆ ਜੋ ਵੀ ਆ ਫਿਰ ਨਹੀਂ ਕੋਈ ਰਹਿ ਜਾਂਦੀ ਚੀਜ਼ ਆ, ਤੇ ਸਭ ਰੱਬ ਦੀ ਕਿਰਪਾ ਹੀ ਆ ਵੀ ਹਾਂਜੀ ਜੋ ਮਿਲ ਗਿਆ ਆਲਰੇਡੀ ਆ। ਇਹਦੇ ਤਾਂ ਜੀ ਗੱਲ ਤੁਹਾਡੀ ਸਹੀ ਆ, ਗੱਲ ਜਿਹੜੀ ਆ ਉਹ ਸਮਝਣੀ ਤਾਂ ਚਾਹੀਦੀ ਇਹਨਾਂ ਚੀਜ਼ਾਂ ਨੂੰ। ਉਹ ਤੁਸੀਂ ਪੜ੍ਹੇ ਲਿਖੇ ਆ, ਸਮਝਾਉਣਾ ਮੈਨੂੰ ਪੈਂਦਾ ਤੁਹਾਨੂੰ ਪੜ੍ਹੇ ਲਿਖੇ ਹੋਣ ਦੇ ਨਾਤੇ, ਤੁਸੀਂ ਤੇ ਇਹਨਾਂ ਚੀਜ਼ਾਂ ਤੇ ਖੋਜਾਂ ਕਰਿਆ ਕਰੋ। ਇੱਕ ਅਨਪੜ੍ਹ ਬੰਦਾ ਪੜ੍ਹੇ ਲਿਖਿਆਂ ਨੂੰ ਦੱਸਣ ਡਿਆ ਵੀ ਆਹ ਚੀਜ਼ਾਂ ਹੁੰਦੀਆਂ, ਤੇ ਤੂੰ ਮੱਟ ਕਿਹੜੀ ਮੁਸ਼ਲਾ ਤੱਕ ਹੋਊ। ਆ ਗਿਆ ਪੁੱਤ,
ਆ ਜਾ
ਪੁੱਤ, ਸ਼ਦਾਈਆਂ ਨੂੰ ਸ਼ਦਾਈ ਆ ਟਕਰਿਆ ਲਿਆ, ਫੜਾ ਚਾਹ ਫੜਾ ਮੈਨੂੰ ਬੋਲਦਾ।
ਲਓ ਜੀ ਚਾਹ ਪੀਓ ਤੁਸੀਂ।
ਤੂੰ ਹੁਣ ਚਾਹ ਨਾ ਦਵਾਈਆਂ ਖਾਣੀਆਂ, ਉਹਨਾਂ ਦਾ ਤੇਰਾ ਡਾਕਟਰ ਜਿਹੜਾ ਤੈਨੂੰ ਪੁੱਠੇ ਲਾ ਕੰਮ ਦੱਸਦਾ। ਡਾਕਟਰ ਵਿਚਾਰੇ ਦਾ ਐਵੇਂ ਕਸੂਰ ਕੱਢ ਦਿੰਦੇ ਆ, ਉਹ ਡਾਕਟਰ ਦਾ ਕਹਿਣਾ ਕਸੂਰ ਹੋਰ ਕਿਹਦਾ ਕੱਢੀਏ। ਲੈ ਵੀ ਮਿਲ ਗਈ ਦਾ ਗਾਣਾ ਲਾ, ਅਸੀਂ ਚਾਹ ਦੇ ਪਿਆਲੇ ਛੱਕ ਦੀਏ, ਚਕਮਾ ਜਿਹਾ ਲਾਓ ਪੁੱਤਾ।
ਮੇਰਾ ਗੁੱਟ ਮਿਲ ਕੇ ਮਿਲ ਚੱਲੇ ਤੇ ਲੈ ਕੇ ਆਵੇ ਚੂੜੀਆਂ, ਵਿੱਚ ਪਾਵਾਂ ਵਿੱਚ ਆਉਣ ਚੰਨ ਪੂਰੀਆਂ। ਦਿਲ ਚ ਮੇਰਾ ਗੁੱਟ ਮਿਲ ਕੇ ਮਿਲ ਚੱਲੇ ਤੇ ਲੈ ਕੇ ਆਵੇ ਚੂੜੀਆਂ। ਮੇਰਾ ਗੁੱਟ ਮਿਲ ਕੇ ਮਿਲ ਚੱਲੇ ਤੇ ਲੈ ਕੇ ਆਵੀ ਚੂੜੀਆਂ, ਵਿੱਚ ਪਾਵਾਂ ਵਿੱਚ ਆਉਣ ਚੰਨ ਪੂਰੀਆਂ। ਦਿਲ ਚ ਮੇਰਾ ਗੁੱਟ ਮਿਲ ਕੇ ਮਿਲ ਚੱਲੇ ਤੇ ਲੈ ਕੇ ਆਵੀ ਚੂੜੀਆਂ। ਗੁੱਟ ਮਿਲ ਕੇ ਮਿਲ ਚੱਲੇ ਤੇ ਲੈ ਕੇ ਆਵੀ ਚੂੜੀਆਂ, ਵਿੱਚ ਪਾਵਾਂ ਵਿੱਚ ਆਉਣ ਚੰਨ ਪੂਰੀਆਂ। ਦਿਲ ਚ ਮੇਰਾ ਗੁੱਟ ਮਿਲ ਕੇ ਮਿਲ ਚੱਲੇ ਤੇ ਲੈ ਕੇ ਆਵੀ ਚੂੜੀਆਂ। ਤੇਰੀ ਰੋਟੀ ਲੈ ਕੇ ਆਵਾਂਗੀ, मेरा दुख मिल के मिल चले अते लगे आवी चूड़िया बिच पावा बिच आन चन्ना पूरिया दिल च मेरा दुख मिल के मिल चले अते लगे आवी
ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਬਿਆਨ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਆ ਜੀ ਪ੍ਰੋਗਰਾਮ ਦੇ ਵਿਚ ਪਾਲਾ ਬਾਜੀ ਜਾ ਚੁੱਕੇ ਨੇ ਉਹ ਪਾਲਾ ਦੇ ਚਰੀਆ ਦੇ ਚੰਗਾ ਭਾਈ ਉਦੋਂ ਦਾ ਰਾਮ ਹੀ ਚੰਗਾ ਮੈਂ ਤਾਂ ਇਹਨਾਂ ਨੂੰ ਹੁਣ ਜਿੰਨੇ ਚਿਰ ਠੀਕ ਨੀ ਹੁੰਦਾ ਉਹਨੂੰ ਆਰਾਮ ਹੀ ਕਰਨ ਦੇ ਜੀ ਤਾਇਆ ਜੀ ਵੈਸੇ ਕੀਤਾ ਤੇ ਮਾੜਾ ਉਹ ਪਤਾ ਨੀ ਕਿਹੜਾ ਡਾਕਟਰ ਤੁਸੀਂ ਦਿਖਾ ਲਿਆ ਹੁਣ ਤਾਂ ਅੱਗੇ ਨੂੰ ਵੀ ਹਾਲਤ ਉਹਦੀ ਮਾੜੀ ਆ ਉਹ ਡਾਕਟਰ ਕਹਿੰਦਾ ਪਹਿਲਾਂ ਹਾਲਤ ਮਾੜੀ ਹੋਣੀ ਆ ਫੇਰ ਸੁਧਰਨੀ ਆ ਉਹ ਫੇਰ ਜਦੋਂ ਆਊਗਾ ਉਹਨੂੰ ਫੇਰ ਸੱਦ ਲਾਂਗੇ ਹੁਣ ਉਹਦੇ ਖਰੇ ਉਹਨੇ ਸੱਦਣ ਸੁਣਾਉਣ ਵਾਲਾ ਰਹਿਣਾ ਏਦਾਂ ਜ਼ਿੰਦਗੀ ਚਲੀ ਗਈ ਇਹ ਤਾਂ ਜੀ ਜਦੋਂ ਏਦਾਂ ਹੁੰਦਾ ਮੈਨੂੰ ਤੇ ਬੜਾ ਦੁੱਖ ਹੁੰਦਾ ਹੁੰਦਾ ਕਿ ਵਿਚਾਰਾ ਹੈ ਤਾਂ ਤੰਗੀ ਆ ਉਹ ਤੰਗੀ ਦਾ ਪੁੱਤ ਚੰਗਿਆਂ ਭਰਿਆਂ ਨੂੰ ਹਰ ਇੱਕ ਨੂੰ ਤੰਗੀ ਤੰਗੀ ਤੋਂ ਬਗੈਰ ਇੱਥੇ ਹੈ ਕਿਹੜਾ ਤੂੰ ਬੰਦਾ ਲੱਭ ਕੇ ਦਿਖਾ ਦੇ ਇਹਨੂੰ ਤੰਗੀ ਇੱਥੇ ਤੰਗੀਆਂ ਦੋਸ਼ੀਆਂ ਤੋਂ ਬਚਣ ਲਈ ਬੰਦਾ ਬਾਹਰ ਚੱਲ ਜਾਂਦਾ ਤੇ ਬਾਹਰ ਉਦੋਂ ਵੀ ਜ਼ਿਆਦੀਆਂ ਤੰਗੀਆਂ ਤੇ ਬਾਹਰ ਵਾਲੇ ਆ ਕੇ ਵਿਚਾਰੇ ਆਪਣੇ ਮੁਲਕ ਆ ਜਾਂਦੇ ਆ ਚਲੋ ਇੱਥੇ ਮੌਜਾਂ ਤੇ ਉਹਨਾਂ ਨੂੰ ਉਦੋਂ ਵੀ ਜ਼ਿਆਦੀਆਂ ਤੰਗੀਆਂ ਤੰਗੀ ਦੇ ਨਾਲ ਨਾਲ ਜਾਣੀਆਂ ਬੁੱਧ ਨਾਈਆਂ ਬਰਮਾ ਨੂੰ ਲੇਖ ਜਾਣਗੇ ਨਾਲ ਅੱਗੇ ਭਾਈ ਫਿਰ ਕਹਿਣਾ ਵੀ ਲੇਖ ਤੁਹਾਡੇ ਨਾਲ ਹੀ ਜਾਣੇ ਬੁੱਧਾ ਜਿੰਨਾ ਮਰਜ਼ੀ ਜਿੱਥੇ ਮਰਜ਼ੀ ਭਾਜੀ ਦਾ ਉਹ ਤੁਹਾਨੂੰ ਆ ਨਹੀਂ ਟਕਰਿਆ ਉਹਦੀ ਗੱਲ ਸੁਣੋ ਭਾਜੀ ਦਾ ਮੁੰਡਾ ਕਹਿੰਦਾ ਮੈਂ ਤਾਂ ਇੱਥੇ ਇਹਨਾਂ ਦੇ ਭਾਜੀ ਦੇ ਬਹੁਤ ਘਾ ਹੋਣਾ ਫੂ ਸੋਣਾ ਬਹੁਤ ਹੀ ਔਖਾ ਤੇ ਪਿਓ ਦੇ ਨੇ ਗਾਲਾਂ ਮੋਕਣੀਆ ਭਾਈ ਭਾਈ ਨੇ ਗਾਲਾਂ ਮੋਕਣੀਆਂ ਮੁੰਡੇ ਨੂੰ ਉੱਥੇ ਆਂਦਾ ਵੀ ਮੈਂ ਕੰਮ ਤੇ ਲੱਗ ਗਿਆ ਤੇ ਜਿਹੜੇ ਕਹਿੰਦਾ ਖਤੇ ਚ ਮੈਨੂੰ ਲਾ ਤਾ ਉਥੇ ਵੀ ਸੁਧਾ ਘਾ ਹੀ ਆਲੇ ਦੁਆਲੇ ਜਿੰਨੇ ਮਾਲਕ ਉਹਨਾਂ ਦੇ ਘਾ ਨਾ ਹੋਣਾ ਜਿਹੜੇ ਮਾਲਕ ਨਾਲ ਮੈਨੂੰ ਲਵਾ ਤਾ ਉਹਨਾਂ ਦੇ ਵੀ ਉਨਾ ਹੀ ਘਾ ਫਿਰ ਕਹਿੰਦਾ ਆਲੇ ਦੁਆਲੇ ਦੇ ਮਾਲਕ ਬੜੇ ਠੰਡੇ ਸੁਭਾਅ ਦੇ ਤੇ ਮੇਰਾ ਮਾਲਕ ਉਹ ਮੇਰੇ ਪਿਓ ਨੂੰ ਗਾਲੀ ਬੜੀ ਫਿਰ ਤੇ ਉਹ ਬਦਲ ਲੈਂਦਾ ਉਹ ਲੇਖ ਕਿਥੋਂ ਬਦਲ ਲੈਂਦਾ ਮਾਲਕ ਦੇ ਖੋਰੇ ਬਦਲ ਹੀ ਲੈਂਦਾ ਲੇਖ ਨੇ ਫਿਰ ਉਹ ਹੀ ਬੰਦਾ ਸੱਦ ਲੈਣਾ ਸੀ ਮੈਂ ਉਹ ਕਹਿੰਦਾ ਐਵੇਂ ਨੀ ਕਿਸੇ ਸਿਆਣੇ ਨੇ ਗੱਲ ਕੀਤੀ ਨਾ ਜਾਂ ਬਰਮਾ ਨੂੰ ਲੇਖ ਜਾਣਗੇ ਆਹ ਲੇਖਾਂ ਦੀਆਂ ਖੱਟੀਆਂ ਖਾਂਦੇ ਬੰਦੇ ਇਹ ਲਿਖਿਆ ਡਰੇ ਦਾ ਤੂੰ ਮੁੜ ਨਹੀਂ ਸਕਦਾ ਇਹ ਸਭ ਭੁਗਤਣੀਆਂ ਪੈਣੀਆਂ ਤਰੀਕਾਂ ਤਰੀਕਾਂ ਤਰੀਕਾ ਹੀ ਭੁਗਤਣ ਆਇਆ ਬੰਦਾ ਹੋਰ ਆਇਆ ਕੀ ਕਰਨਾ ਦੁੱਖ ਹੀ ਦੁੱਖ ਯਾਰੇ ਪਾਸੇ ਤੂੰ ਲਾ ਲਾ ਪਹਿਲਾਂ ਜੰਮਦਾ ਉਦੋਂ ਰੋਂਦਾ ਫੇਰ ਪੜ੍ਹਾਈ ਲਿਖਾਈ ਤੇ ਮਾਸਟਰ ਕੁੱਟਦੇ ਚੱਲ ਰੋ ਮਾੜੀ ਜੀ ਗਲਤੀ ਹੋ ਗਈ ਪਿਓ ਕੁੱਟ ਲਿਆ ਮਾੜੀ ਜੀ ਗਲਤੀ ਹੋ ਗਈ ਮਾਂ ਕੁੱਟ ਲਿਆ ਰੋਈ ਗਿਆ ਜੇ ਕਿਸੇ ਨੂੰ ਕੋਈ ਪਿਆਰ ਦੀ ਗੱਲ ਕਰ ਲਈ ਜੇ ਉਹਨੇ ਹਾਂ ਕਰ ਲਈ ਤਾਂ ਰੋਂਦਾ ਜੇ ਨਾ ਹੋ ਗਈ ਤੇ ਚਲੋ ਰੋਈ ਜਾਣਾ ਵਿਆਹ ਹੋ ਜਾਂਦਾ ਤਾਂ ਰੋਂਦਾ ਨਾ ਹੋ ਜਾਂਦਾ ਤਾਂ ਰੋਂਦਾ ਨਿਆਣਾ ਜੰਮੇ ਤਾਂ ਰੋਂਦਾ ਤੇ ਨਿਆਣਿਆਂ ਦੇ ਮਤਲਬ ਹੋਰ ਪੁੱਠੇ ਪਾਸੇ ਪੈ ਜਾਣੇ ਤਾਂ ਰੋਂਦਾ ਹੀ ਰਹਿੰਦਾ ਬੰਦਾ ਜੰਮਣ ਤੋਂ ਲੈ ਕੇ ਮਰਨ ਤੱਕ ਰੋਣਾ ਪਿੱਟਣਾ ਹੀ ਸਾਰੇ ਥਾਂ ਤੇ ਹੱਸਣ ਹਸਾਉਣ ਦੇ ਵਿੱਚ ਬੜੇ ਥੋੜੇ ਜਿਹੇ ਹੀ ਆਉਂਦੇ ਆ ਜੰਮਣ ਤੋਂ ਲੈ ਕੇ ਬੰਦੇ ਦੇ ਮਰਨ ਤੱਕ ਹੱਸਣ ਦੇ ਪਲ ਬਹੁਤ ਟਾਵੇਂ ਟਾਵੇਂ ਆ ਤੇ ਰੋਣ ਦੇ ਬਥੇਰੇ ਤੇ ਬੰਦਾ ਰੋਣਾ ਰੋਣ ਹੀ ਆਇਆ ਰੋਣਾ ਹੀ ਆ ਜਿਹੜਾ ਫਲ ਟਾਹਣੀਓ ਟੁੱਟ ਗਿਆ ਉਹਦੀ ਹਾਲਤ ਹੋਣੀ ਮੰਦੀ ਆ ਮੂਲ ਦੇ ਨਾਲ ਆਪਦੇ ਜੁੜੇ ਰਹੀਏ ਤੇ ਕਦੇ ਰੋਈਏ ਹੀ ਨਾ ਗੁਰੂਆਂ ਨਾਲ ਸਤਿਗੁਰੂਆਂ ਨਾਲ ਜੁੜ ਲਈਏ ਤੇ ਬੰਦੇ ਦੇ ਵਿੱਚ ਫਿਰ ਦੁੱਖ ਆਉਣਗੇ ਫੇਰ ਵੀ ਉਹ ਜਿੱਦਾਂ ਹੁਣ ਜੇ ਫਲ ਆ ਟਾਹਣੀ ਨਾਲ ਜੁੜਿਆ ਹਵਾ ਨੇਰੀਆਂ ਚੱਖੜ ਤੇ ਫਿਰ ਵੀ ਝੁੱਲਣਗੇ ਪਰ ਸੁੱਕੂ ਨਾ ਫਲ ਕਦੇ ਏਡਿਆ ਗਿਆ ਤੇ ਸੁੱਕਿਆ ਹੀ ਪਿਆ ਗਲ ਵੀ ਸੁੱਕ ਜਾ ਸੁੱਕ ਵੀ ਸਕਦਾ ਤੇ ਗਲ ਨਾ ਸੁੱਕਣਾ ਹੀ ਵੈਸੇ ਤੇ ਅਗਲੇ ਜੀਵਨ ਨੂੰ ਜਨਮ ਦੇ ਦਿੰਦਾ ਫਲ ਜਿੰਨਾ ਚਿਰ ਟਾਹਣੀ ਤੋਂ ਡਿੱਗੂਗਾ ਨੀ ਉਹ ਗਲੂਗਾ ਨੀ ਸੜੂਗਾ ਨੀ ਅਗਲਾ ਬੂਟਾ ਤਿਆਰ ਨਹੀਂ ਹੋ ਸਕਦਾ ਟਾਹਣੀ ਤੇ ਲੱਗੇ ਫਲ ਨੇ ਕੋਈ ਅਗਲਾ ਬੂਟਾ ਤਿਆਰ ਨਹੀਂ ਕਰ ਲੈਣਾ ਇਸ ਲਈ ਇਹ ਵੀ ਇੱਕ ਜ਼ਿੰਦਗੀ ਦਾ ਪੜਾਅ ਜੰਮਣਾ ਮਰਨਾ ਜੰਮਣਾ ਮਰਨਾ ਇਹ ਟੁੱਟੇ ਦੀਆਂ ਨਿਸ਼ਾਨੀਆਂ ਅਸੀਂ ਹਰ ਵਾਰ ਜਨਮ ਲੈਂਦੇ ਹਾਂ ਮਰ ਜਾਂਦੇ ਜਨਮ ਲੈਂਦੇ ਮਰ ਜਾਂਦੇ ਖੋਰੇ ਪਹਿਲਾਂ ਕੀ ਬਣੇ ਤਾਇਆ ਜੀ ਪਿੱਛੇ ਕਿਹੜਾ ਕਿਸੇ ਨੇ ਦੇਖਿਆ ਦੇਖਿਆ ਤਾਂ ਪੁੱਤ ਅੱਗੇ ਵੀ ਕਿਸੇ ਨੇ ਨੀ ਵੀ ਕੀ ਹੋਣਾ ਕੀ ਨਹੀਂ ਹੋਣਾ ਪਰ ਹਾਲਾਤਾਂ ਦੇ ਅਨੁਸਾਰ ਤਾਂ ਬੜਾ ਕੁਛ ਪਤਾ ਕੀਤਾ ਹੀ ਜਾ ਸਕਦਾ ਤੂੰ ਧਿਆਨ ਨਹੀਂ ਦਿੰਦਾ ਤੁਸੀਂ ਕਿਤਾਬਾਂ ਪੜ੍ਹਦੇ ਰਹੇ ਆ ਆਮ ਦੀਨ ਦੁਨੀਆਂ ਦੀਆਂ ਅਸੀਂ ਲੋਕਾਂ ਦੇ ਚਿਹਰੇ ਮੂਹਰੇ ਪੜ੍ਹੇ ਆ
ਚਿਹਰਿਆਂ ਤੋਂ ਬੜਾ ਅੰਦਾਜ਼ਾ ਲੱਗ ਜਾਂਦਾ ਤੂੰ ਕਿਸੇ ਦਾ ਚੰਗੀ ਤਰ੍ਹਾਂ ਚਿਹਰਾ ਦੇਖੇਂਗਾ ਤੈਨੂੰ ਪਿਛਲੇ ਜਨਮ ਦੇ ਉਹਦੇ ਹਾਲਾਤ ਨਜ਼ਰ ਆ ਜਾਣਗੇ। ਕਿਸੇ ਦੀ ਸ਼ਕਲ ਕਿਸੇ ਨਾਲ ਮਿਲਦੀ, ਕਿਸੇ ਦੀ ਕਿਸੇ ਨਾਲ, ਕਿਸੇ ਦੀ ਕਈ ਪੰਛੀਆਂ ਨਾਲ ਮਿਲਦੀ, ਕਿਸੇ ਦੀ ਕਈ ਜਾਨਵਰਾਂ ਨਾਲ ਮਿਲਦੀ, ਕਈਆਂ ਦੇ ਮੈਂ ਊਂ ਚਿਹਰੇ ਦਾ ਤੇ ਇਨ ਬਿਨੀ ਕਈਆਂ ਬੰਦਿਆਂ ਦੇ ਜਾਨਵਰਾਂ ਨਾਲ ਮਿਲ ਜੇ ਮੈਂ ਦੇਖੇ, ਆ ਕਈਆਂ ਦੀਆਂ ਤੇ ਆਦਤਾਂ ਵੀ ਮਿਲਦੀਆਂ ਵੇਖੀਆਂ ਜੇ ਤੂੰ ਸਾਡੀ ਪੁੱਛੀਆਂ ਤੇ ਇਹਦਾ ਮਤਲਬ ਪਿਛਲਾ ਜਨਮ ਦਾ ਕੋਈ ਚਿਹਰਾ ਮੂਹਰਾ ਨਾਲ ਹੀ ਆ ਜਾਂਦਾ, ਨਾਲ ਹੀ ਹੋਣਾ ਹੋਰ ਕਿਤੇ ਛੱਡ ਆਉਣਾ। ਇਹ ਅਲੱਗ ਤਰ੍ਹਾਂ ਦੀ ਐਜੂਕੇਸ਼ਨ, ਇਹ ਤੁਹਾਨੂੰ ਕਿਹਨੇ ਸਿਖਾਈ? ਇਹ ਸਿਖਾਉਣ ਵਾਲੀ ਕੋਈ ਗੱਲ ਆ? ਸਭ ਕੁਛ ਸਾਡੇ ਕੋਲ ਹੀ ਪਿਆ, ਕਿਤੇ ਸਿਖਾਉਣ ਵਾਲਾ ਕੋਈ ਲੈਦਾ ਲੈ ਜਾਣਾ। ਧਰਤੀ ਹੇਠ ਪਾਣੀ ਪਿਆ ਉਹ ਤੇ ਯਤਨ ਕਰਨਾ ਚਾਹੀਦਾ ਉਹਨੂੰ ਕੱਢਣ ਦਾ, ਤੇ ਜੇ ਕਹਵੇਂ ਵੀ ਧਰਤੀ ਚ ਪਾਣੀ ਪਾਇਆ ਕਿਹਦੇ ਆ, ਜੇ ਇਹਨਾਂ ਸਵਾਲਾਂ ਚ ਉਲਝ ਕੇ ਰਹਿ ਗਿਆ ਵੀ ਕਿੱਥੋਂ ਆਇਆ ਪਾਣੀ, ਕਿੱਦਾਂ ਬਣਿਆ। ਹਾਲਾਂਕਿ ਵਿਗਿਆਨੀ ਇਹਨਾਂ ਦੀਆਂ ਵੀ ਖੋਜਾਂ ਕਰਦੇ ਰਹਿੰਦੇ, ਹੋਰ ਉਹਨਾਂ ਨੂੰ ਕੰਮ ਕੋਈ ਨੀ, ਚਲੋ ਜਾਣਨਾ ਵੀ ਚਾਹੀਦਾ, ਜਾਣਨ ਦੀ ਇੱਛਾ ਰੱਖਣਾ ਹੀ ਵਿਗਿਆਨ ਆ। ਪਰ ਉਹ ਭੌਤਿਕ ਵਿਗਿਆਨ ਚ ਮਸ਼ਰੂਫ ਆ, ਬੰਦੇ ਚ ਗੁਰ ਗਿਆਨ ਕਿੱਥੋਂ ਆਇਆ? ਉਥੋਂ ਹੀ ਆਇਆ ਜਿੱਥੋਂ ਧਰਤੀ ਹੇਠ ਪਾਣੀ ਆ, ਉਥੋਂ ਹੀ ਆਇਆ ਜਿੱਥੋਂ ਆਕਾਸ਼ ਚੰਦਰਮਾ ਤਾਰੇ ਤੇ ਸੂਰਜ ਆਇਆ। ਬਸ ਉਹਨੂੰ ਕੱਢਣ ਦਾ ਯਤਨ ਕਰਨਾ ਚਾਹੀਦਾ ਤੇ ਸਾਧਨ ਲੱਭਣੇ ਚਾਹੀਦੇ। ਇਹ ਨਹੀਂ ਵੀ ਤੂੰ ਗਿਆਨੀ ਆ ਤੇ ਆਹ ਗਿਆਨੀ ਆ ਤੇ ਮਾਇਆ ਗਿਆਨੀ ਤੇ ਫਲਾਨਾ ਗਿਆਨੀ ਤੇ ਤਿੰਕੜਾ ਗਿਆਨੀ, ਕੋਈ ਵੀ ਨਹੀਂ। ਸਭ ਗਿਆਨੀ ਆ, ਆ ਗਿਆਨੀ ਕੋਈ ਨਹੀਂ, ਸਭ ਗਿਆਨੀ, ਗਿਆਨ ਸਭ ਚ ਹੀ ਆ। ਉਹ ਵੀ ਉਹ ਕਈ ਵਾਰ ਦਬਿਆ ਹੀ ਰਹਿ ਜਾਂਦਾ, ਉਹ ਵਰਤੋਂ ਚ ਨਹੀਂ ਆਉਂਦਾ। ਜਿਵੇਂ ਨਾਰੀਅਲ ਦੇ ਵਿੱਚ ਪਾਣੀ ਆ, ਤੂੰ ਸਵਾਲ ਕਰੇ ਵੀ ਇਹ ਚ ਪਾਣੀ ਪਾਇਆ ਕਿਹਨੇ, ਉਸ ਚੱਕਰ ਚ ਉਹਦੀਆਂ ਉੱਪਰੋਂ ਰਿਸਰਚਾਂ ਕਰਦਾ ਰਵੇ, ਜਿਹੜਾ ਪਾਣੀ ਆ ਨਾਰੀਅਲ ਦਾ ਉਹ ਅੰਦਰੋਂ ਹੀ ਸੁੱਕ ਜਾਏ, ਅੰਦਰੋਂ ਪਾਣੀ ਵੀ ਸੁੱਕ ਜਾਏ, ਗਿਰੀ ਵੀ ਗਲ ਜਾਏ, ਫਿਰ ਤੁਹਾਨੂੰ ਪਤਾ ਲੱਗੇ ਵੀ ਕਿੱਦਾਂ ਬਣਿਆ। ਫਿਰ ਉਹਨੂੰ ਵੱਢ ਕੇ ਵੇਖੋ ਤੇ ਵਿੱਚ ਗਲਿਆ ਸੜੇ ਮਿਲਣਾ, ਹੋਰ ਕੱਖ ਨਹੀਂ ਮਿਲਣਾ। ਇਸ ਕਰਕੇ ਜਿੰਨਾ ਚਿਰ ਜੀਵਨ ਆ, ਜਿੰਨਾ ਚਿਰ ਜ਼ਿੰਦਗੀ ਆ, ਇਸ ਵਿਸ਼ੇ ਦੀ ਖੋਜ ਕਰਨੀ ਜ਼ਰੂਰੀ ਵੀ ਸਾਡੇ ਚ ਗਿਆਨ, ਸਾਡੇ ਚ ਬੁੱਧੀ, ਸਾਡੇ ਵਿੱਚ ਬੜਾ ਕੁਛ ਲੁਕਿਆ, ਇਹਨੂੰ ਲੱਭਣ ਦੀ ਤੇ ਇਹਨੂੰ ਕੱਢਣ ਦੀ ਜਾਂਚ ਆਉਣੀ ਚਾਹੀਦੀ। ਮੈਨੂੰ ਖਰੇ ਕਿਹੜਾ ਦੱਸੇ ਆ ਧਰਤੀ ਚੋਂ ਸੋਨਾ ਨਿਕਲਦਾ? ਹਾਂਜੀ, ਉਹ ਕੀ ਕਰਦੇ ਵਿਗਿਆਨੀ ਨੇ, ਹੋਰ ਇੱਕ ਛਤਰ ਮੁਰਗ ਜਾਨਵਰ ਜਿਹਾ ਬਣਾਇਆ, ਇੱਕ ਮਸ਼ੀਨ ਜਿਹੀ, ਉਹ ਟੂੰ ਟੂੰ ਕਰਦੀ ਹੈ, ਟੂੰ ਟੂੰ ਬੋਲਦੀ ਜਿੱਥੇ ਕੋਈ ਧਾਂਤ ਲੱਭਦੀ
ਜੀ।
ਮੈਟਲ ਕੋਈ ਵੀ ਮਿਲਦੀ ਤਾਂ ਮੈਟਲ ਤੇ ਉਹ ਮੈਟਲ ਡਿਟੈਕਟਰ ਉਹਨੂੰ ਕਹਿੰਦੇ ਨੇ, ਉਹ ਬੋਲਦਾ। ਹਾਂ, ਉਹ ਕੀ ਕਰਦੇ ਆ, ਜੇ ਤਾਂ ਕੋਈ ਚੀਜ਼ ਦੱਬੇ, ਜਿੱਦਾਂ ਥੱਲੇ ਹੀਰੇ ਮੋਤੀ ਸੋਨਾ ਚਾਂਦੀ ਕਈ ਰਾਜੇ ਮਹਾਰਾਜਿਆਂ ਨੇ ਦੱਬੇ। ਹੁਣ ਅੱਜ ਕੱਲ ਤੇ ਬੈਂਕਾਂ, ਪਹਿਲਾਂ ਲੋਕ ਦੱਬ ਲੈਂਦੇ ਸੀ, ਦੱਬਦੇ ਸੀ ਮਾਇਆ। ਅੱਜ ਵੀ ਕਈ ਗਾਗਰਾਂ ਦੱਬੀਆਂ ਲੱਭਦੀਆਂ। ਡੱਲੇ ਨਾ ਇੱਕ ਵਾਰ ਟਰੈਕਟਰ ਟਰਾਲੀ ਦੇ ਨਾਲ ਜਿੱਥੇ ਆ ਪੂਰਨ ਸ਼ਾਹ ਕੋਟੀ ਹੋ ਰਹੀ, ਹੁਣ ਤੇ ਚਲੋ ਉਧਰ ਨੂੰ ਚਲ ਗਿਆ, ਡੱਲੇ ਰਹਿੰਦੇ ਪਹਿਲਾਂ ਤੇ ਫਿਰ ਉਧਰ ਨੂੰ ਚਲ ਗਿਆ। ਇਹਨਾਂ ਦੇ ਬਾਕੀ ਜਿਹੜੇ ਰਿਸ਼ਤੇਦਾਰ ਉੱਥੇ ਸੀ, ਉਹ ਉੱਥੇ ਸੀ, ਥਾਂ ਬੜੇ ਉੱਚੇ ਟਿੱਬੇ ਤੋੜੇ ਸੀ। ਉਹ ਥਾਂ ਨੂੰ ਜਿਹੜੀ ਜ਼ਮੀਨ ਸੀ ਉਹ ਉਹਨਾਂ ਨੇ ਪੱਧਰੇ ਕਰਾਉਣ ਦੇ ਲਈ ਟਰੈਕਟਰ ਟਰਾਲੀ ਚਲਾ ਲਿਆ
ਜੀ।
ਮੈਂ ਵੀ ਉੱਥੇ ਹੀ, ਅੱਗੇ ਪਹਿਲੇ ਪੁਰਾਣੇ ਬੰਦੇ ਹੁੰਦੇ ਸੀ ਵੀ ਜਦੋਂ ਕੋਈ ਪੱਧਰ ਥਾਂ ਕਰਨਾ, ਰੈਂਪ ਲੱਗਣਾ, ਹੋਣਾ ਵਿਹਲੇ, ਇੱਥੇ ਕਿਹੜਾ ਕੁਛ ਕੰਮ ਕਰਦੇ ਸੀ ਵੀ ਜਿਹੜਾ ਕੰਮ ਵੀ ਚੱਲ ਬੈਠੇ ਨੇ, ਕਹਿਣਾ ਚਲੋ ਟਾਈਮ ਪਾਸ ਕਰਨ ਲਈ ਉੱਧਰ ਰੈਂਪ ਲੱਗਾ, ਜਾਇਆ ਉਹਨੇ ਪੰਜ ਸੱਤ ਬੰਦੇ ਹੋਣਾ ਤੇ ਉਧਰ ਨੂੰ ਚਲ ਜਾਣਾ, ਗੱਲਾਂ ਬਾਤਾਂ ਮਾਰ ਕੇ ਸ਼ਾਮਾਂ ਲੰਘਾਉਣੀਆਂ, ਦਿਹਾੜੀ ਤੇ ਲੰਘਾਉਣੀ। ਦਿਹਾੜੀ ਤਾਂ ਹੁਣ ਜਾਂਦੀ ਆ ਤੀਆਂ ਵਾਂਗੂ, ਅੱਗੇ ਦਿਹਾੜੀਆਂ ਲੰਘਾਉਣੀਆਂ ਇਹ ਤਾਂ ਪਈਆਂ। ਕਦੇ ਕਿਸੇ ਮਿੱਤਰ ਕੋ ਬਹਿ ਜਾ, ਕਦੇ ਸੱਸ ਚ ਬਹਿ ਜਾ, ਕਦੇ ਕਿਤੇ ਬਹਿ ਜਾ, ਏਦਾਂ ਦਿਹਾੜੀਆਂ ਲੰਘਾਉਣੀਆਂ ਪੈਂਦੀਆਂ। ਅੱਛਾ, ਉਹ ਨਾ
ਮਤਲਬ ਇਹ ਬਹਿ ਗਏ ਸੀ ਤੇ ਇਹ ਲੱਗੇ ਹੋਏ ਇਹ ਜਦੋਂ ਇਹਨਾਂ ਨੇ ਕਿਰਾਏ ਫੇਰੇ ਉਦੋਂ ਟਰੈਕਟਰਾਂ ਨਾਲ ਕਿਰਾਏ ਫੇਰਨ ਲੱਗੇ ਨਵੇਂ ਨਵੇਂ ਅਸੀਂ ਬਹੁਤ ਘੱਟ ਨਾਲ ਗਿਆ ਨਾ ਟਰੈਕਟਰ
ਜੀ
ਕਿਰਾਇਆ ਚਲਾਇਆ ਤੇ ਇੱਕ ਘੜਾ ਗਿਆ ਤੇ ਉਹ ਜਦੋਂ ਵਾਹਵਾ ਛਿਲਿਆ ਗਿਆ ਤੇ ਉਹਦੇ ਵਿੱਚੋਂ ਜਿਹੜੇ ਦਸੀਆਂ ਪੰਜੀਆਂ ਜਾਂ ਨੋਟ ਜਾ ਟਿੱਪਰ ਜਾ ਛੇਕ ਉਹਨਾਂ ਨੇ ਵਿਚਾਲੇ ਹੋਏ ਹੋਏ ਉਦਾਂ ਗੋਲ ਜਿੱਦਾਂ ਆਪਾਂ ਵਾਸ਼ ਲਾਈਆਂ ਨੀ ਪਾਈ ਦੀਆਂ ਨਾਟਾਂ ਚੋਂ ਆਹੋ ਇੱਦਾਂ ਦੀਆਂ ਮਿੱਟੀ ਹੋਈਆਂ ਉਹ ਨਿਕਲ ਕੇ ਤਾਂ ਮਗਰ ਹੀ ਖਿਲਰ ਦੀਆਂ ਆਉਣ ਜਾਂਦੀ ਦੀਆਂ ਉਹਨਾਂ ਨੂੰ ਭਾਸ਼ਣਾ ਪੈ ਦੀਆਂ ਚਕਲੋ ਚਕਲੋ ਹੋ ਗਈ ਮਾਇਆ ਨਿਕਲਿਆ ਜੀ ਮਾਇਆ ਨਿਕਲਿਆ ਜੋ ਤੇਰੇ ਮੇਰੇ ਅੱਗੇ ਘਰ ਇਕੱਠੇ ਲੈ ਦੋ ਚਾਰ ਮੈਂ ਵੀ ਚੱਕ ਲੈ
ਅੱਛਾ
ਉਹਨਾਂ ਜਿੱਥੇ ਲੜਾਈ ਝਗੜਾ ਹੋ ਗਿਆ ਜੋ ਆਲੇ ਦੁਆਲੇ ਦੇਖਣ ਵਾਲੇ ਉਹ ਵੀ ਚੱਕਣ ਉਹਨਾਂ ਚੱਕੋ ਨਾਲ ਹੀ ਠਾਣਾ ਚ ਕਿਸੇ ਨੂੰ ਉਧਰ ਦਾਦਾ ਵੀ ਜੇ ਤੁਸੀਂ ਚੱਕ ਹੀ ਲੈ ਤੇ ਪਰ ਉਹਨਾਂ ਨਿਕਲ ਜਾਓ ਅਗਲੀਆਂ ਗਾਗਰਾਂ ਲਾ ਪੈ ਲੱਭਣ ਵੀ ਹੋਰ ਵੀ ਲੱਭਣਗੀਆਂ ਇਹਨੇ ਜਰ ਨੂੰ ਪੁਲਿਸ ਵਾਲਿਆਂ ਨੇ ਦੋ ਚਾਰ ਗਾਂ ਦੱਸ ਕੇ ਸੁਲਤਾਨਪੁਰ ਵਾਲੇ ਸੱਜ ਗਏ ਤੇ ਉਹਨਾਂ ਨੇ ਫੜਾ ਲਿਆ ਕਹਿੰਦੇ ਜਿਹਨੇ ਜਿਹਨੂੰ ਦਿੱਤੀਆਂ ਬੰਦਿਆਂ ਵਾਂਗੂ ਮੋੜ ਦੋ ਨੀ ਛਿੱਤਰ ਵਿਖਾਉਂਗੇ ਇਹ ਤੁਹਾਡੀ ਪ੍ਰਾਪਰਟੀ ਨੀ ਜਿਹੜੀ ਕੋਈ ਧਰਤੀ ਹੁਣ ਚੀਜ਼ ਨਿਕਲੀ ਉਹ ਪ੍ਰਾਪਰਟੀ ਗੌਰਮੈਂਟ ਦੀ ਕਿੱਦਾਂ ਗੌਰਮੈਂਟ ਨਾ ਪੈਣਾ ਇਹੋ ਜਿਹੀ
ਬਣਦਾ ਰਾ ਜੀ ਗੌਰਮੈਂਟ ਦੀ ਪ੍ਰੋਪਰਟੀ ਕਿਉਂਕਿ ਗੌਰਮੈਂਟ ਦੀ ਸਾਰੀ ਪ੍ਰੋਪਰਟੀ ਹੈ
ਆਹੋ ਗੌਰਮੈਂਟ ਇੱਥੇ ਦੱਬ ਕੇ ਆਈ ਸੀ ਪੁਰਾਣਿਆਂ ਨੇ ਮੇਰਿਆਂ ਨੇ ਰੱਖਦਾ ਰਿਹਾ ਦੱਬ ਦੱਬ ਕੇ ਆਪ ਕਿਤੇ ਫੌਤ ਹੋ ਗਿਆ ਤੇ ਟੱਬਰ ਨੂੰ ਦੱਸਿਆ ਨਾ ਉਹ ਦੋ ਚਾਰ ਗਾਗਰਾਂ ਇੱਦਾਂ ਜਿਹੀਆਂ ਨਿਕਲੀਆਂ ਉਹ ਚਲੋ ਪੈਸੇ ਪੁਸਤ ਨਾਪੀ ਲੈ ਉਹਨਾਂ ਤੇ ਇੱਕ ਦੋ ਮਿੰਟ ਤੋਂ ਰਹਿ ਗਿਆ ਉਹ ਖਰੇ ਪਤਾ ਨੀ ਮੈਨੂੰ ਬਾਅਦ ਚ ਗਵਾਚ ਗਿਆ ਚਾਹੁੰਦੀ ਰਹੀ ਸੀ ਉਹ ਇੱਦਾਂ ਕਈ ਜਿਹੜੀਆਂ ਪੁਰਾਣੀਆਂ ਵਰਾਇਟੀਆਂ ਸਾਡੇ ਨੱਪੀਆਂ ਜਾਂਦਾ ਨਾ ਲੱਭ ਪੈਂਦੀਆਂ ਇਹਦਾ ਬੰਦੇ ਚ ਵੀ ਕਈ ਕੁਛ ਨੱਪਿਆ ਲੱਭਣ ਦਾ ਯਤਨ ਕਰਨਾ ਚਾਹੀਦਾ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਤੇ ਮਲਕੀਤ ਆ ਉਹ ਮਲਕੀਤ ਆ ਉਹ ਬੱਚਿਆ ਤੇਰੇ ਮੈਂ ਚਪੇੜਾ ਹੀ ਅੜ ਦੂੰ ਉਹ ਗੀਤ ਗੱਪੜਾ ਤੂੰ ਲਾਉਂਦਾ ਨਹੀਂ ਜੀ ਦੱਸੋ ਤਾਂ ਜੀ ਕਿਹੜਾ ਲਾਉਣਾ ਗੀਤ ਜਿਹੜਾ ਯਾਰ ਅੱਗੇ ਲਾਇਆ ਨੀ ਉਹਦਾ ਉਹ ਲਾ ਕੋਈ ਚੰਗਾ ਯਾਰ ਸੋਹਣਾ ਗੀਤ
ਚਰਖਾ ਗੱਲ ਕਰਦਾ, ਚਰਖੇ ਵੀ ਤਾਜ ਗੱਲ ਕਰਦੇ। ਉਹ ਸ਼ਿਵਾਈਆ ਕਵੀ ਦੀ ਕਲਪਨਾ, ਹੁਣ ਪਹਿਲਾਂ ਬੁੜੀਆਂ ਨੇ ਗੱਲਾਂ ਚਰਖਿਆਂ ਨੇ ਕਰਨੀਆਂ, ਉਦੋਂ ਕਿਹੜਾ ਬੜ ਸੱਪ ਹੁੰਦੇ ਸੀ, ਉਦੋਂ ਜਿਹਨੂੰ ਮਹਿਬੂਬ ਨਾਲ ਪਿਆਰ ਹੋ ਜਾਂਦਾ ਸੀ ਉਦੋਂ ਇੰਨੀਆਂ ਸਖਤੀਆਂ ਸੀ, ਹੁਣ ਤੇ ਆਮ ਹੀ ਸ਼ਰੇ ਆਮ ਹੀ ਇੱਕ ਦੂਜੇ ਨੂੰ ਬਲਾ ਛਲਾ ਲੈਂਦੇ ਆ, ਅੱਗੇ ਦੇਖਣਾ ਵੀ ਬੜੀ ਅੱਖ ਬਚਾ ਕੇ ਪੈਂਦਾ ਸੀ, ਆਪਣੇ ਜੀਵਨ ਸਾਥੀ ਨੂੰ ਨੀ ਸੀ ਵੇਖਦਾ ਕੋਈ, ਤਾਂ ਬਗਾਨੇ ਨੇ ਵੇਖਣੇ ਕੀ ਆ। ਅੱਛਾ ਅੱਖ ਨੀ ਸੀ ਅੱਖ ਪਾਉਂਦੇ, ਅੱਖ ਨੂੰ ਅੱਖ ਪਾਈ ਨੀ ਤੇ ਗਡਾਸੇ ਨਾਲ ਧੋਣ ਲਾਏ ਨੇ। ਅੱਗੇ ਏਦਾਂ ਕੰਮ ਚੱਲਦੇ ਸੀ, ਹੁਣ ਤੇ ਚਲੋ ਪਿਆਰ ਮੁਹੱਬਤ ਹੋ ਹੀ ਬੜਾ ਸੌਖਾ ਗਿਆ, ਸੌਖਾ ਹੋ ਗਿਆ ਤੇ ਕਰਕੇ ਧੜਕ ਕਰਕੇ ਟੁੱਟ ਜਾਂਦੀ ਆ। ਜਿਸ ਚੀਜ਼ ਦੇ ਵਿੱਚ ਦੂਰੀ ਹੋਊ ਨਾ ਬੁੱਧਾ, ਉਸ ਦੇ ਵਿੱਚ ਮੁਹੱਬਤ ਬਦੋ ਬਦੀ ਜਨਮ ਲੈਣ ਲੱਗ ਜਾਂਦੀ। ਤੁਸੀਂ ਕਿਸੇ ਦੇ ਨਾਲ ਜੁੜ ਚੱਲੇ ਆ, ਬਈ ਜੁੜਨ ਵਾਲੇ ਆ ਜਾਂ ਜੁੜ ਚੱਲੇ ਆ, ਜਾਂ ਮੋਹ ਮਾਇਆ ਜਾਂ ਪਿਆਰ ਉਹਦੇ ਲਈ ਤੁਹਾਡਾ ਹੈ, ਪਰ ਹੈ ਉਹ ਦੂਰ, ਦੂਰੋਂ ਦੂਰੋਂ ਹੀ ਵੇਖਦੇ ਆ, ਦੂਰੋਂ ਦੂਰੋਂ ਟਾਕਰੇ, ਹਲੇ ਆਪ ਸ੍ਰੀ ਕੋਈ ਗੱਲ ਵੀ ਨਹੀਂ ਕੀਤੀ। ਉਹ ਮੁਹੱਬਤ ਪਿਆਰ ਜੀ ਉਹ ਮਿਠਾਸ ਆ, ਉਹ ਕਦੇ ਹੋਰ ਨਹੀਂ ਹੋ ਸਕਦੀ। ਉਹ ਆਪਣੇ ਆਪ ਨਾਲ ਗੱਲਾਂ ਕਰਦਾ, ਉਹ ਆਪਣੇ ਆਪ ਨਾਲ ਗੱਲਾਂ ਕਰਦੀ, ਉਹ ਬੰਦਾ ਹੜਾਂ ਨਾਲ ਪਜਾਲੀਆਂ ਨਾਲ ਬਲਦਾਂ ਨਾਲ ਗੱਲਾਂ ਕਰੀ ਜਾਂਦਾ, ਬੁੜੀ ਚਰਖੇ ਨਾਲ, ਪੂਣੀਆਂ ਨਾਲ, ਆਟੇ ਨਾਲ, ਮਧਾਣੀ ਨਾਲ, ਚਾਟੀ ਨਾਲ ਗੱਲਾਂ ਕਰੀ ਜਾਂਦੀ। ਉਹ ਜੋ ਖਿਆਲ ਚ ਬਣਦੇ ਬਲਬਲੇ ਨਾਲ ਮੁਹੱਬਤ ਕਹਿੰਦੇ ਉਹਨੂੰ। ਆ ਨਿਆਣੇ ਆਪਣੇ ਵਿਆਹ ਹੋ ਗਏ, ਨਿਆਣੇ ਹੋਗਾ, ਇਹ ਘੁਮਾਰ ਮੁਹਬਤਾਂ, ਇਹ ਤੇ ਚਲੋ ਜ਼ਿੰਦਗੀ ਦਾ ਦਸਤੂਰ ਆ। ਪਿਆਰ ਮੁਹੱਬਤ ਜਿੰਨਾ ਅਸੀਂ ਅਹਿਸਾਸ ਵਿੱਚ ਜੀ ਸਕਦੇ ਹਾਂ, ਉਹਨਾਂ ਹਕੀਕਤ ਚ ਤੁਹਾਨੂੰ ਨਹੀਂ ਮਿਲ ਸਕਦਾ। ਆ ਜਿੰਨੇ ਵੀ ਆਸ਼ਿਕ ਹੋਏ ਆ, ਲੈਲਾ ਮਜਨੂੰ, ਹੀਰ ਰਾਂਝਾ, ਹੀਰੀ ਫਰਹਾਦ, ਸੱਸੇ ਪੁੰਨੂ, ਹੀਰ ਰਾਂਝਾ, ਇਹਨਾਂ ਚ ਦੂਰੀ, ਇਹਨਾਂ ਚ ਅਹਿਸਾਸ, ਇਹਨਾਂ ਦੇ ਵਿੱਚ ਆਓ, ਇਹ ਸਭ ਚੀਜ਼ਾਂ। ਇਹਨਾਂ ਚੀਜ਼ਾਂ ਤੋਂ ਬਗੈਰ ਤੇ ਪਿਆਰ ਉਵੇਂ ਫਿੱਕਾ ਫਾਕਾ ਹੀ ਆ। ਹੁਣ ਹੋ ਗਿਆ ਰਿਸ਼ਤੇ ਹੋਰ ਸਾਧਦੇ, ਕਿਉਂ? ਕਿਉਂਕਿ ਹੁਣ ਨਾ ਦੂਰੀ ਆ ਤੇ ਨਾ ਮਜਬੂਰੀ ਆ ਤੇ ਨਾ ਕਲਪਨਾ ਹੀ ਰਹਿ ਗਈ ਆ ਤੇ ਨਾ ਕੋਈ ਹੋਰ ਹੀ ਚੀਜ਼ ਆ। ਸੋਚਾਂ ਵਿਚਾਰਾਂ ਦੇ ਵਿੱਚ ਕਿੱਥੋਂ ਤੁਸੀਂ ਵੇਖ ਲਓਗੇ? ਸ਼ਰੇ ਆਮ ਹੀ ਅਗਲੇ ਦੀ ਫੋਟੋ ਕੱਢਦੇ ਆ ਤੇ ਤੁਸੀਂ ਉਹਨੂੰ ਝਾਕਣ ਲੱਗ ਜਾਂਦੇ ਤੇ ਕਲਪਨਾ ਸਵਾਹ। ਉਹਦਾ ਤਸਵੀਰ ਅੱਖਾਂ ਦੀ ਇਮੈਜੀਨੇਸ਼ਨ ਨਾਲ ਬਣੇ, ਉਸ ਤਸਵੀਰ ਦੇ ਵਿੱਚ ਆ ਫੋਟੋਗ੍ਰਾਫਰ ਵਾਲੀ ਤਸਵੀਰ ਨਾਲ ਕੀ ਨਾਤਾ? ਭਾਵੇਂ ਤੁਸੀਂ ਆਈਫੋਨ ਦੇ ਨਾਲ ਫੋਟੋ ਖਿਚਵਾਓ, ਬੜੇ ਬੜੇ ਟੈਲੀਫੋਨਾਂ ਨਾਲ ਫੋਟੋ ਖਿਚਵਾਓ, ਨਹੀਂ ਉਹ ਗੱਲ ਬਣ ਸਕਦੀ ਜੋ ਮਨ ਦੀ ਕਲਪਨਾ ਨੇ ਫੋਟੋ, ਮਨ ਦੀ ਕਲਪਨਾ ਨੇ ਤਸਵੀਰ ਬਣਾਉਂਦੀ। ਅੱਛਾ ਫਿਰ ਇਹ ਕੈਮਰਾ ਬੰਦਾ ਮੂਹਰੇ ਹੋਣਾ ਚਾਹੀਦਾ ਜਾਂ ਬੁੜੀ ਮੂਹਰੇ ਹੋਣੀ ਚਾਹੀਦੀ ਜਿਹਦੇ ਤੁਸੀਂ ਤਸਵੀਰ ਖਿੱਚ ਰਹੇ ਹੋ ਜਾਂ ਖਿੱਚਣੀ ਚਾਹ ਰਹੇ ਹੋ? ਕਲਪਨਾ ਇਹਦੇ ਵਿੱਚ ਤੇ ਕੋਈ ਇਸ ਚੀਜ਼ ਦਾ ਹੈ ਹੀ ਨਹੀਂ, ਇਹਨਾਂ ਦਾ ਕੋਈ ਕਨੈਕਸ਼ਨ ਹੀ ਨਹੀਂ। ਤੁਸੀਂ ਜਿਹੜਾ ਨਹੀਂ ਵੀ ਕੋਲ ਉਹਦੀ ਵੀ ਫੋਟੋ ਤੁਹਾਡੇ ਕੋਲ, ਜਿਹੜਾ ਹੈ ਕੋਲ ਉਹਦੀ ਵੀ ਫੋਟੋ ਕੋਲ, ਬੀਤ ਜੋ ਕਿ ਆਉਂਦੀ ਵੀ ਆਉਣ ਵਾਲਿਆਂ ਦੀ ਵੀ ਜਦੋਂ ਮਰਜ਼ੀ ਬਣਾ ਲਓ। ਦਿਮਾਗ ਚ ਇੰਨੀ ਪਾਵਰ ਐਸੀ ਸ਼ਕਤੀ ਦਿੱਤੀ, ਦਿਮਾਗ ਦਾ ਮੁਕਾਬਲਾ ਬਾਬਾ ਤੁਹਾਡੀਆਂ ਟੁੱਟੀਆਂ ਭਰੀਆਂ ਮਸ਼ੀਨਾਂ ਨੇ ਕੀ ਕਰ ਲੈਣਾ। ਇਹ ਵੀ ਤਾਂ ਜੀ ਇਹਨਾਂ ਨੇ ਵੀ ਬੜੇ ਸੁੱਖ ਸਹੂਲਤਾਂ ਦਿੱਤੀਆਂ ਨੇ ਇਮੈਜੀਨੇਸ਼ਨ ਦੀ, ਤੇ ਬਦਲ ਵੀ ਸਕਦੀ। ਜਿਹੜਾ ਆਪਾਂ ਨੂੰ 50 ਸਾਲ ਪਹਿਲਾਂ ਬੰਦੇ ਨੂੰ ਯਾਦ ਕਰਨਾ, ਓਦਾਂ ਦਾ ਥੋੜੀ ਯਾਦ ਆਊ, ਤਾਂ ਚਿਹਰਾ ਚੂਰਾ ਭੁੱਲ ਜਾਂਦਾ। ਓ ਸ਼ਰਾਈਆ ਜੇ ਹੋਵੇ ਨਾ ਸੱਚੀ ਮਿੱਤਰਤਾ, ਪਿਆਰ, ਮੁਹੱਬਤ, ਤੇ ਲੱਖ ਲਾਂਦ ਉਹਦੇ ਜਿਹੜਾ ਚਿਹਰਾ ਭੁੱਲ ਕੇ ਬਹਿ ਗਿਆ, ਫਿਰ ਉਹ ਪਿਆਰ ਤੇ ਨਹੀਂ ਹੋਣਾ, ਉਹ ਵਪਾਰ ਤੇ ਹੋ ਸਕਦਾ, ਪਿਆਰ ਚ ਕਿਸੇ ਭੁੱਲਿਆ ਨਹੀਂ ਜਾ ਸਕਦਾ। ਭੁੱਲਣ ਵਾਲਿਆਂ ਨੂੰ ਪਿਆਰ ਹੋ ਹੀ ਨਹੀਂ ਸਕਦਾ ਜੀ। ਲੱਗਦਾ ਜੀ ਸਰਦੂਲ ਸਿੰਘ ਬਸੀ ਸਾਹਿਬ ਆਪਣੇ USA ਤੋਂ ਬੜੇ ਚਿਰ ਬਾਅਦ ਅੱਜ ਆਏ ਨੇ। ਉਹ ਬਸੀ ਸਾਹਿਬ ਤੁਹਾਨੂੰ ਤੇ ਸਾਨੂੰ ਭੁੱਲ ਭੁਲਾਈ ਹੈਗਾ, ਪਰ ਅਸਾਂ ਤੁਹਾਨੂੰ ਬੜਾ ਯਾਦ ਕੀਤਾ। 2020 ਚ ਆਏ ਤੁਸੀਂ ਅੱਜ ਪਹਿਲੀ ਵਾਰ ਠੀਕ ਠਾਕ ਭਾਜੀ। ਬਹੁਤ ਵਧੀਆ।
ਹੋਰ ਕਿੱਦਾਂ ਸਿਹਤਾਂ? ਕਿੱਦਾਂ ਤੁਹਾਡੀਆਂ?
ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ ਜੀ,
ਕਿੱਦਾਂ ਰਿਹਾ ਤੁਹਾਡਾ?
ਬਹੁਤ ਵਧੀਆ।
ਹੋ ਸਕਿਆ ਤਾਂ ਜਾਂ ਸੁਨੀਜਲ ਦਾ ਗਾਣਾ ਸੁਣਾ ਦਿਓ।
ਬਹੁਤ ਬਹੁਤ ਧੰਨਵਾਦ। ਟੋਰਾਂਟੋ ਬਾ ਕੈਨੇਡਾ ਜੀ ਨੀ ਪੈਂਦਾ? ਹਾਂਜੀ ਕੈਨੇਡਾ ਜੀ ਪੈਂਦਾ ਮੈਨੂੰ ਖਰੇ ਕਿਹੜਾ ਕਹਿੰਦੇ ਪੀਤਾ ਖਰੇ ਕਿ ਜੀਤਾ ਜੀਤੇ ਦੀ ਸਾਰੀ ਉੱਥੇ ਉਹ ਜੀਤਾ ਕਹਿੰਦਾ ਮੈਨੂੰ ਸਾਰੀ ਟੋਰਾਂਟੋ ਨੇ। ਮੈਂ ਕਿਹਾ ਫਿਰ ਉਹਦੇ ਕੋਲ ਪੇਪਰ ਭਰਾਉਣੇ ਆ। ਮੈਂ ਕਿਹਾ ਸਾਂਢੂ ਤੋਂ ਭਰਾ ਸਾਂਢੂ ਕੰਮ ਕਰਦੇ? ਸਾਂਢੂ ਕਿੱਥੇ ਕੰਮ ਕਰਦੇ? ਸਾਂਢੂ ਨੂੰ ਤੇ ਰਹਿੰਦੇ ਵਿਹਲੇ ਆ। ਤੇ ਮੈਂ ਕਿਹਾ ਵਿਹਲਿਆਂ ਦੇ ਕਿੱਥੇ ਪੇਪਰ ਭਰ ਦੂਗਾ? ਸਾਰੀ ਬੇਚਾਰੀ ਤੈਨੂੰ ਇਕੱਲੇ ਨੂੰ ਕਰ ਦੂ ਪੇਪਰ? ਤੇ ਪੇਪਰ ਤਾਂ ਸਾਂਢੂ ਦਾ ਕੋਈ ਜ਼ਮੀਨ ਜਾਇਦਾਦ ਵਿੱਚ ਬੋਲਦੀ ਹੋਊ ਕੋਈ ਰੁਪਇਆ ਤੇਲੀ ਬੋਲੂ ਤੈਨੂੰ ਪੇਪਰ ਭੇਜੂ? ਪੇਪਰ ਕਿੱਥੋਂ ਉਹਨੇ ਭੇਜ ਦੇਣਾ? ਆਪ ਬਿਨਾਂ ਪੇਪਰਾਂ ਤੇਰਾ ਫਾਇਦਾ?
ਦੁਨੀਆਂ ਤਾਂ ਜੀ ਬਾਕੀ ਜਾਣਾ ਤਾਂ ਬਾਹਰ ਹੀ ਚਾਹੁੰਦੀ ਨੇ, ਇਹਦੇ ਵਿੱਚ ਸ਼ੌਂਕ ਹੀ ਹੋ ਗਿਆ ਨਾ ਹੁਣ।
ਉਹ ਸ਼ੌਂਕ ਹੀ ਹੋ ਗਿਆ, ਕੁਝ ਮਜਬੂਰੀਆਂ ਬੰਦੇ ਨੂੰ ਆ ਢਾਉਂਦੀਆਂ। ਸ਼ੌਂਕ ਇੱਥੇ ਕਾਹਦੇ ਆ? ਪੈਸੇ ਲਈ ਤੁਰੇ ਫਿਰਦੇ ਕਰੀਏ ਕਿ ਪੈਸੇ ਦਾ ਹੀ ਬੰਦਾ ਮੁਹਤਾਜ ਆ ਹੁਣ। ਬਿਨ ਪੈਸੇ ਨੂੰ ਕੋਈ ਕਦਰ ਵੀ ਨਹੀਂ ਜਾਣਦਾ, ਕਰੂ ਬੰਦਾ ਕੀ? ਹੁਣ ਜੇ ਕਹਿ ਲਈਏ ਵੀ ਚਾਰ ਦਿਨ ਕੀ ਚਾਂਦਨੀ ਤੇ ਫਿਰ ਅੰਧੇਰੀ ਰਾਤ ਆ। ਉਸੇ ਬੰਦਾ ਚਾਵਾਂ ਨਾਲ ਜਾਂਦਾ ਤਾਂ ਹੈ ਬਾਹਰ ਬਾਹਰ, ਉਸੇ ਕੋਲ ਕੋਈ ਟਾਈਮ ਹੀ ਹੈ ਨੀ ਕਿਸੇ ਤੋਂ। ਜਦੋਂ ਕੋਈ ਟਾਈਮ ਹੀ ਹੈ ਨੀ ਉਦੋਂ ਪੈਸੇ ਕਿੱਥੇ ਉਡਾਊ ਰਾਤ ਨੂੰ ਸੁੱਤਿਆਂ ਪਿਆ ਨੂੰ? ਤਾਇਆ ਜੀ ਪੈਸੇ ਤਾਂ ਉਡਾਉਣ ਲਈ ਵੀਕਐਂਡ ਬਣਾਇਆ। ਉਹ ਬਣਾਇਆ ਤੇ ਕਈ ਗੋਹਾ ਬਣਾਉਣ ਨੂੰ ਤਾਂ ਉੱਥੇ ਇੱਕ ਚੀਜ਼ਾਂ, ਪੈਸੇ ਉਡਾਉਣ ਲਈ ਤਾਂ ਤੈਨੂੰ ਲੱਭਣ ਦੀ ਲੋੜ ਹੀ ਨੀ, ਤੈਨੂੰ ਬੜਾ ਕੁਛ ਲੱਭ ਜਾਣਾ ਉੱਥੇ। ਪਰ ਗੱਲ ਇਹ ਆ ਵੀ ਨਿਰਾ ਸੁਰਾ ਪੈਸਾ ਹੀ ਜ਼ਿੰਦਗੀ ਨੇ ਬਣ ਕੇ ਬਹਿ ਜਾਣਾ ਚਾਹੀਦਾ। ਬੜਾ ਕੁਛ ਲੱਭਣ ਲਭਾਉਣਾ ਹੈ ਹੀ ਹੈ। ਟੁੱਟਾਲਿਆ ਸੁਣਾ ਦੇ ਕੰਮ ਮਿਹਨਤ ਦੇ ਜਸ ਨੀ ਜਰੂਰ ਉਹਨਾਂ ਨੂੰ ਮਿਹਨਤ ਵੇ ਕੀਤੀ, ਬਾਅਦ ਜਾ ਕੇ ਵੀ ਟਰਾਲੇ ਚਲਾਉਂਦੇ। ਤੇ ਟੋਰਾਂਟੋ ਤੋਂ ਕੈਨੇਡਾ ਤੋਂ ਅਮਰੀਕਾ ਜਾਂਦੇ ਨੇ ਲੰਮੇ ਰੂਟਾਂ ਵਾਲਿਆ ਭਾਈ, ਲੰਮੇ ਰੂਟਾਂ ਵਾਲੇ।
ਲਾਈ ਡਰਾਈਵਰ ਭਾਈਆਂ ਨੂੰ ਮਹਾਰਾਜ ਕਿਸੇ ਤਰੀਕੇ ਦੀ ਤਸਵੀਰਾਂ ਨਾ ਲਾਵੇ, ਭਾਵੇਂ ਸਿਆਲ ਵੀ ਕਿਉਂ ਨਾ ਹੋਵੇ, ਹਵਾਵਾਂ ਠੰਡੀਆਂ ਵਗਣ। ਇਹ ਤਾਂ ਜੀ ਹਵਾਵਾਂ ਠੰਡੀਆਂ ਦਾ ਮਤਲਬ ਵੈਸੇ ਸੁੱਖ ਦੀਆਂ ਹੁੰਦੀਆਂ ਨਾ, ਮਤਲਬ ਸੁੱਖ ਦੀਆਂ ਨਹੀਂ, ਸੁੱਖ ਦੀਆਂ ਨੀ ਲੋਲੀ ਦੀਆਂ। ਮੈਂ ਚਪੇੜ ਤੇਰੇ ਉਹ ਮਾਰੂ ਜਿਹੜੀ ਕਿਸੇ ਨੇ ਮਾਰੀ ਨਾ ਹੋਵੇ। ਉਹ ਸੁੱਖ ਦੀ ਨੀ ਗੱਲ ਕਰਦਾ ਤਾਂ ਜੀ, ਤੁਹਾਨੂੰ ਉਹ ਸੁੱਖ ਚੇਤੇ ਆ ਜਾਂਦੀ, ਉਹ ਜਾ ਚਪੇੜਾਂ ਨਾ ਖਾਲੀ, ਮੈਨੂੰ ਨੀ ਕੋਈ ਚੇਤੇ ਆਉਂਦੀ, ਮੈਨੂੰ ਨੀ ਆਉਂਦੀ ਕੋਈ ਚੇਤੇ ਆ। ਮੈਨੂੰ ਕਹਿੰਦੇ ਲੜ ਤੇ ਨੀ ਪਿਆ ਕਿਤੇ, ਸੁਖੋ ਤਾਈ ਨਾ ਆ ਲੜ ਪਿਆ ਮੈਂ ਲੱਗੀ ਕੱਲ ਮੈਨੂੰ ਨਹੀਂ ਲੜੇ ਨੇ ਕਿਆ ਲੱਗਦਾ ਕੁਛ ਕਿਹਾ ਉਹਨੇ ਕਿਹਾ ਕਹਿਦਾ ਮੈਨੂੰ ਇਹ ਤੂੰ ਦੱਸ ਕੇ ਨੀ ਗਿਆ, ਤੂੰ ਇਹਨੂੰ ਇਲਾਜ ਕਰਾਉਣ ਲੈ ਗਿਆ ਪਾਲੇ ਦਾ। ਮੈਂ ਕਿਹਾ ਦੱਸ ਕੇ ਮੈਂ ਹੁਣ ਕੋਈ ਅੰਗੂਠਾ ਲਾ ਕੇ ਜਾਂ ਮੋਹਰ ਲੈ ਕੇ ਜਾਣੀ ਸੀ, ਉਹਨੂੰ ਤੂੰ ਸਰਪੰਚ ਨੀ ਆ, ਤੂੰ ਪਿੰਡ ਨੂੰ ਸਾਂਭ ਲੈ। ਆਹ ਬੰਦਾ ਦੱਸ ਕੇ ਜਾਂਦਾ, ਦੱਸ ਕੇ ਤੇ ਮੈਂ ਕਿਹਾ ਮੈਂ ਹੁਣ ਕਿਸੇ ਨੂੰ ਜਾਂਦਾ ਹੀ ਨੀ, ਹੁਣ ਤੈਨੂੰ ਕਿਥੋਂ ਦੱਸ ਜਾ, ਮੈਂ ਲੈ ਦੇ ਤੌਰ ਤੇ। ਉਹ ਇਹਦਾ ਮੂੰਹ ਜਾ ਫਲਾਈ ਫਿਰਦੀ, ਮੰਨੀ ਬੋਲੀ ਕੁਛ, ਮੈਂ ਗਿਆ ਹੀ ਨੀ ਉਧਰ ਮਲਾਪ ਚੌਂਕ, ਮੈਨੂੰ ਕੋਈ ਲੋੜ ਜਾਣਦੀ, ਆਪਾਂ ਨੂੰ ਮੋੜ ਹੋਏ ਤੇ ਆਪਾਂ ਮੌਜ ਚ ਮਸਤੀ ਆ। ਠੀਕ ਆ, ਚਲਾਵੇ ਪਿੰਡ ਦੀ ਸਰਪੰਚਣੀ ਹੋਊਗੀ, ਘਰ ਹੋਊਗੀ, ਸਾਡੀ ਕੀ ਲੱਗਦੀ ਸਰਪੰਚਣੀ। ਉਹ ਬਕਵਾਸ ਨਾ ਕਰ, ਹੁਣ ਮੈਂ ਕਹਿੰਦਾ ਵੀ ਸਾਡੀ ਹੋਰ ਲੰਬਰ ਡਾਲੀ, ਸਾਡੀ ਸਰਪੰਚਣੀ ਵੀ ਨੀ ਲੱਗਦੀ ਭਾਈ। ਜਦੋਂ ਲੜ ਪਵੇ ਬੰਦਾ ਏਦਾਂ ਹੀ ਕਹਿੰਦਾ, ਉਹ ਮੈਂ ਲੜਦਾ, ਮੈਂ ਤੁਹਾਨੂੰ ਕਿਹਾ ਕੁਛ ਨੀ, ਉਹ ਮੂੰਹ ਫਲਾ ਲਿਆ ਉਹਨੂੰ ਕੁੱਪੇਗਾ ਯਾ। ਹੁਣ ਮੈਂ ਬਈ ਸੌ ਕੰਮ ਜਾਣਾ, ਸੌ ਕੰਮ ਆਉਣਾ, ਕੋਈ ਇੱਕ ਥੋੜਾ ਜਿਹਾ ਵਾ। ਮੈਂ ਕਿਹਾ ਵੀ ਚੱਲੀਏ ਨਿਆਣਾ ਸਾਡਾ ਬਚਿਆ ਤੇ ਇਹਦੇ ਨਾਲ ਚੰਗਾ ਕੀ ਆ, ਪਿੰਡ ਨਾਲੋਂ ਤਾਂ ਨੀ ਚੰਗਾ ਨਿਆਣਾ। ਜੇ ਹੁਣ ਉਹਨੂੰ ਕੋਈ ਖਰਾਬ ਦੇ ਦਿੱਤਾ ਕੋਈ ਸਾਧੂ ਸੰਤਾਂ, ਮੇਰਾ ਫਰਜ਼ ਬਣਦਾ ਕਿ ਮੈਂ ਉਹਦੇ ਜਸਾਈ ਹੋਵਾਂ। ਬੰਦਾ ਬੰਦੇ ਦਾ ਦਾਰੂ ਆ, ਉਹ ਪੁੱਛਦਾ ਚੰਗੇ ਭਰਿਆਂ ਨੂੰ ਤੇ ਸ਼ਦਾਈਆਂ ਨੂੰ, ਵਿਚਾਰੇ ਨੂੰ ਕਿਹਨੇ ਪੁੱਛ ਲੈਣਾ। ਮੈਂ ਸੋਚਿਆ ਮਨਾ ਚੱਲੀਏ ਦਾ ਕੋਈ ਪੁੰਨ ਹੁੰਦਾ ਤਾਂ ਹੋ ਜਾ। ਉਹ ਡਾਕਟਰ ਵੀ ਸਾਨੂੰ ਗਾਂ ਉਦਾਂ ਦਾ ਚੱਕੜ ਪਿਆ, ਉਹ ਉਹਨੂੰ ਕਹਿ ਜੋ ਬੈਠੇ ਵੀ ਨੀਂਦ ਨੀ ਆਉਂਦੀ, ਹੁਣ ਦੁਨੀਆਂ ਵੀ ਸੁੱਤਾ ਰਹਿੰਦਾ, ਖਰੇ ਕੀ ਖਵਾਤਾ। ਹੁਣ ਦਵਾਈ ਤੁਹਾਨੂੰ ਦੱਸਿਆ ਨਾ ਨੀਂਦ ਵਾਲੀ, ਉਹ ਦੇ ਦਿੰਦਾ ਦੋ ਗੋਲੀਆਂ ਰਾਤ ਨੂੰ, ਕਹਿੰਦਾ ਰਾਤ ਨੂੰ ਤਾਂ ਨੀਂਦ ਜ਼ਿਆਦਾ ਆਉਣੀ ਚਾਹੀਦੀ ਹੈ। ਉਹ ਰਾਤ ਨੂੰ ਹੁਣ ਸੁੱਤਾ ਰਹਿੰਦਾ ਹੋਊਗਾ, ਤੁਹਾਡੇ ਕੋਲ ਨੀ ਉੱਥੇ ਜਾਂਦਾ। ਉਹਨੇ ਮੈਂ ਕਿਹਾ ਵੀ ਜਿੰਨਾ ਚਿਰ ਤੂੰ ਦਵਾਈ ਖਾਣੀ ਆ, ਤੂੰ ਆਪਣੇ ਘਰ ਰਿਹਾ ਭਾਈ, ਉੱਥੇ ਸੁੱਤਾ ਪਿਆ, ਪੱਠੇ ਕੁਤਰਨ ਲੱਗ ਗਿਆ, ਬਾਹ ਮੂੰਹ ਵਿੱਚ ਮਸ਼ੀਨ ਦੇ ਆ ਗਈ, ਤਾਂ ਫਿਰ ਉਹਨਾਂ ਕਹਿਣਾ ਵੀ ਇਲਾਜ ਕਰਾ ਲਾ, ਤਾ ਮੇਰਾ ਇਲਾਜ ਉਹਨਾਂ ਕਰ ਦੇਣਾ। ਸੁੱਤੇ ਬੰਦੇ ਦਾ ਕੀ ਪਤਾ, ਸੁੱਤਿਆ ਸੁੱਤਿਆ ਹੀ ਦਾਤੀ ਪੱਠੇ ਵੱਢਣਾ, ਹੱਥ ਵੱਢ ਲਓ। ਇਹ ਕਰਕੇ ਮੈਂ ਤੈਨੂੰ ਦੋ ਹੀ ਛੁੱਟੀਆਂ ਦਿੱਤੀਆਂ, ਭਰਾਵਾ ਤੂੰ ਜਾ, ਤਾਂ ਮੈਨੂੰ ਨਾ ਸਤਾ, ਤੂੰ ਜਿੱਥੇ ਜਾਣਾ ਜਾ, ਮੈਂ ਦਿੱਤਾ ਹੀ ਤੋਰਾ। ਅੱਛਾ ਅੱਛਾ ਅੱਛਾ, ਚਲੋ ਇਹ ਵਧੀਆ ਕੀਤਾ, ਆਰਾਮ ਵੀ ਕਰਨਾ ਚਾਹੀਦਾ ਉਹਨੂੰ। ਆਰਾਮ ਇਹਨੇ ਕਿੱਥੇ ਕਰਨਾ, ਆਰਾਮ ਵਾਲੀ ਨੀ ਵਰਾਇਟੀ, ਇਹ ਤੇ ਬੇਆਰਾਮ ਹੋਣ ਵਾਲੀ ਤੇ ਬੇਆਰਾਮ ਕਰਨ ਵਾਲੀ ਵਰਾਇਟੀ ਆ। ਤਾਂ ਹੁਣ ਫਿਰ ਕੱਲਾ ਹੀ ਨਾ ਘਰੇ, ਹਾਂ ਘਰੇ ਕੱਲਾ ਹੀ ਹੁੰਦਾ, ਨਹੀਂ ਪੰਚਾਇਤ ਨਾਲ ਪਈ ਹੁੰਦੀ, ਆਲੇ ਦੁਆਲੇ ਸਰਪੰਚ ਲੰਬੜਦਾਰ ਵਿਚਾਰੇ ਮੰਜੀ ਡਾਉਂਦੇ ਆ, ਕੱਲੇ ਨੀ ਪੈਣਾ, ਹੋਰ ਇੱਥੇ ਕਿਹਦੇ ਪੈਣਾ, ਫੌਜਾਂ ਸੱਦ ਲਈਏ ਇਹਨੂੰ ਕੋਈ ਮਿਲਟਰੀ ਦੀਆਂ। ਉਹ ਪੁੱਛਿਆ ਹੀ ਆ ਤਾਇਆ ਜੀ, ਤੂੰ ਗੁੱਸਾ ਹੀ ਕਰ ਗਿਆ ਤੁਸੀਂ, ਉਹ ਸਵਾਲ ਹੀ ਤੇਰੇ ਇਹੋ ਜਿਹੇ ਹੁੰਦੇ ਆ, ਗੁੱਸਾ ਛੱਡ ਸਿਰ ਪਾੜਨ ਤੱਕ ਬੰਦਾ ਹੀ ਜਾਂਦਾ, ਬੜੇ ਹਿੱਲੀ ਕੁਐਸਚਨ ਪੁੱਛਦਾ ਸਿੱਲੀ। ਓਦਾਂ ਹੁਣ ਫਿਰ ਕਿੰਨੇ ਕੁ ਦਿਨਾਂ ਤੱਕ ਠੀਕ ਹੋਜੂ? ਔਰ ਪਾਲਾ ਭਾਜੀ, ਇਹ ਹੁਣ ਦੱਸਦਾ ਰੱਬ ਜਾਣਦਾ, ਉਹ ਕਹਿੰਦਾ ਵੀ 4 ਦਿਨ ਤੁਸੀਂ ਦਵਾਈ ਖਾਓ, 14 ਨੂੰ ਦੇਹਰਾਦੂਨ ਵਾਲੀ ਗੱਡੀ ਫੜ ਲਓ। ਅੱਛਾ ਦੇਹਰਾਦੂਨ ਹੀ ਅੱਗੇ ਗਏ ਸੀ ਨਾ, ਗਏ ਸੀ, ਉਹ ਸਗੋਂ ਦਵਾਈ ਠੀਕ ਸੀ, ਇਹ ਨੀ ਹਟਿਆ, ਇੱਥੇ ਜਾਣਾ ਉੱਥੇ ਜਾਣਾ। ਉਹਨਾ ਦੇਹਰਾਦੂਨ ਵਾਲੀ ਗੱਡੀ ਫੜ ਲਓ 14 ਨੂੰ, ਡਾਕਟਰਾਂ ਨੇ ਕਿਹਾ 15, 16 ਤਾਂ 17 ਨੂੰ ਉਹਨੇ ਇਹਦੇ ਸਿਰ ਦਾ ਆਪਰੇਸ਼ਨ ਕਰਨਾ, ਦਿਮਾਗ ਬਦਲਣਾ। ਆਹੋ ਉਹਦੇ ਦਿਮਾਗ ਹੀ ਬਦਲਣਾ, ਹੋਰ ਕੀ ਬਦਲਣਾ, ਬਾਕੀ ਤੇ ਸਭ ਠੀਕ ਹੀ ਆ। ਦਿਮਾਗ 17 ਨੂੰ ਬਦਲਣਗੇ ਤੇ 18, 19, 20 ਨੂੰ ਕਿਹੜਾ ਸ਼ਾਇਦ ਛੁੱਟੀ ਦੇ ਹੀ ਦੇਣਗੇ, ਠੀਕ ਚੱਲਦਾ ਰਿਹਾ, ਨਾ ਠੀਕ ਚੱਲਦਾ ਰਿਹਾ ਤੇ ਫਿਰ ਹੋਰ ਰੱਖ ਦੇਣ ਯਾਰ। ਮੈਂ ਤਾਂ ਕਰਾ ਕੇ ਪ੍ਰੀਸ਼ਨ ਨਾ, ਕਹਿਣਾ ਰੱਖ ਲਓ ਹੁਣ ਇਹ ਤੋਂ ਪੈਸੇ ਪੂਸੇ ਉਹ ਫ੍ਰੀ ਕਰਦੇ ਉਹਨੂੰ ਪੈਸੇ ਉਹ ਪੈਸੇ ਦਿੰਦਾ ਸਾ ਲੱਖ ਰੁਪਇਆ ਕੋਲੋਂ ਦੇਣਗੇ ਉਹ ਚਲੋ ਫੇਰ ਤਾਂ ਵਧੀਆ ਇਹ ਤਾਂ ਕਹਿੰਦਾ ਤਾਇਆ ਰੱਬ ਕਿਤੇ ਦੋ ਦਿਮਾਗ ਲਾ ਜਾਂਦਾ 2 ਲੱਖ ਹੀ ਬਣ ਜਾਂਦਾ ਇਹ ਤਾਇਆ ਉਹ ਚੋ ਵੀ ਫਾਇਦਾ ਚੱਕੀ ਜਾਂਦਾ ਫਾਇਦੇ ਦਾ ਕਰਕੇ ਤੇ ਉਹ ਰੋਈ ਜਾਂਦਾ ਕਹਿੰਦਾ ਵੀ 2 ਹੀ ਦੇ ਦੋ ਹਾਂ 2 ਵਾਰ ਇਲਾਜ ਕਰਾਈਏ ਤੇ 2 ਮਿਲ ਜੂ ਕਹਿੰਦਾ ਵੀ 1 ਲੱਖ ਮਿਲਣਾ ਭਾਵੇਂ ਸਾਰੀ ਉਮਰ ਇਲਾਜ ਕਰਾਉਂਦਾ ਰਹਿ ਲੱਭਣਾ ਇਹਦਾ ਡਾਕਟਰ ਜਿਹੜਾ ਪੈਸੇ ਵੀ ਦੇਵੇ ਇਲਾਜ ਵੀ ਕਰੇ ਇਹਨਾਂ ਦੀਆਂ ਸੁੱਖ ਸਹੂਲਤਾਂ ਕਿਤੋਂ ਮਿਲਣੀਆਂ ਹੀ ਨੀ ਮੈਂ ਤਾਂ ਹੈਰਾਨ ਹਾਂ ਵੀ ਸਾਨੂੰ ਲੱਭਾ ਮਹਾਂ ਕਿੱਦਾਂ ਇਹ ਸਾਡੇ ਲਈ ਬਹੁਤ ਵੱਡੀ ਗੱਲ
ਜੀ ਤਾਂ ਜੀ ਚਲੋ ਤਾਂ ਜੀ ਫਿਰ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪਿਆਰੇ ਸਰੋਤਿਆਂ ਤੋਂ ਆਪਾਂ ਮੰਗ ਲੈਂਦੇ ਹਾਂ ਬ੍ਰੇਕ ਦਾ ਸਮਾਂ ਤੇ ਫਿਰ ਜਿੰਨੇ ਸਾਡੇ ਸਰੋਤੇ ਸੁਣਦੇ ਨੇ ਜੀ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਤੇ ਉਹ ਸ਼ਾਮਲ ਹੋ ਸਕਦੇ ਨੇ ਈਮੇਲ ਆਈਡੀ ਹੈ ਜੀ request@harmanradio.com ਹਾਂ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸਾਨੂੰ ਸੁਨੇਹਾ ਭੇਜਿਆ ਜਾ ਸਕਦਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੋਂ ਆਪਾਂ ਖੂਬਸੂਰਤ ਗੀਤਾਂ ਦੇ ਨਾਲ ਸਾਂਝ ਪਾਉਂਦੇ ਹਾਂ ਉਹ ਬ੍ਰੇਕ ਰਹਿਣ ਦੇ ਹਲੇ ਲਾਉਣ ਨੂੰ ਹਲੇ ਪੁੱਤ ਗੀਤ ਲਾ ਤੂੰ ਗੀਤ ਲਾ ਯੇ ਲਾਉਣਾ ਦੇ ਦਾ ਹਰਦੂਰ ਸਿਕੰਦਰ ਦਾ ਸਰਦੂਰ ਸਿਕੰਦਰ ਦਾ ਕਿਹੜਾ ਗੀਤ ਉਹ ਕੋਈ ਲਾ ਦੇ ਗੁੱਚਾ ਜਿਦਾ ਉਹ ਲਾ ਬੇਰੀਆਂ ਦੇ ਬੇਰ ਖਾਣੀਆਂ ਨੇ ਮੈਨੂੰ ਬਿਟਕਾਂ ਗੰਨਣ ਤੇ ਹੀ ਰੱਖ ਲੈ ਜੇ ਹੋਰ ਨੀ ਗਏ ਕੰਮ ਲਾਉਣਾ ਆ ਲਾ
ਜਾਈ ਲੱਖਾਂ ਦੇ ਤੂੰ ਲੱਕ ਨੂੰ ਮਰੋੜ ਕੇ ਦੱਸ ਕਿਹੜਾ ਕਿਹੜਾ ਬੇਰ ਦੇਵਾਂ ਤੈਨੂੰ ਤੋੜ ਕੇ ਬਿਨਾਂ ਜਾਈ ਲੱਖਾਂ ਦੇ ਤੂੰ ਲੱਕ ਨੂੰ ਮਰੋੜ ਕੇ ਦਵਿੰਦਰਤਾ ਕੈਦੂ ਬਿਲੋ ਖੜਕੇ ਹਾਕਾਂ ਜਦੋਂ ਮਾਰੇਗੀ ਤੂੰ ਬੇਰੀ ਉੱਤੇ ਚੜ ਕੇ ਖੰਨੇ ਚ ਦਵਿੰਦਰਤਾ ਕੈਦੂ ਬਿਲੋ ਖੜਕੇ ਤੂੰ ਸਿਕੰਦਰ ਦੇ ਦਿਲ ਵਿੱਚ ਵਸ ਲੈ
ਟੈਲੀਫੋਨ ਆਇਆ ਖਰੇ ਕਿਹਦਾ ਆ ਗਿਆ ਬੇਰ ਲਾਈ ਕਹਿੰਦਾ ਹੈਲੋ ਉਹ ਬੋਲੋਗੇ ਕੋਈ ਕਿ ਨਹੀਂ ਹੈਲੋ ਤਾਂ ਟੈਲੀਫੋਨ ਪੁੱਠਾ ਲਾਇਆ ਜਿਧਰੋਂ ਆਵਾਜ਼ ਆਉਣੀ ਉਧਰ ਮੂੰਹ ਨੂੰ ਲਾਇਆ ਫਿੜੇ ਮੂੰਹ ਪੱਛੀ ਲਗੇ ਹੈਲੋ ਉਹ ਆਵਾਜ਼ ਨੀ ਆਉਂਦੀ ਭਾਈ ਤੇਰੀ ਖਰੇ ਤੂੰ ਕਿਥੋਂ ਲਾ ਤਾ ਉਹ ਇਧਰ ਨੂੰ ਮੂੰਹ ਕਰੇ ਤਾਇਆ ਜੀ ਉਹ ਯਾਰ ਯਾਰ ਨਾ ਮੇਰੀ ਖਾ ਮੈਂ ਤਾਂ ਸਾਰੇ ਪਾਸੇ ਘੁਮਾ ਕੇ ਦੇਖ ਲਿਆ ਆਹ ਇਹਨੂੰ ਅੱਛਾ ਮੂੰਹ ਤੇਰੇ ਵਾਲੇ ਪਾਸੇ ਨੂੰ ਮੈਂ ਕਿਹਾ ਆਵਾਜ਼ ਉਹਦੀ ਆਇਆ ਲੋ ਹਾਂਜੀ ਹੁਕਮਰੀਤ ਦੀ ਆਵਾਜ਼ ਤੇ ਲੱਗਦੀ ਆ ਹਾਂਜੀ ਉਹਨੇ ਹੁਕਮਰੀਤ ਗੁੱਸੇ ਵਾਲੀ ਨੀ ਗੱਲ ਗੁੱਸਾ ਤੇ ਹੈ ਹੀ ਤੇਰੇ ਜੀ ਆਡਾ ਗੁੱਸਾ ਕਾਹਦਾ ਉਹਨੇ ਵਿਆਹ ਕਿਹੜਾ ਵਿਆਹ ਸੀ ਚਿੱਠੀ ਵਾਲਿਆਂ ਦੇ ਵਿਆਹ ਮੈਂ ਉਹਨੇ ਮੈਂ ਨੀ ਜਾਣਾ ਮੇਰੀ ਦਾੜ ਬੜੀ ਦੁਖਦੀ ਆ ਦਾੜ ਦੁਖਦੀ ਮੇਰੀ ਤੇ ਖਾਣਾ ਤੇ ਮੂੰਹ ਨਾ ਆਈਆਂ ਕਾਹਦੇ ਨਾਲ ਚੱਪਣੇ ਆ ਪਕੌੜੇ ਉਹ ਗੁੱਸੇ ਦੀ ਨੀ ਗੱਲ ਗੁੱਸਾ ਤੇ ਮੈਂ ਕਿਸੇ ਦਾ ਕੀਤਾ ਹੀ ਨਹੀਂ ਤੂੰ ਜੋ ਲਾਪੀ ਕਰਨ ਉਹ ਜੇ ਚੱਲ ਨਹੀਂ ਠੀਕ ਸ਼ਦਾਈ ਤੇ ਉਹ ਹੈ ਹੀ ਆ ਤੇ ਜੇ ਉਹਦਾ ਕੋਈ ਇਲਾਜ ਕਰਾਉਣਾ ਕੋਈ ਮਾੜੀ ਗੱਲ ਆ ਇਸੇ ਭਲਾ ਕਰਨਾ ਕੋਈ ਗਲਤ ਗੱਲ ਆ ਉਹ ਮੈਂ ਤੂੰ ਕਚਹਿਰੀਆਂ ਹੁਣ ਤੈਨੂੰ ਪਤਾ ਹੀ ਆ ਲੋਲੀ ਲਾਲ ਲਾਈ ਜਾਂਦੀ ਚੱਲ ਉਹ ਛੱਡ ਪਰਾਂ ਹੋ ਫੇਰ ਸਹੀ ਤੇ ਮੈਂ ਨੀ ਜਾਣਾ ਵਿਆਹ ਤੇ ਤੂੰ ਵੇਖਿਆ ਕੱਲੀ ਆਪਣੇ ਲੋਲੀ ਨਾਲ ਆ ਕੱਲੀ ਉਹਨੇ ਮੇਰੇ ਤੋਂ ਨੀ ਬੜੇ ਵਿਆਹ ਵੇਖਣੇ ਮੈਂ ਹੁਣ ਘਰੇ ਡੱਕ ਸਿੱਧਾ ਕਰਨਾ ਹਲੇ ਰੇਡੂਏ ਤੇ ਅੰਡੇ ਡੇ ਜਾਂਦੇ ਨਹੀਂ 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 ਔਖਾ ਬਾਈ ਔਖਾ ਅੱਧੀ ਪਿੰਡ ਲੈ ਜਾ ਮੈਂ ਚੱਲ ਜਾਣਾ ਤਾਈ ਆ ਵੀ ਯਾਰ ਤਿਆਰ ਹੀ ਰਹਿੰਦਾ ਲੈ ਜਾ ਨਾਲੇ ਤੇ ਇਹਦੀ ਟਾਟਾ ਸੁਮੋ ਜੀ ਤੇ ਝੂਟੇ ਲਿਓ ਆਰਾਮ ਨਾਲ ਮੈਂ ਨੀ ਆਉਣਾ ਨਹੀਂ ਨਹੀਂ ਮੈਂ ਆਉਣਾ ਹੀ ਨਹੀਂ ਗੱਲ ਵੀ ਤੂੰ ਕਿਹੜੀ ਆ ਉਹ ਭਾਵੇਂ ਬੈਠਾ ਭਾਵੇਂ ਲੰਮਾ ਪੈ ਕੇ ਮੈਂ ਜਦੋਂ ਜਾਣਾ ਹੀ ਨਹੀਂ ਤੇ ਫੇਰ ਕੀ ਚੱਲ ਜਾਂਦਾ ਦੋ ਪਕੌੜੇ ਖਾ ਕੇ ਮੁੜਿਆ ਹੀ ਉਹ ਨਹੀਂ ਦੋਵਾਂ ਨਾਲ ਜਾਨ ਛੱਡਣੀ ਉਹਨਾਂ ਨੇ ਰੁਪਈਆ 200 ਪਵਾ ਕੇ ਫੇਰ ਹੀ ਜਾਨ ਛੱਡਣੀ ਨਾ ਨਾ ਮੈਂ ਹੁਣ ਮੈਨੂੰ ਦਿੱਤਾ ਹੋਊ ਕਾਰਡ ਕਾਰਡ ਤੋਂ ਹੁਣ ਮੈਂ ਕੀ ਕਹਿਣਾ ਫਿਰ ਹੁਣ ਨਹੀਂ ਲੱਤ ਵੀ ਦੁਖਦੀ ਨਹੀਂ ਤੁਰਿਆ ਨੀ ਜਾਣਾ ਮੇਰੇ ਨੂੰ ਹੱਥ ਵੀ ਦੁਖਦਾ ਕੋਈ ਰਸਗੁੱਲਾ ਹੱਥ ਨਹੀਂ ਫੜ ਕੇ ਮੂੰਹ ਚ ਪਾਵਾਂਗੇ ਨਹੀਂ ਮੇਰਾ ਬਾਲਾ ਔਖਾ ਕੱਲ ਦੱਸਦੀ ਮੈਂ ਤੇ ਲੜਿਆ ਹੀ ਨੀ ਰੌਲਾ ਤੇ ਤੂੰ ਬਚ ਛੱਡਿਆ ਨਹੀਂ ਤੁਸੀਂ ਵੇਖੋ ਵਿਆਹ ਜਲਦੀ ਪਾ ਜਾਊਗਾ ਤੇ ਕਿਹਦੇ ਨੂੰ 12 ਵੱਜ ਗਿਆ 11 ਵਜੇ ਤਾਂ
ਕੱਲ ਨੂੰ ਫਿਰ 12 ਵਜੇ ਦਫਾ ਹੋ ਜੀ, ਆ ਜਾਊ ਕੋਈ ਨੀ। ਨੀ ਮੈਂ ਤੈਨੂੰ ਕਿਹਾ ਜਦ ਆਉਣਾ ਨੀ, ਨਹੀਂ ਜਾਣਾ ਤੇ ਨਾ ਆ, ਫਿਰ ਉਹ ਲੋਲੀ ਤੇ ਦੀਪਕ ਦੋਨਾਂ ਨੂੰ ਕਰ ਦੇ, ਉਹਦੇ ਜੀ ਆਪਣੀ ਇੱਛਾ। ਚੱਲ ਆ ਕੇ ਬਾਏ, ਮੈਂ ਤੇ ਪ੍ਰੋਗਰਾਮ ਕਰਨਾ ਇੱਥੇ। ਹਾਂ ਫਿਰ ਓਕੇ ਬਾ, ਠੀਕ ਹੈ ਜੀ। ਵਿਆਹ ਇਹਦੇ ਦੂਸਰੇ ਦੇ ਉਹ ਪੱਕੇ ਆਏ ਨੇ ਤੇ ਮੈਂ ਕਿਹਾ ਮੇਰੇ ਤੋਂ ਨਾ ਪੱਕੇ ਆਏ ਨੇ ਤੇ ਨਾ ਕੱਚੇ ਆਏ ਤੇ ਮੈਂ ਨੀ ਕਿਤੇ ਵੀ ਜਾਣਾ। ਰੋਗ ਰੱਖੀ ਦਾ ਹੁੰਦਾ, ਮੈਂ ਚਪੇੜ ਮਾਰਨੀ। ਮੈਂ ਗੱਲ ਹੋਰ ਕਿਹਾ, ਹੋਰ ਪਾਸੇ ਲੈ ਕੇ ਬਹਿ ਗਿਆ। ਉਹ ਮਸ਼ਕੀਰ ਦਾ ਉਹ ਮੜੀ ਮਜ਼ਦੂਰੀ ਲਾ ਦੇ, ਅੱਜ ਲਾਉਣੀ ਨੀ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje to 8 baje tak program Migration Matters.
apne career nu naviyan unchaiyan den de layi ajj hi join karo Griffin College. ghat samay vich skillful education hasil karo Griffin College. ethe students nu ditta janda hai healthy te harmonious studying environment, latest technology, online study, the affordable fees, qualified trainers, student support services. Aaj hi join karo Griffin College, L1 30 Herschel Street, Brisbane, QLD 4000, Brisbane the education the shopping hub the bilkul vich. For more information call 617-3106-5394.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 5।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
You are listening Harman Radio Australia, truly yours. For more information, visit our website harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ
ਲੱਗਦਾ ਜੀ ਆਪਾਂ ਪੂਰੇ ਟਾਈਮ ਤੇ ਆ ਗਏ, ਨਹੀਂ ਤੇ ਹੁਣੇ ਗੁਰਨਾਮ ਭੁੱਲਰ ਚੱਲ ਜਾਣਾ ਸੀ। ਹਾਂ ਚੱਲਿਆ ਨੀ ਦੇਣਾ ਪੁੱਤ, ਫੇਰ ਆ ਗਿਆ ਯਾਰ। ਉਹਨੂੰ ਤੂੰ ਕਹਿ ਸੁਗਾ ਵੀ ਮੈਂ ਨਹੀਂ ਜਾਣਾ ਤੇ ਮੇਰੀ ਨਾ ਜਾਨ ਖਾ।
ਉਹ ਲਤਾਇਆ ਜੀ ਲਿਆ ਮੇਰੇ ਨਾਲ ਕਰਾ ਦੇ ਗੱਲ। ਹੈਲੋ ਹੈਲੋ ਹੈਲੋ, ਕੋਈ ਨੀ ਬੋਲਣਾ ਤੇਰੇ ਨਾਲ, ਲਿਆ ਮੈਨੂੰ ਫੜਾ।
ਕਿਉਂ
ਉਹ ਫੜਾ ਦੇ, ਤੂੰ ਵੀ ਕਿਤੇ ਪੁੱਠਾ ਸਿੱਧਾ ਤੇ ਨੀ ਟੈਲੀਫੋਨ ਚੱਕੀ ਫਿਰਦਾ ਵਾ। ਹਾਂ ਹਾਂ ਸਿੱਧਾ ਹੀ ਆ। ਹੈਲੋ ਲਿਆ ਮੇਰੇ ਨਾਲ ਤੇਰਾ। ਹੈਲੋ ਹੈਦਾ ਕਹਿਣਾ ਸੀ ਤਾਰਾ। ਉਹ ਚੁੱਪ ਕਰ ਬਕਵਾਸ ਨਾ ਕਰ। ਉਹ ਤੂੰ ਕਿੱਧਰ ਲਾਈ ਫਿਰਦਾ ਟੈਲੀਫੋਨ? ਲੈ ਭਈਆ ਹੈ ਤੇਰੇ ਨਾਲ, ਭਈਆ ਨੀ ਗੱਲ ਕਰਦਾ ਤੇ ਹੋਰ ਉਹਨੇ ਕਿਸੇ ਨੇ ਕੀ ਕਰਨਾ। ਉਹ ਮੈਂ ਉਹ ਗੁਰੂਆ ਆਤਾ ਹੂੰ ਕਿ ਜਬ ਪੈ ਗਿਆ। ਉਹ ਆ ਜਾਣਾ 5 ਵਜੇ ਨਾ ਆਜੂਗਾ।
आ जाएंगे पक्षी लग जा आ जाएंगे आ जाएंगे खुर ऐसा कर गोवा हटा दें दूसरे से। ओ यार डंडा या लम्बा या पागे कहीं से नहीं पाया फोड़ा जिसको बोलते हैं फोड़े गोवा नहीं हटाया कभी। ओ यार इसे पाले ने कितने सीटा सूटा होगा ये रूढ़िया तो परले पासे ने देख ला तू का ऐसा ही हिसाब किताब उन्हें दूसरी कई ले रहा। हाँ कच्ची यहाँ पर पड़ी होगी कच्ची ना हटो ना। ओ यार कच्ची नहीं उन कच्ची कहते अब हिंदी कई नू कच्ची कहते और लम्बी डांग वाली कच्ची पड़ी वहां पर पीछे लंगी डांग ओ परावा उन कहते हिंदी जा चुप कर दादना करी जा। हाँ नहीं तो जेडी दूसरी आप ये जिससे पानी नहीं मोड़ते वो कच्ची से कर दे साफ कर ला गोवा गावा सूख सर देना वो ऊपर हाँ तो मेरा इतने गमछा प्या होना गमछा तो के बाद ही सुकना गमछा की होना तौल गया वो एक बराज बोलियां कि देख होनिया वो तेरे को नहीं बोलता ये को बोलता तो जिंदा ला के ना चाबी ईट के थले रख देना ये ईट पड़ी आ जरा अपना नहीं हवा छड़न आला उन्हू की कहते पखा पखे देना टंगा दी कहते कूलर वाटर जरा कूलर वाटर कुत्ती जो भाई आ कुत्ती कूलर वाटर कुदर च यार पखे आला चुप का जा दिमाग ना मेरा हराई आ जो कुतिया नहीं किसे बैठी आज उसके ऊपर एक एट पड़ी होनी ओ कुत्ती दे उत्ते नहीं कुत्ती दे कूलर दे उत्ते उदे ये रख के पोते इट दे थले उदे इट दे के ते पठे जल्दी जल्दी काट लिया भजी के पठिया नाल दा पठा काट लिया भज के आ जाना ते जे ओ पाला आ गया ते भजाई ओनू पैसे ना रह जावे तेरे को किते। हां करा मेरा पुत कर ओनू ओ यार उन चर गाना ला दे या अनोखी ने मेरी करनी मैंने उन्होंने गाल गुल बनानी पड़ी गाना गा
गीत दे काबल लिखदा तेरा गीत कुड़े कलमा खोरे किन्निया होर तरीफां वारियां फुल जहान दे तेरे राही विछड़ा चाहुंदे ने तैनू तक के परियां आपो अपने रा गईयां फुल जहान दे तेरे राही विछड़ा चाहुंदे ने के परियां आपो अपने रा गईयां
ਗੁਰਨਾਮ ਭੁੱਲਰ ਬਈਏ ਦੇ ਚੱਕਰ ਚ ਤੁਸੀਂ ਗੁਰਨਾਮ ਭੁੱਲਰ ਚਲਾ ਤਾ ਚਲੋ ਜੀ ਚਲਾ ਤਾ ਤੇ ਫਿਰ ਚਲਾ ਤਾ ਕੀ ਕਹਿੰਦਾ ਬਈਆ ਉਹ ਬਈਆ ਯਾਰ ਜਿਹੜਾ ਕਿਤੇ ਬਲਾ ਪਾਲਾ ਪਤਾ ਨੀ ਹੈ ਕਿ ਐਟਮਾਂ ਮੈਂ ਤਾਂ ਸਮਝ ਨੀ ਲੱਗਦੀ ਉਹ ਕਰੀ ਗਈ ਕਹਿੰਦਾ ਉਹ ਸਮਾਨ ਸਾਡਾ ਉੱਥੇ ਕਿਤੇ ਸਿੱਟ ਆਇਆ ਕਿਤੇ ਪੈਸੀ ਲੱਗਣਾ ਕਦੇ ਕੁਛ ਨੀ ਲੱਭਦਾ ਕਦੇ ਕੁਛ ਨੀ ਲੱਭਦਾ ਕੁਛ ਓਦਾਂ ਵੇਚ ਵੂਚ ਆਇਆ ਕੁਛ ਓਦਾਂ ਤੋਂ ਚੱਕ ਲਗਾ ਸ਼ਰਾਈ ਤੋਂ ਚੱਕ ਇਹਦਾ ਗੰਨੇ ਚੂਪਣ ਦੇ ਧਰਿਆ ਸੀ ਹੋਰ ਇਹਦੇ ਕੋਲ ਹੋਰ ਕੰਮ ਵੀ ਕੱਖ ਨਹੀਂ ਸੀ ਕੰਮ ਨੂੰ ਊਂ ਸੀ ਪੈਂਦਾ ਸਗੋਂ ਮੈਂ ਤੇ ਕਹਿੰਦਾ ਵੀ ਕਿਸਮਤ ਚੰਗੀ ਸੀ ਭਈਆ ਸਾਡੇ ਕੋਲ ਫੇਰ ਵਾਪਸ ਆ ਗਿਆ ਨੀ ਇਹਦੇ ਜੋ ਲਾਲੇ ਸੀ ਇਹ ਤੇ ਨਹੀਂ ਚਾਹੁੰਦਾ ਹੁਣ ਵਾਪਸ ਆ ਜਾ ਮੈਂ ਫੇਰ ਸ਼ੁਕਰ ਮਨਾਉਣਾ ਚਲੋ ਫੇਰ ਓਹਨੂੰ ਮਿੰਤਾ ਤਰਲਾ ਕਰਕੇ ਸੱਦ ਲੈ ਉਹ ਕਿਤੇ ਇਹਦੇ ਨਿੰਬੇ ਦੇ ਲਾਪਿਆ ਰਹਿਣ ਇਦੋਂ ਨੰਗਿਆ ਮੈਂ ਕਿਹਾ ਉਹ ਤੂੰ ਕਿਸੇ ਆਏ ਤੇ ਮੈਂ ਨਿੰਬੇ ਕੋ ਤੁਸੀਂ ਤਾਂ ਬੰਦਾ ਰੱਖ ਲਿਆ ਮੈਂ ਕਿਹਾ ਵੀ ਰੱਖਿਆ ਕਹਿੰਦਾ ਬੰਦੇ ਨੇ ਸਾਨੂੰ ਰੱਖਿਆ ਤੂੰ ਭਰਾਵਾ ਮੁੜਿਆ ਵਾਪਸ ਫੇਰ ਕਿਤੇ ਲਿਆ ਕੇ ਓਹਨਾ ਨੂੰ ਸੱਦਿਆ ਹੁਣ ਓਹਦੇ ਨਾਲ ਤੇ ਹੈਗੀ ਗੱਲਬਾਤ ਹੋਰ ਉਹ ਤਾਂ ਬੰਦਾ ਆਖੇ ਲੱਗਦਾ ਉਹ ਤਾਂ ਮੱਝਾਂ ਗਾਵਾਂ ਨਵਾਉਂਦਾ ਇੱਥੇ ਜਿਹੜੇ ਆਪ ਨੀ ਨਹਾਉਂਦੇ ਉਹਨਾਂ ਮੱਝਾਂ ਗਾਵਾਂ ਨੂੰ ਕਿ ਨਵਾ ਲੈਣਾ ਪਾਲਾ ਤਾਂ ਸਹੀ ਨੀ ਰਿਹਾ ਨਾ ਪਾਲੇ ਹੁਣੀ ਕੰਮ ਵਾਲੇ ਹੁੰਦੇ ਤੇ ਘਰੇ ਨਾ ਰੱਖਦੇ ਉਹ ਕਰਦੇ ਤੇ ਇਹਨਾਂ ਨੂੰ ਇੱਧਰ ਨੂੰ ਤਾਸ਼ਪੁਰ ਕਿਉਂ ਤੋਰ ਦਿੰਦੇ ਕੰਮ ਵਾਲੇ ਨੂੰ ਹੀ ਮਾਲੂਪੁਰ ਵਾਲੇ ਐਵੇਂ ਥੋੜਾ ਇਹਨੇ ਛਿੱਤਰ ਪਾਉਂਦੇ ਤੇ ਸਿੱਖ ਪਾਉਂਦੇ ਕੰਮ ਵਾਲਾ ਊ ਹੀ ਨਹੀਂ ਮੈਨੂੰ ਇਹ ਲੰਬੜਦਾਰ ਨੀ ਇਹਨਾਂ ਦੇ ਪਿੰਡ ਵਾਲੀ ਕਹਿੰਦੀ ਕਹਿੰਦੀ ਇਹ ਤੇਰਾ ਕੀਤਾ ਇਹ ਦਿਮਾਗ ਹਿਲਿਆ ਸ਼ਦਾਈਆਂ ਨੂੰ ਤੂੰ ਭੂਏ ਚਾੜਿਆ ਸਾਨੂੰ ਟਿਕਣ ਨੀ ਦਿੰਦਾ ਮੈਂ ਰੇਡੂਏ ਤੇ ਪ੍ਰੋਗਰਾਮ ਕਰਦਾ ਸਾਡੀ ਜਾਨ ਔਖੀ ਕਰ ਛੱਡੀ ਤੇ ਮੈਂ ਕਿਹਾ ਵੀ ਲੰਬੜਦਾਰ ਨੀ ਕੋਈ ਝੂਠ ਕਹਿੰਦਾ ਕਰਦਾ ਪ੍ਰੋਗਰਾਮ ਤੇ ਉਹ ਕਹਿੰਦਾ ਜਾਂ ਤੇ ਕਰਦਾ ਨਾ ਹੋਵੇ ਕਹਿੰਦੀ ਵੀ ਆਕੜੀ ਨੀ ਇਹਦੀ ਮਾਂ ਨਾ ਮੈਂ ਕਿਹਾ ਵੀ ਕੋਈ ਨੀ ਆਕੜ ਤੇ ਫਿਰ ਹੁਣ ਸਾਰਿਆਂ ਚ ਹੁੰਦੀ ਆ ਤੇਰੇ ਚ ਮਨ ਮੈਂ ਕਿਹਾ ਵੀ ਤੇਰੇ ਚ ਕਿਹੜਾ ਘੱਟ ਆ ਤੂੰ ਤੇ ਆਪ ਬਥੇਰੀ ਆਕੜ ਦੀ ਮਾਰੀ ਤੇ ਇਹ ਤੂੰ ਇਹਨਾਂ ਨੂੰ ਭੂਏ ਚਾੜਦਾ ਇਹਨਾਂ ਨੂੰ ਸਿਰ ਤੇ ਬਿਠਾ ਲਿਆ ਫਲਾਣਾ ਮੈਂ ਕਿਹਾ ਮੇਰੀ ਗੱਲ ਸੁਣੋ ਮੇਰੀ ਕੀ ਇਕਾਤ ਮੈਂ ਕਿਸੇ ਨੂੰ ਸਿਰ ਤੇ ਭਾਵਾਂ ਜਾਂ ਪੈਰਾਂ ਚ ਲਿਤੜਾਂ ਉਹ ਆਪਦੀ ਮਿਹਨਤ ਆਪਦੇ ਕਰਮਾਂ ਨਾਲ ਦਿੱਤਾ ਖਾਂਦੇ ਤੈਨੂੰ ਐਵੇਂ ਹੀ ਇਹਨਾਂ ਗੱਲ ਇਹ ਤੂੰ ਸਮਝਦਾ ਹੋਣਾ ਵੀ ਭੋਲਾ ਏ ਮੈਂ ਕਿਹਾ ਭੋਲਾ ਤੇ ਦੁਨੀਆਂ ਦੇ ਲੰਬੜਦਾਰ ਨੀ ਕੋਈ ਹੈ ਹੀ ਨਹੀਂ ਭੋਲਾ ਹੋਵੇ ਤੇ ਦੁਨੀਆਂ ਦੇ ਵੇਚ ਕੇ ਖਾ ਜਾ ਮੈਂ ਕਿਹਾ ਵੀ ਚਤਰ ਚਲਾਕ ਤੇ ਹੈਗਾ ਉਹ ਕਹਿੰਦੀ ਇਹ ਭਾਉ ਵੀ ਭੋਲੇ ਚਲਾਕ ਬੜੇ ਤੇਜ਼ ਹੁੰਦੇ ਮੈਂ ਕਿਹਾ ਤੈਨੂੰ ਇਸ ਗੱਲ ਨਾ ਕੀ ਤੂੰ ਐਵੇਂ ਇਹ ਤੂੰ ਕੌਣ ਮੈਂ ਖਾਉ ਖਾਈ ਵੀ ਤੈਨੂੰ ਇਸ ਗੱਲ ਨਾ ਕੀ ਚੱਕਲ ਜਾਊ ਕੁਛ ਮੇਰਾ ਲੈ ਜਾਊ ਇਹਦੇ ਨਾ ਕਈਆਂ ਨੂੰ ਮੈਨੂੰ ਕਈਆਂ ਦੇ ਫਿਰ ਗੁੱਸਾ ਵੀ ਬੜਾ ਹੁੰਦਾ ਕਈ ਵਾਰ ਐਵੇਂ ਕਿਸੇ ਦੀ ਜ਼ਿੰਦਗੀ ਨਾ ਦਖਲਦਾਜੀ ਜੀ ਕਰਦੇ ਰਹਿੰਦੇ ਆ ਵੀ ਜੇ ਉਹ ਵਿਚਾਰਾ ਚੱਲ ਆ ਜਾਂਦਾ ਮੇਰੇ ਕੋ ਦੋ ਬੋਲ ਸੁਣਾ ਜਾਂਦਾ ਮੇਰੇ ਕੋ ਕੁਝ ਲੈ ਜਾਂਦਾ ਸਾਡੇ ਕੋ ਲੈ ਵੀ ਜਾਂਦਾ ਪੈਸੇ ਥੋੜੇ ਬਹੁਤੇ ਗੱਲ ਲੰਬੜਦਾਨੀ ਵੀ ਠੀਕ ਆ ਉਹ ਤਾਂ ਜੀ ਤੁਸੀਂ ਨਾਲੇ ਭਜਾਇਆ ਅੱਜ ਉਹ ਮੈਂ ਰੋਜ਼ ਹੀ ਜਾਓ 100-500 ਜਾਓ 400 ਤਾਏ ਦਾ ਉੱਥੇ ਕੋ ਵਰਲਡ ਬੈਂਕ ਵਾਲਿਆਂ ਨਾਲ ਹਿੱਸਾ ਵੀ ਜਿਹੜੇ ਉਧਰੋਂ ਪੈਸੇ ਆਈ ਜਾਣੇ ਉਹ ਮੇਰੇ ਦੁਆਲੇ ਰੋਜ਼ 200-400-500 ਨੇਤੀ
ਅੱਜ ਇਹ ਮੈਂ ਬੈਕਵਰਡ ਖਾਣੇ ਆ, ਕਦੇ ਇਹਨੇ ਕੋ ਖਾਣਾ, ਐਸਾ ਕਿਹੜਾ ਬੈਕਵਰਡਾਂ ਦਾ ਪੈਕਟ ਬਈ ਜਿਹੜਾ 500 ਦਾ ਆਉਂਦਾ ਮਿਲਕੀਤ, ਇੰਨਾ ਮਹਿੰਗਾ ਤੇ ਮੈਨੂੰ ਲੱਗਦਾ ਵਾ ਵੀ ਉਹ ਟਰੰਪ ਟਰੰਕ ਆ ਕੀ ਉਹਦਾ ਟਰੰਕ ਆ, ਟਰੰਪ ਟਰੰਪ ਦੀ ਕੁੜੀ ਵੀ ਨੀ ਖਾਂਦੀ ਹੁਣ ਇਹਦੇ ਮਹਿੰਗੇ ਬੈਕਵਰਡ, ਨਾਲੇ ਪਿੱਛੇ ਜੇ ਭਾਰਤ ਕਹਿੰਦੇ ਆਈ ਸੀ ਚਲੇ ਵੀ ਗਈ, ਚਲੋ ਤਾਂ ਵੀ ਚੰਗਾ ਤੇ ਹੁਣ ਆਪਾਂ ਯਾਦ ਤਾਂ ਮੰਗੇ ਦੌਰਾ ਚਾਰੋ ਦੀ, ਕਹਿੰਦੇ ਤਾਂ ਪਬਲਿਕ ਥਾਵਾਂ ਤੇ ਨਾ ਬਹੁਤਾ ਜਾਓ, ਵਿਆਹ ਸ਼ਾਦੀ ਚ ਘੱਟ ਹੀ ਜਾਓ, ਕਿਹੜੀਆਂ ਥਾਵਾਂ ਤੇ ਪਬਲਿਕ ਜਿੱਥੇ ਦੁਨੀਆ ਵਾ, ਉਹ ਦੁਨੀਆ ਪੁੱਤ ਇੱਥੇ ਹੈ ਕਿੱਥੇ ਨੀ, ਇੱਥੇ ਤੇ ਪੈਰ ਚਾ ਕੇ ਰੱਖੀਏ ਤੇ ਰਾਖੀ ਦੁਨੀਆ ਤੇ ਹੁੰਦਾ, ਆ ਵਿਆਹਾਂ ਜਿੱਥੇ ਨੂੰ ਜੇ ਰਸ਼ ਵਿਖਾਤਾ ਪੈਰ ਚਾ ਕੇ ਰੱਖੋ ਨਾ ਕਿਸੇ ਦੇ ਪੈਰ ਤੇ ਪੈਰ ਹੀ ਆ ਜਾਂਦਾ, ਇੰਨਾ ਰਸ਼ ਆ ਵਿਆਹਾਂ ਸ਼ਾਦੀਆਂ ਚ, ਮੈਂ ਨੀ ਕਹਿੰਦਾ। ਬਾਕੀ ਪਬਲਿਕ ਤਾਂ ਤਾਇਆ ਹਸਪਤਾਲਾਂ ਚ ਵੀ ਆ, ਉੱਥੇ ਕਿਤੇ ਪਬਲਿਕ ਉੱਥੇ ਤਾਂ ਵਿਚਾਰੇ ਕੋ ਬਿਮਾਰ ਹੀ ਆਉਂਦੇ ਨੇ ਮਾਰੇ ਹੋਏ ਜ਼ਿੰਦਗੀ ਦੇ, ਹੋਰ ਉੱਥੇ ਕਿਹਨੇ ਆਉਣਾ, ਤੇ ਉੱਥੇ ਵੀ ਬਚਣਾ ਚਾਹੀਦਾ, ਮੂੰਹ ਢੱਕ ਕੇ ਜਾਇਆ ਕਰੋ ਵਿਆਹ ਦੇ ਵਿੱਚ, ਨਹੀਂ ਜਿੱਥੇ ਵੀ ਜਾਣਾ ਤੇ ਲਾੜੇ ਲਾੜੀ ਦਾ ਮੂੰਹ ਢਕਾ ਦਿੰਦੇ ਆ, ਫੋਟੋ ਵੀ ਪਏ ਬਸ ਉਹ ਜਾਊਗੀ ਜਿਹੜੇ ਮੂੰਹ ਢਕਿਆ ਸੀ, ਚਲੋ ਸ਼ਗਨ ਪਾਉਣ ਵਾਲਾ ਤਾਂ ਮੂੰਹ ਢੱਕ ਵੀ ਲਵੇ, ਜਿਹਨੇ 10 ਵੀ ਪਾਉਣੇ, ਜਿਹਨੇ ਹੁਣ 500-700 ਪਾਉਣਾ ਉਹ ਤਾਂ ਮੂੰਹ ਗਾਂਹ ਜਾਂ ਨੂੰ ਕਰ ਲੈਂਦਾ ਬਥੇਰੇ ਵੀ ਮੇਰੀ ਫੋਟੋ ਚੰਗੀ ਜਾਵੇ, ਬਥੇਰੇ ਜਾਣਾ ਨੀ ਫਿਰ ਤੁਸੀਂ ਵਿਆਹ, ਉਹ ਨਹੀਂ ਯਾਰ ਮੈਨੂੰ ਨੀ ਚੰਗੇ ਲੱਗਦੇ ਵਿਆਹ ਮੇਲੇ, ਤੇ ਬਾਕੀ ਤੁਸੀਂ ਹੋਰ ਕਿਸੇ ਨੇ ਦੇਖਣੇ ਤੇ ਵੇਖੀ, ਚਲੋ ਮੈਨੂੰ ਨੀ ਚੰਗੇ ਲੱਗਦੇ, ਲਾਤਾ ਹੈ ਜੀ ਫਿਰ ਤੁਹਾਡੀ ਆਪਣੀ ਮਰਜ਼ੀ ਆ, ਆਹੋ ਮੇਰੀ ਮਰਜ਼ੀ ਲਾ ਲਾ, ਤੂੰ ਮੇਰੀ ਮਰਜ਼ੀ ਲਾ ਲਾ ਜਾਂ ਕਹਿੰਦਾ ਮੇਰਾ ਚਿੱਤ ਨੀ ਆ, ਮੇਲੇ ਤੇ ਮੜਾ ਹੀ ਆਈ ਜਾਣਾ, ਮੇਲੇ ਕਿਹੜੇ ਤੇ, ਓਏ ਚੱਕਾ ਮੇਲਾ ਤੇਰੀ ਤਾਈ ਕਿਹੜੀ ਸਗੀ ਤਾਈ, ਤੇ ਬਾਕੀ ਕਿਤੇ ਮੈਂ ਤੇਰੀ ਆ ਸਗੀ ਤਾਈ ਦਾ ਕੀ ਮਤਲਬ, ਉਹ ਤੁਹਾਡੀ ਤਾਈ ਤੁਹਾਡੀ ਵਾਈਫ, ਆਹਨੇ ਮੇਰੀ ਵੀ ਤਾਈ ਬਣਾ ਦੇ, ਉਹ ਤੇਰੀ ਤਾਈ ਨੇ ਤੇ ਭਰਾਵਾ ਮੈਨੂੰ ਮਾਰ ਹੀ ਦੇਣਾ ਜੇ ਨਾ ਗਿਆ, ਅੱਛਾ ਇਹ ਫਰਕ ਹੁੰਦਾ ਜੀ, ਦੇਖ ਲਾ ਤਾਇਆ ਸਰਪੰਚਣੀ ਦੀ ਮੰਨੀ ਤਾਂ ਰੋਹ ਬਣਾ ਮਾਰਤਾ ਤੂੰ, ਤੇ ਆਪਣੀ ਵਾਈਫ ਨੇ ਕਿਹਾ ਤੇ ਜਾਣਾ ਪੈਣਾ, ਤੇ ਫਿਰ ਤੂੰ ਆ ਨਾ ਵੀ ਘਰ ਮੈਂ ਪੱਟ ਕੇ ਬਹਿ ਜਾ, ਇਹਨੇ ਰੋਹ ਬਣਾ ਸਰਪੰਚਣੀ ਨੂੰ ਕਿਹਾ, ਇਹਨੇ ਰੋਹ ਬਣਾ ਤੇਰੀ ਤਾਈ ਨੂੰ ਕਹਿਤਾ, ਹੁਣ ਤਾਂ ਜੁੱਲੀ ਬੈਸਰਾ ਚੱਕ ਕੇ ਤੇ 11-12 ਨਿਆਣੇ ਲੈ ਕੇ ਤੁਰ ਜਾਣਾ, ਤਾਂ ਮਗਰੋਂ ਬਾਅਦ ਚ ਮੈਂ ਆਪੇ ਦਾਲ ਬਣਾਈ ਪੋਰਨੇ ਆਪੇ ਪੱਕੀਆਂ ਖਾਧੀਆਂ, ਫੇਰ ਪਾਲਾ ਠੀਕ ਆ ਫੇਰ ਆ ਜਾਵੇ ਮੇਰੇ ਕੋਲ, ਦੋਵੇਂ ਤੁੜਕਾ ਲਾ ਲਾ ਖਾਈ ਚੱਲਿਆ ਕਰਾਂਗੇ, ਇੱਕੋ ਜਿਹਾ ਹੋ ਚੱਲਾਂਗੇ, ਫਿਰ ਆਖੇ ਲੱਗਣਾ ਚਾਹੀਦਾ ਪੌਦਾ, ਉਹ ਤਾਂ ਉਹਦੇ ਲੱਗਾ ਤਾਈ ਦੇ, ਉਹ ਤੇਰੀ ਤੇ ਉਹ ਗੱਲ ਆ ਵੀ ਕਿਹੜੇ ਘਰ ਜਾਵਾਂ ਮੈਂ, ਬਣਾ ਮੈਂ ਸਵਾਰ ਦਾ ਇੱਕ ਘਰ ਰੱਬ ਦਾ ਤੇ ਇੱਕ ਘਰ ਯਾਰ ਦਾ, ਜਾਵਾਂ ਕਿਹੜੇ ਪਾਸੇ ਨੂੰ, ਉਹ ਕਹਿੰਦਾ ਰੱਬ ਨਾਲ ਮਿਲਾਵਾਂ, ਰੱਬ ਨੂੰ ਤਾਂ ਮਨਾਉਣਾ ਔਖਾ ਹੈ, ਦੁਰਨਫ ਚ ਬੜੇ ਰੱਬ ਮੰਨ ਜਾਂਦਾ, ਯਾਰ ਜੇ ਕਿਤੇ ਗੁੱਸੇ ਹੋ ਜਾ ਨੱਚ ਨੱਚ ਕੇ ਮਨਾਉਣਾ ਪੈਂਦਾ, ਆਹ ਉਮਰ ਚ ਨੱਚਣਾ ਮੈਨੂੰ ਚੰਗਾ ਨੀ ਲੱਗਣਾ, ਰੱਬ ਨੂੰ ਤਾਂ ਮਨਾ ਲਾਂਗੇ ਤੇ ਮਿੱਤਰ ਦੋਸਤ ਮਨਾਉਣਾ ਹੈ ਬਹੁਤੀਆਂ, ਤੇ ਭਰਾਵਾ ਗੁੱਸੇ ਹੋਈਆਂ ਮਨਾਉਣੀਆਂ ਬੜੀਆਂ ਔਖੀਆਂ, ਇਹ ਕਰਕੇ ਉਹਦੀ ਮੰਨਣੀ ਪੈਣੀ ਆ, ਉੱਥੇ ਗਿਆ ਗੇੜਾ ਕਢਾ ਲਿਆਊਂਗਾ ਸਾਈਕਲ ਤੇ, ਕਿਤੇ ਸੈੱਟ ਸੁੱਟ ਦਿੱਤੀ ਆਪੇ, ਅਗਲੀ ਵਾਰ ਕਹੂਗੀ ਨਾ ਵੀ ਮੈਨੂੰ ਲੈ ਕੇ ਜਾ, ਆੜ ਊੜ ਚ ਮਾਰੂ ਚਾ ਕੇ ਧੋਣ ਵਾਰ ਕੰਮ ਮਾਰੂ, ਉਹ ਬੜੀ ਲੱਤ ਬਾਤ ਤੋੜ ਕੇ ਲਿਆਊ, ਹੁਣ ਮੈਂ ਜੇ ਹਟੀ ਨਾ ਹਟੀ ਨਾ ਕਿੱਦਾਂ ਔਖਾ, ਉਹਨੂੰ ਆਪਦੇ ਪੈ ਆਪਦੇ, ਇਸ ਨੂੰ ਮੈਂ ਜਾਣਾ, ਮੈਂ ਕਿਹਾ ਚੱਲ ਚੱਲ ਜਾ ਮੇਲਿਆਂ ਤੋਂ ਖੋਣੀ ਆਪਾਂ ਅੱਗੇ ਨੀ ਕਦੇ ਗਏ, ਤੇ ਜਿਹੜਾ ਹੁਣ ਲਹਿਦਾ ਜਾਣਾ ਮੇਲਿਆਂ ਨੂੰ, ਮੇਲਿਆਂ ਨੂੰ ਹੁਣ ਮੇਲੇ ਵੇਖਣ ਵਾਲੇ ਦਾ ਆ, ਅੱਗੇ ਮੇਲਾ ਸਾਨੂੰ ਵੇਖਦਾ ਸੀ, ਹੁਣ ਅਸੀਂ ਮੇਲਾ ਵੇਖਦੇ ਫਿਰਦੇ, ਹਾਏ ਪਹਿਲੇ ਚ ਜਵਾਨ ਹੀ ਇੰਨਾ ਹੁੰਦਾ ਸੀ, ਸਾਰੀ ਭੀੜ ਚੋਂ ਜਿੱਦਾਂ ਬੱਕਰੀਆਂ ਜੂਠ ਦੀ ਨਾ, ਇੱਦਾਂ ਦੂਰੋਂ ਹੀ ਦੁਨੀਆਂ ਵੇਖ ਕੇ ਸਲਾਮਾਂ ਕਰ ਦਿੰਦੀ ਸੀ, ਹੁਣ ਤੇ ਲੋਕ ਊਂ ਪਰਾਂ ਧੱਕਾ ਮਾਰ ਕੇ ਕਹਿੰਦੇ ਬਾਬਾ ਪਾਸੇ ਹਟ ਜਾ ਮਰਨਾ, ਮੇਲੇ ਚ ਆਇਆ ਫਿਰਦਾ ਥੱਲੇ ਠੁੱਲੇ ਆ ਜਾਣਾ ਕਿਸੇ ਦੇ, ਹੁਣ ਤੇ ਇੱਦਾਂ ਲਾਂਭੇ ਦਿੰਦੇ ਆ, ਜਿਹੜੇ ਛਲਾਰੂ ਜਾਂ ਨਕਰਾ ਸੀਨ ਨੀ ਪੂਜਣਾ ਆਉਂਦਾ, ਉਹ ਵੀ ਮੈਨੂੰ ਪਾਸੇ ਕਰਕੇ ਕਹਿੰਦਾ ਮੈਂ ਲੰਘ ਰਹਿਣ ਦੇ, ਸਮੇਂ ਦੀ ਗੱਲ ਤਾਂ ਜੀ, ਗੱਲ ਤਾਂ ਸਮੇਂ ਦੀ ਆ, ਸਮੇਂ ਤੋਂ ਹੋਰ ਕੋਈ ਲਹਿਦਾ, ਸਮਾਂ ਦੇ ਚੰਗੇ ਚੰਗੇ ਬਲੀ ਕੰਧਾਰਾਂ ਨੂੰ ਬੜੇ ਬੜੇ ਰਾਜਾ ਮਹਾਰਾਜਾ ਨੂੰ ਮਾਰਦਾ ਪੁੱਠਾ ਜਾ ਕੇ, ਤੇ ਤੂੰ ਮੈਂ ਕਿਹੜੀ ਵਗਦੀ ਮੂਰੀ, ਲਓ ਤਾਂ ਜੀ ਸਮੇਂ ਦੀ ਤੁਸੀਂ ਗੱਲ ਕੀਤੀ ਤੇ ਸਮਾਂ ਹੋ ਗਿਆ ਪ੍ਰੋਗਰਾਮ ਦਾ, ਕੱਲ ਨੂੰ ਹੁਣ ਮਿਲਾਂਗੇ, ਸੋਵੇਗਾ ਹੁਣ ਕੀ ਕਰ ਲੂ ਪਤਾ, ਚਲੋ ਕੱਲ ਨੂੰ ਤੇ ਕੱਲ ਨੂੰ ਸਹੀ ਚੰਗਾ ਜੀ, ਰੱਬ ਰੱਖਾ ਜਿਹੜੇ ਆਪਣੇ ਮਿੱਤਰ ਦੋਸਤ ਅਵਲ ਤੋਂ ਕੁਛ ਸੁਣਦਾ ਨੀ, ਸੁਣਦੇ ਹੁਣ ਤੇ ਧੰਨਵਾਦ ਆ, ਰੱਬ ਰੱਖਾ ਤੇ ਲਾਓ ਮਿਲ ਗਈ ਕੋਈ ਚਾਹੀਦਾ ਗੀਤ ਲਾ ਕੇ ਜਾਈ, ਸੋਚੀ ਨਾ ਪਾ ਦੇ ਲਾ ਜੀ ਜਾਂਦੇ ਜਾਂਦੇ ਤਾਂ ਨਿੰਜਾ ਦਾ ਗੀਤ ਸੁਣਾਉਣਾ, ਉਹ ਨਿੰਜਾ ਦਾ ਸੁਣਾ ਦੀ ਜਾਂ ਛਪੰਜਾ ਦਾ ਸੁਣਾ ਦੀ ਤੇ ਚੱਲੇ ਹੁਣ। ਓਕੇ ਬਾਏ 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 ਬਾਏ। ਤਾਇਆ ਜੀ ਕੀ ਹੋ ਗਿਆ ਤੁਹਾਨੂੰ, ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ। ਉਹ ਭਤੀਜ ਖਾਈ ਪੀ ਦਾ ਵੀ ਵਧੀਆ, ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ, ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ, ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ। ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨੀ?
ਕਣਕ ਤੋਂ ਐਲਰਜੀ? ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ, ਉਹ ਇਹਦਾ ਕੋਈ ਇਲਾਜ ਹੈਗਾ?
ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ, ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ, ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ, ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ। ਉਹਨਾਂ ਦਾ 19 ਸਾਲ ਦਾ ਤਜਰਬਾ ਹੈ, ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ।
ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ।
ਲਓ ਜੀ ਜਨਾਬ, ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ, +9198760535563,
ਯਾਨੀ ਕਿ ਜਮਾ 9898760553563 ਤੇ,
ਜਾਂ ਫਿਰ ਉਹਨਾਂ ਦੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਨਾਲ ਹੀ ਵਰਲਡ ਕਲਾਸ ਲੇਜ਼ਰ ਅਤੇ ਹੋਰ ਆਧੁਨਿਕ ਤਰੀਕੇ ਨਾਲ ਕੋਸਮੈਟਿਕ ਪ੍ਰੋਬਲਮ ਦੇ ਇਲਾਜ ਦੇ ਲਈ ਮਿਲੋ ਡਾਕਟਰ ਪੂਜਾ ਗੁਪਤਾ ਜੀ ਨੂੰ। ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ।
ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ, ਇਹ ਸ਼ਬਦ ਕੋਈ ਨਾ ਪਾਣੇ, ਪਰ ਇਹ ਸ਼ਬਦ ਤੇ ਨਾਮ ਹੈ ਕੀ? ਬਸ ਇਹੀ ਇੱਕ ਮੁੰਦਾਵਣੀ ਹੈ। ਮੁੰਦਾਵਣੀ ਮਤਲਬ ਬੁਝਾਰਤ। ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ, ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ। ਗੁਰੂ, ਗੁਰਬਾਣੀ, ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ कोशिश कीती है।
जे को खावे जे को पुंचे तिसका हो
मुंदावनी द ग्रेट रिडल नु प्राप्त करन दे लई इना वेबसाइट से विजिट कर सकते हो harmanradio.com fatehnama.com ते amazon दी वेबसाइट्स।
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं। फोन नंबर 04117263 48। वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410।
जिरंग पिली वाले AMW आटो एक्सपर्ट और नमी लोकेशन होते अपनी नमी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने लिए संपर्क करो नवदीप नाथ। नवदीप नाथ मोबाइल नंबर 04122923080 होते। इस तू इलावा नवीं कारा के कंप्यूटर कड़न लाडे को टूल मौजूद हैं। एयर कंडीशनर वेटिंग रूम और मुफ्त चाह पानी का भी प्रबंध है। साडे नाल संपर्क कर सकते हो सोमवार तो शनिवार सवेरे 9:30 तो शाम 7:30 तक। साडा नवा पता है 7 लूसी स्ट्रीट मरूका ब्रिस्बेन। लेट आवर सर्विस न अपने दिन का समा बचाने लई साडे नाल अज ही संपर्क करो। वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।